And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਠੀਕ ਆ ਵਾਸੂ ਜੀ, ਧੁੰਦ ਬਹੁਤ ਜ਼ਿਆਦਾ ਅਜੇ ਵੀ।
ਹਾਂਜੀ,
ਅਤੇ ਤਕਰੀਬਨ ਅਗਲੇ ਦੋ ਤਿੰਨ ਦਿਨ ਇਸੇ ਤਰ੍ਹਾਂ ਧੁੰਦ ਵਾਲੀ ਸਥਿਤੀ ਇੱਦਾਂ ਜਾਰੀ ਰਹਿਣ ਦੇ ਆਸਾਰ ਨੇ। ਇਹ ਕਿਹਾ ਜਾ ਰਿਹਾ ਵੀ ਮੇ ਬੀ ਅਗਲੇ ਦੋ ਦਿਨਾਂ ਦੇ ਵਿੱਚ ਕੁਝ ਥਾਵਾਂ 'ਤੇ ਥੋੜ੍ਹੀ ਜਿਹੀ ਧੁੰਦ ਥੋੜ੍ਹੀ ਜਿਹੀ ਪੈਚੀ ਜਿਹੀ ਹੋ ਜਾਵੇ, ਸ਼ਾਇਦ ਇੰਨੀ ਜ਼ਿਆਦਾ ਨਾ ਹੋਵੇ, ਪਰ ਧੁੰਦ ਦਾ ਅਸਰ ਅਜੇ ਵੀ ਪੂਰੀ ਤਰ੍ਹਾਂ ਬਾਕੀ ਹੈ।
ਯਾ, ਦਿਨ ਵੇਲੇ ਧੁੱਪ ਨਿਕਲਦੀ ਹੈ ਤੇ ਸਵੇਰੇ ਸ਼ਾਮ ਧੁੰਦ ਪੈਂਦੀ ਹੈ।
ਯਾ,
ਇਹ ਤਾਂ ਹੋਣਾ ਹੀ ਹੈ।
ਈਵਨ ਡਿਊਰਿੰਗ ਦ ਡੇ ਵਾਸੂ ਜੀ, ਇਹ ਡਿਪੈਂਡ ਕਰਦਾ ਵੀ ਮੈਟਰੋ ਵੈਨਕੂਵਰ 'ਚ ਬੰਦਾ ਕਿਹੜੇ ਇਲਾਕੇ 'ਚ ਆ। ਲੈਂਗਲੀ ਤੋਂ ਲੈ ਕੇ ਅੱਗੇ ਆਲ ਦਾ ਵੇ ਨੌਰਥ ਵੈਨਕੂਵਰ ਤੱਕ ਕੁਛ ਨਹੀਂ ਪਤਾ, ਤੁਸੀਂ ਵਿਦ ਇਨ ਅ ਫਿਊ ਮੀਟਰਸ ਕਈ ਵਾਰੀ ਇੰਨਾ ਫਰਕ ਪੈ ਜਾਂਦਾ। ਤੁਸੀਂ ਇੱਕ ਥਾਂ 'ਤੇ ਹੋਵੋਗੇ, ਸਾਰਾ ਕੁਝ ਐਨ ਠੀਕ ਠਾਕ ਆ, ਐਂਡ ਜਸਟ ਤੁਸੀਂ ਵਿਦ ਇਨ ਲਾਈਕ 30 ਸੈਕਿੰਡ ਔਰ 1 ਮਿੰਟ ਇੱਕਦਮ ਧੁੰਦ 'ਤੇ ਤੁਸੀਂ ਐਨ ਸੰਘਣੀ ਧੁੰਦ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਹੋ।
ਕੱਲ੍ਹ ਤਾਂ ਧੁੱਪ ਨਿਕਲੀ ਦੇ ਵਿੱਚ ਮੈਂ ਧੁੰਦ ਪਈ ਦੇਖੀ। ਧੁੱਪ ਨਿਕਲੀ ਹੋਈ ਹੈ ਤੇ ਨਾਲ ਹੌਲੀ ਹੌਲੀ ਧੁੰਦ ਵੀ ਡਿੱਗਣ ਲੱਗ ਪਈ। ਧੁੱਪ ਤੇ ਧੁੰਦ ਇਕੱਠੇ,
ਇਹ ਕੰਬੀਨੇਸ਼ਨ ਹਾਂ ਘੱਟ ਦੇਖਣ ਨੂੰ ਮਿਲਦਾ। ਆਮ ਤੌਰ ਤੇ ਇਹ ਹੁੰਦਾ ਜਦੋਂ ਧੁੱਪ ਖਿੜਗੀ ਤਾਂ ਫਿਰ ਧੁੰਦ ਨਹੀਂ ਰਹੇਗੀ, ਪਰ ਭਾਈ ਕੈਨੇਡਾ ਹੈ। ਅੱਛਾ ਵਾਸੂ ਜੀ, ਇੱਕ ਗੱਲ ਨਾ ਹੋਰ ਇੰਪੋਰਟੈਂਟ ਸਾਂਝੀ ਕਰ ਲਈਏ ਸਾਡੇ ਇੱਕ ਸੁਣਨ ਵਾਲਿਆਂ ਨੇ। ਮੱਲੀ ਸਾਹਿਬ ਨੇ ਮੈਸੇਜ ਭੇਜ ਕੇ ਵੀ ਇਹ ਗੱਲ ਤਸਦੀਕ ਕੀਤੀ ਹੈ, ਪਤਾ ਹੀ ਇਹ ਸਰਕੂਲੇਟ ਵੀ ਹੋ ਰਹੀ ਆ। ਫਰਵਰੀ ਦੇ ਵਿੱਚ ਇੱਕ ਹਫ਼ਤੇ ਦਾ ਸਮਾਂ ਇਹੋ ਜਿਹਾ ਹੋਣਾ ਜਦੋਂ ਪਟੋਲੋ ਬ੍ਰਿਜ ਵੀ ਬੰਦ ਹੋਣਾ ਅਤੇ ਜਿਹੜਾ ਉਹਦੀ ਥਾਂ 'ਤੇ ਨਵਾਂ ਬ੍ਰਿਜ ਬਣਿਆ ਉਹ ਵੀ ਬੰਦ ਹੋਣਾ। ਸੋ ਅਸੈਂਸ਼ਲੀ ਸਰੀ ਤੋਂ ਸਿੱਧਾ ਨਿਊ ਵੈਸਟਮਿੰਸਟਰ ਜਿਹੜਾ ਬ੍ਰਿਜ ਵਾਲਾ ਲਿੰਕ ਹੈਗਾ, ਫੈਬਰਰੀ ਦੇ ਵਿੱਚ ਇੱਕ ਹਫ਼ਤੇ ਵਾਸਤੇ ਉਹ ਅਵੇਲੇਬਲ ਨਹੀਂ ਹੋਣਾ। ਜਿਹਦਾ ਮਤਲਬ ਇਹ ਹੈ ਕਿ ਫੋਰ ਦੈਟ 1 ਵੀਕ ਇਨ ਫੈਬਰਰੀ, ਜਿਹਦੀਆਂ ਤਰੀਕਾਂ ਨਹੀਂ ਪਤਾ ਹਲੇ ਵੀ ਵਟ ਪਰਟੀਕੁਲਰ ਡੇਟਸ ਵੁੱਡ ਦੋਜ਼ ਬੀ, ਉਦੋਂ ਫਿਰ ਐਲੈਕਸ ਫਰੇਜ਼ਰ ਬ੍ਰਿਜ ਅਤੇ ਪੋਰਟਮੈਨ ਬ੍ਰਿਜ ਵਾਲੇ ਪਾਸੇ ਰਸ਼ ਬਹੁਤ ਜ਼ਿਆਦਾ ਹੋਣਾ। ਸੋ ਟ੍ਰੈਫਿਕ ਦਾ ਕੰਜੈਸ਼ਨ ਫਰਵਰੀ ਦੇ ਵਿੱਚ ਕਾਫ਼ੀ ਵੱਧ ਸਕਦਾ। ਜੇ ਕੋਈ ਸੋਚਦਾ ਹੋਵੇ ਕਿ ਭਾਈ ਛੁੱਟੀਆਂ ਛੱਟੀਆਂ ਕਰਨੀਆਂ ਨੇ ਨਵੇਂ ਸਾਲ ਦੇ ਵਿੱਚ, ਤਾਂ ਮੇ ਬੀ ਦੈਟ ਮਾਈਟ ਬੀ ਦਾ ਰਾਈਟ ਟਾਈਮ ਵਾਂਟਸ ਦਾ ਡੇਟਸ ਆਰ ਅਨਾਊਂਸਡ।
ਯਾ, ਪਹਿਲਾਂ ਵੀ ਇਹ ਦੱਸਿਆ ਹੀ ਗਿਆ ਸੀ। ਸੋ ਜਦੋਂ ਇਹ ਕਿਹਾ ਗਿਆ ਸੀ ਕਿ ਇਹਨੂੰ 24 ਦਸੰਬਰ ਨੂੰ ਖੋਲਿਆ ਜਾਏਗਾ, ਉਦੋਂ ਹੀ ਦੱਸਿਆ ਗਿਆ ਸੀ। ਉਦੋਂ ਕਹਿੰਦੇ ਸੀ ਜਨਵਰੀ ਦੇ ਵਿੱਚ ਇੱਕ ਹਫ਼ਤਾ ਅਜਿਹਾ ਹੋਏਗਾ ਵੀ ਜਦੋਂ ਬ੍ਰਿਜ ਦੀਆਂ ਸਾਰੀਆਂ ਲੇਨਸ ਬੰਦ ਹੋਣਗੀਆਂ ਤੇ ਪੁਰਾਣਾ ਬ੍ਰਿਜ ਵੀ ਬੰਦ ਰਹੇਗਾ, ਕਿਉਂਕਿ ਜਿਹੜੀਆਂ ਕਨੈਕਟਿੰਗ ਜਿਹੜੀਆਂ ਸੜਕਾਂ ਨੇ ਉਹਨਾਂ ਉੱਤੇ ਕੁਝ ਕੰਮ ਕਰਨਾ, ਕਨੈਕਸ਼ਨ ਵਗੈਰਾ ਬਣਾਉਣੇ ਨੇ। ਸੋ ਹੁਣ ਫਰਵਰੀ ਕਹਿ ਰਹੇ ਨੇ,
ਫਰਵਰੀ ਕਹਿ ਰਹੇ ਨੇ। ਚਲੋ ਜਨਵਰੀ ਤੋਂ ਫਰਵਰੀ 1 ਮਹੀਨਾ ਹੀ ਲੇਟ ਹੋਏ ਨੇ। ਆਪਣੇ ਇੱਥੇ ਡਿਲੇਜ਼ ਦੀ ਜਿਹੜੀ ਰੀਤ ਹੈਗੀ ਆ ਸੂਬੇ ਦੇ ਵਿੱਚ ਤੇ ਮੁਲਕ ਦੇ ਵਿੱਚ, ਉਹ ਤੇ ਬਹੁਤ ਜ਼ਿਆਦਾ ਵਸ ਜੀ।
ਮੈਂ ਵਿਜੇ ਜੀ ਕੱਲ ਇੱਕ ਪੋਡਕਾਸਟ ਹੀ ਸੁਣ ਰਿਹਾ ਸੀ ਤੇ ਉਹਦੇ 'ਚ ਜ਼ਿਕਰ ਹੋ ਰਿਹਾ ਸੀ ਕਿ ਵੀ ਜਿਹੜੀ ਹੁਣ ਆਪਣੇ ਇੱਥੇ ਡੈਮੋਕ੍ਰੇਸੀਜ਼ ਦੇ ਵਿੱਚ ਲੋਕਤੰਤਰ ਇੱਕ ਬਹੁਤ ਵੱਡੀ ਦੇਣ ਆ, ਸਾਨੂੰ ਉਹਦੇ ਵਾਸਤੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ। ਵੀ ਸ਼ੁਡ ਨਾਟ ਟੇਕ ਇਟ ਫੋਰ ਗ੍ਰਾਂਟਿਡ ਫੋਰ ਸ਼ੋਰ, ਪਰ ਵੀ ਅਸੀਂ ਇੱਥੇ ਹਰ ਚੀਜ਼ ਨੂੰ, ਹਰ ਇਨਫਰਾਸਟ੍ਰਕਚਰ ਪ੍ਰੋਜੈਕਟ ਨੂੰ ਪੋਲੀਟੀਸਾਈਜ਼ ਵੀ ਕਰ ਲੈਂਦੇ ਹਾਂ ਕਿ ਸਾਡੇ ਇੱਥੇ ਹੁੰਦਾ ਕੀ ਹੈ, ਕਿਉਂਕਿ ਡੈਮੋਕ੍ਰੇਸੀਜ਼ ਦੇ ਵਿੱਚ ਜਾਂ 4 ਜਾਂ 5 ਸਾਲ ਬਾਅਦ ਇਲੈਕਸ਼ਨ ਹੋਣਾ ਹੁੰਦਾ,
ਬਿਲਕੁਲ,
ਸਰਕਾਰਾਂ ਫਿਰ 1 ਜਾਂ 2 ਟਰਮਸ ਬਾਰੇ ਹੀ ਸੋਚਦੀਆਂ ਨੇ ਕਿ ਸਾਡੇ ਜਿਹੜੇ ਪਲਾਨਸ ਨੇ, ਬਸ ਉਹੀ ਹੁੰਦਾ ਕਿ ਵੀ ਸਾਡੀ ਸਰਕਾਰ ਹੁਣ 4 ਸਾਲ ਰਹਿਣੀ ਆ, ਜਾਂ ਉਹਨਾਂ ਦੀ ਪ੍ਰੋਜੈਕਸ਼ਨ ਕਹਿੰਦੀ ਵੀ 8 ਸਾਲ ਰਹੇਗੀ, ਵੀ 8 ਸਾਲਾਂ ਦਾ ਆਪਣਾ ਜੁਗਾੜ ਕਰ ਲਓ ਕਿ ਲੋਕਾਂ ਨੂੰ ਖੁਸ਼ ਰੱਖੋ 8 ਸਾਲ, ਕਿ ਲੋਕ ਨਾਰਾਜ਼ ਨਾ ਹੋਣ। ਉਸ ਤੋਂ ਬਾਅਦ ਨਵੀਂ ਸਰਕਾਰ ਆਏਗੀ, ਦੇਖੇਗੀ। ਹੁਣ ਆਪਣੇ ਮੈਸੀ ਟਨਲ ਰਿਪਲੇਸਮੈਂਟ ਨਾਲ ਜੋ ਹੋਇਆ ਕਿ ਪਹਿਲਾਂ ਉੱਥੇ ਆਪਾਂ ਪੂਰੇ ਬ੍ਰਿਜ ਦੀ ਤਿਆਰੀ ਕਰ ਲਈ,
10 ਲੇਨ ਦਾ ਬ੍ਰਿਜ ਸੀ ਉਹ,
ਹਾਂਜੀ, ਤੇ $ਕਈ ਮਿਲੀਅਨ ਅਸੀਂ ਉਹਦੀ ਪ੍ਰੈਪਰੇਸ਼ਨ ਤੇ ਖਰਚ ਵੀ ਕੀਤੇ। ਉਸ ਤੋਂ ਬਾਅਦ ਸਰਕਾਰ ਬਦਲ ਗਈ ਤੇ ਅਜੇ ਵੀ ਹੁਣ ਉਹ ਕਹਿੰਦੇ ਟਨਲ ਬਣਾਉਣੀ ਆ, ਤੇ ਟਨਲ ਦੀ ਵੀ ਐਨਵਾਇਰਮੈਂਟ ਦੀ ਇੰਪੈਕਟ ਅਸੈਸਮੈਂਟ ਅਜੇ ਤੱਕ ਚੱਲ ਰਹੀ ਹੈ।
ਐਨਵਾਇਰਮੈਂਟਲ ਸਰਟੀਫਿਕੇਟ ਉਹਦਾ ਇਸ ਸਾਲ ਮਿਲਣ ਦੇ ਆਸਾਰ ਨੇ,
ਚੱਲ ਰਹੀ ਹੈ ਜੀ,
ਹਜੇ ਚੱਲਦੀ ਪਈ ਆ। ਪਹਿਲਾਂ ਉਹਦਾ ਸਰਟੀਫਿਕੇਟ ਮਿਲੂ, ਉਹ ਤੋਂ ਬਾਅਦ ਉਹਦੀ ਉਸਾਰੀ ਦਾ ਕੰਮ ਸ਼ੁਰੂ ਹੋਊ। ਇਹ ਇੱਕ ਬਹੁਤ ਵੱਡੀ ਅਚੀਵਮੈਂਟ ਹੋਊ ਜੇ 2030 ਤੱਕ ਰਿਪਲੇਸਮੈਂਟ ਵਾਲੀ ਟਨਲ ਜੇ ਬਣ ਕੇ ਰੈਡੀ ਹੋ ਜਾਂਦੀ ਆ। 2030 ਤੱਕ ਉਹਦੇ ਬਣਨ ਦੇ ਚਾਂਸਿਸ ਕੋਈ ਲੱਗਦੇ ਨਹੀਂ ਅਜੇ।
ਤੇ ਫਿਰ ਜਿਹੜੀਆਂ
ਵਾਸੂ ਜੀ, ਟਨਲ ਦੀ ਗੱਲ ਅਸੀਂ ਕਿੰਨੀ ਵਾਰ ਗੱਲ ਕਰ ਚੁੱਕੇ ਹਾਂ ਕਿ 2011-12 ਸ਼ੁਰੂ ਹੋਈ ਸੀ ਕਿ ਇੱਥੇ ਜੀ ਸਾਨੂੰ ਨਵੀਂ ਕ੍ਰੋਸਿੰਗ ਚਾਹੀਦੀ ਆ, ਵੀ ਟਨਲ ਪੁਰਾਣੀ ਹੋ ਗਈ ਆ। 2012 'ਚ ਜਿਹੜਾ ਬੱਚਾ ਜਿਹਨੇ ਜਨਮ ਲਿਆ ਸੀ, ਜਦ ਤੱਕ ਟਨਲ ਬਣ ਕੇ ਹੋਣੀ ਉਹਨੇ ਬਾਲਗ ਹੋ ਜਾਣਾ।
ਬਿਲਕੁਲ। ਸੋ ਕੁਝ ਚੀਜ਼ਾਂ ਨੇ ਜਿਹੜੀਆਂ ਸਾਨੂੰ ਸੋਚਣਾ ਚਾਹੀਦਾ ਸਾਰਿਆਂ ਨੂੰ, ਐਜ਼ ਅ ਸੋਸਾਇਟੀ, ਐਜ਼ ਅ ਡੈਮੋਕ੍ਰੇਸੀ, ਕਿ ਜਿਹੜੀਆਂ ਸਰਕਾਰ ਦੇ ਬਦਲਣ ਨਾਲ ਤਬਦੀਲ ਨਾ ਹੋਣ। ਪਿਛਲੇ ਦਿਨ ਹੀ ਗੱਲ ਕਰਦੇ ਸੀ ਕਿ ਜਿਹੜੀ ਸਾਇੰਸ ਆ ਵੀ ਉਹ ਵੀ ਹੁਣ ਸਰਕਾਰ ਬਦਲਣ ਤੇ ਬਦਲ ਜਾਂਦੀ ਹੈ ਪੱਛਮੀ ਮੁਲਕਾਂ ਦੇ ਵਿੱਚ, ਅਮਰੀਕਾ ਜੋ ਕੁਝ ਹੋਇਆ
ਹੁਣ ਤੇ ਨਕਸ਼ੇ ਬਦਲ ਰਹੇ,
ਨਕਸ਼ੇ ਬਦਲ ਰਹੇ ਨੇ ਸਰਕਾਰ ਬਦਲਣ ਤੇ। ਚਲੋ ਉਹ ਪਹਿਲਾਂ ਵੀ ਹੁੰਦਾ ਰਿਹਾ ਕਿ ਯੂ ਨੋ ਕਿ ਜਿਹੜੇ ਵੀ ਜਦੋਂ ਸਰਕਾਰਾਂ ਜਾਂ ਰਿਜੀਮਸ ਬਦਲਦੀਆਂ ਨੇ ਨਕਸ਼ੇ ਬਦਲ ਜਾਇਆ ਕਰਦੇ ਨੇ, ਪਰ ਜਿਹੜੀ ਘਰੇਲੂ ਪੋਲੀਟਿਕਸ ਆ, ਘਰੇਲੂ ਜਿਹੜੀ ਸੁਸਾਇਟੀ ਆ, ਉਹਦੇ ਵਿੱਚ ਕੁਝ ਚੀਜ਼ਾਂ ਇੱਦਾਂ ਦੀਆਂ ਹੋਣ ਜਿਹੜੀਆਂ ਸਰਕਾਰ ਬਦਲਣ ਨਾ ਬਦਲਣ, ਮੁਲਕ ਦੀਆਂ ਹੋਣ, ਕਿ ਉਹਦੇ ਵਿੱਚ ਇਨਫਰਾਸਟਰਕਚਰ ਵੀ ਹੋਣਾ ਚਾਹੀਦਾ ਕਿ ਜਿਹੜੀਆਂ ਬੁਨਿਆਦੀ ਸਾਡੀਆਂ ਇਨਫਰਾਸਟਰਕਚਰ ਸੰਬੰਧੀ ਜ਼ਰੂਰਤਾਂ ਨੇ, ਹੋਸਪਿਟਲ ਹੋਏ, ਸਕੂਲ ਹੋਏ, ਬ੍ਰਿਜਸ ਹੋਏ ਜਾਂ ਟਨਲਸ ਹੋਣ, ਸੋ ਸੜਕਾਂ ਹੋਣ, ਹਾਈਵੇਜ਼ ਹੋਣ, ਇਹਨਾਂ ਦੇ ਉੱਤੇ ਸਿਆਸਤ ਨਹੀਂ ਹੋਣੀ ਚਾਹੀਦੀ।
ਦੇਖੋ ਵਾਸੂ ਜੀ, ਇੱਕ ਸਮਾਂ ਸੀਗਾ ਜਦੋਂ ਵੀ ਰਾਜਾ ਕਾ ਬੇਟਾ ਰਾਜਾ, ਮੋਨਾਰਕੀ, ਫਿਰ ਹੋਇਆ ਵੀ ਨਹੀਂ ਮੋਨਾਰਕੀ ਵਾਲਾ ਜਿਹੜਾ ਸਿਸਟਮ ਹੈ, ਭਾਵੇਂ ਬ੍ਰਿਟਿਸ਼ ਮੋਨਾਰਕੀ ਇਸ ਵੇਲੇ ਹੋਰ ਕਈ ਯੂਰੋਪੀਅਨ ਮੁਲਕਾਂ ਦੀ ਮੋਨਾਰਕੀ ਕਾਇਮ ਹੈ, ਪਰ ਉਹਨਾਂ ਕੋਲ ਸਿੱਧੀ ਹੁਣ ਗਵਰਨੈਂਸ ਦੀਆਂ ਪਾਵਰਸ ਨਹੀਂ ਹੈਗੀਆਂ। ਉਹ ਸਿਸਟਮ ਤਬਦੀਲ ਹੋਇਆ, ਫਿਰ ਡੈਮੋਕ੍ਰੇਸੀ ਕੁਝ ਮੁਲਕਾਂ ਦੇ ਵਿੱਚ ਜਿਹੜੀ ਥੀਓਕ੍ਰੈਟਿਕ ਸਟੇਟਸ ਆਈਆਂ, ਜਿਹੜੀ ਧਰਮ ਦੇ ਆਧਾਰ 'ਤੇ ਬਣੀ ਹੋਈ ਸਰਕਾਰ ਜਾਂ ਰਿਜੀਮ ਹੈ, ਫਿਰ ਗੱਲ ਚੱਲੀ ਵੀ ਧਰਮ ਦੇ ਆਧਾਰ 'ਤੇ ਜਿਹੜੀਆਂ ਵੀ ਕੋਈ ਰਿਜੀਮਸ ਬਣਦੇ ਨੇ ਉਹਨਾਂ ਦਾ ਹੁਣ ਸਮਾਂ ਨਹੀਂ ਰਿਹਾ। ਫਿਰ ਵੀ ਡੈਮੋਕ੍ਰੇਸੀ ਇਜ਼ ਦਾ ਮੇਨ, ਜਿਹੜਾ ਵੀ ਕਹਿ ਲਓ ਵੀ ਜਿਹੜਾ ਸਭ ਤੋਂ ਵਧੀਆ ਮਾਡਲ ਆ। ਹੁਣ ਤਾਂ ਬਸ ਜੀ ਗੱਲ ਇਹ ਵੀ ਕਈਆਂ ਦੇ ਮਨ 'ਚ ਆਉਣ ਲੱਗ ਪਈ ਹੈ ਵੀ ਕੀ ਡੈਮੋਕ੍ਰੇਸੀ ਵੀ ਆਪਣੀ ਜਿਹੜੀ ਸ਼ੈਲਫ ਲਾਈਫ ਆ ਉਹ ਪੁਗਾ ਚੁੱਕੀ ਆ। ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਨਾ ਵੀ ਸਿਰਫ ਫੋਕਸ 4 ਜਾਂ 5 ਸਾਲ ਦਾ, ਇਲੈਕਸ਼ਨ ਸਾਈਕਲ ਦਾ ਹੀ ਫੋਕਸ ਆ। ਅਸੀਂ ਕਿੰਨੀ ਵਾਰ ਇਹ ਡਿਸਕਸ਼ਨ ਕੀਤੀ ਆ ਕਿ ਪੋਲੀਟਿਕਸ ਦੇ ਵਿੱਚ ਨਾ ਹੁਣ ਜਿਹੜਾ ਫੋਕਸ ਆ ਉਹ ਅਗਲੀ ਜਨਰੇਸ਼ਨ ਦਾ ਨਹੀਂ, ਅਗਲੇ ਇਲੈਕਸ਼ਨ ਦਾ ਰਹਿ ਗਿਆ ਕਿ ਹੈ ਨਾ ਵੀ ਤੁਸੀਂ ਕਰਨਾ ਕੀ ਆ, ਤੁਹਾਡੀਆਂ ਨੀਤੀਆਂ, ਇਹ ਨਹੀਂ ਸੋਚ ਕੇ ਵੀ ਅਗਲੀ ਪੁਸ਼ਤ ਨੂੰ, ਅਗਲੀ ਜਨਰੇਸ਼ਨ ਨੂੰ ਇਹਦਾ ਫਾਇਦਾ ਹੋਵੇ, ਅਗਲੇ ਇਲੈਕਸ਼ਨ ਸਾਨੂੰ ਫਾਇਦਾ ਹੋ ਜਾਵੇ, ਉਹੀ ਆ ਡੈਮੋਕ੍ਰੇਸੀ ਦੇ ਵਿੱਚ ਇੱਕ ਪ੍ਰੋਬਲਮ ਹੋਰ ਹੋਈ ਆ। ਇਹਦੇ ਵਿੱਚ ਬਹੁਤ ਸਾਰੇ ਅਜਿਹੇ ਬੰਦੇ ਇਲੈਕਟ ਹੋਣੇ ਸ਼ੁਰੂ ਹੋ ਗਏ ਜਿਹੜੇ ਕਿ ਕੋਈ ਇੱਕ ਖਾਨਾ ਟਿੱਕ ਕਰਦੇ ਸੀ। ਇਹ ਪਹਿਲਾਂ ਅਸੀਂ ਈਸਟਰਨ ਮੁਲਕਾਂ ਦੇ ਵਿੱਚ ਜਿੱਥੇ ਜਿੱਥੇ ਡੈਮੋਕ੍ਰੇਸੀ ਉੱਥੇ ਇਹ ਚੀਜ਼ਾਂ ਵੇਖੀਆਂ, ਜਿੱਥੇ ਜ਼ਾਤ ਦੇ ਆਧਾਰ 'ਤੇ, ਧਰਮ ਦੇ ਆਧਾਰ 'ਤੇ, ਇਕਨੋਮਿਕ ਡਿਵੀਜ਼ਨ ਦੇ ਆਧਾਰ 'ਤੇ ਵੰਡੀਆਂ ਨੇ ਕਿ ਜੀ ਆਹ ਫਲਾਨੀ ਬੈਕਗਰਾਊਂਡ ਵਾਲਾ ਬੰਦਾ ਇੱਥੋਂ ਕੈਂਡੀਡੇਟ ਬਣਾ ਲਓ, ਇੱਥੇ ਫਲਾਨਿਆਂ ਦੀ ਪਾਪੂਲੇਸ਼ਨ ਜ਼ਿਆਦਾ ਹੈ ਅਤੇ ਇਹ ਬੰਦਾ ਸਾਡਾ ਜਿੱਤ ਜਾਊਗਾ। ਕਿਉਂਕਿ ਜਿਹੜਾ ਫਸਟ ਪਾਸਟ ਦਾ ਪੋਸਟ ਵਾਲਾ ਸਿਸਟਮ ਹੈ, ਤੁਹਾਡੇ ਜਿੰਨੇ ਮੈਂਬਰ, ਜਿੰਨੇ ਤੁਹਾਡੇ ਕੋਲ ਹਾਊਸ ਆਫ ਰੈਪ੍ਰਜੈਂਟੇਟਿਵ ਜਾਂ ਪਾਰਲੀਮੈਂਟ ਦੇ ਵਿੱਚ ਜਿੰਨੇ ਬੰਦੇ, ਉਨੀ ਤੁਹਾਡੀ ਮਜ਼ਬੂਤੀ ਆ। ਇਹੀ ਚੀਜ਼ ਅਨਫੋਰਚੁਨੇਟਲੀ ਜੇ ਬਹੁਤਾ ਨਹੀਂ ਤਾਂ ਪਿਛਲੇ 30 ਸਾਲਾਂ ਦੇ ਵਿੱਚ ਵੈਸਟਰਨ ਪੋਲੀਟਿਕਸ ਦੇ ਵਿੱਚ ਵੀ ਸੀਪਿਨ ਕਰ ਚੁੱਕੀ ਆ, ਜਿਹਦੇ ਵਿੱਚ ਕਿ ਬੰਦਾ ਆਪਣੀ ਕੰਪੀਟੈਂਸ ਦੇ ਆਧਾਰ 'ਤੇ ਨਹੀਂ ਇਲੈਕਟ ਹੁੰਦਾ ਪਿਆ। ਜਿਹੜੇ ਬਹੁਤ ਸਾਰੇ ਅਜਿਹੇ ਮੈਂਬਰਸ ਨੇ ਜਿਹੜੇ ਇਲੈਕਟ ਇਸ ਆਧਾਰ 'ਤੇ ਹੋ ਗਏ ਕਿ ਉਹਦਾ ਲਾਸਟ ਨੇਮ ਕੀ ਆ, ਉਹ ਇਸ ਕਮਿਊਨਿਟੀ ਦੀ ਬੈਕਗਰਾਊਂਡ ਨੂੰ ਬਿਲੋਂਗ ਕਰਦਾ, ਉਹਦੇ ਉਹ ਕਿਸੇ ਇੱਕ ਪਰਟੀਕੁਲਰ ਅਜਿਹੇ ਗਰੁੱਪ ਨੂੰ ਬਿਲੋਂਗ ਕਰਦਾ। ਅਪੀਜ਼ਮੈਂਟ ਵਾਲੀ ਪੋਲੀਟਿਕਸ ਨੇ ਡੈਮੋਕ੍ਰੇਸੀ ਦੀਆਂ ਜੜ੍ਹਾਂ ਦੇ ਵਿੱਚ ਸਭ ਤੋਂ ਵੱਧ ਤੇਲ ਪਾਇਆ,
ਕਿਉਂਕਿ ਸਰਕਾਰਾਂ ਦਾ ਫੋਕਸ ਇਲੈਕਸ਼ਨ ਜਿੱਤਣ 'ਤੇ ਹੈ।
ਕਰੈਕਟ,
ਪ੍ਰਸ਼ਾਸਨ 'ਤੇ ਨਹੀਂ ਹੈ, ਸਰਕਾਰ ਚਲਾਉਣ 'ਤੇ ਨਹੀਂ, ਲੋਕਾਂ ਦੀ ਭਲਾਈ 'ਤੇ ਨਹੀਂ, ਇਹ ਲੋਕਤੰਤਰ ਨਹੀਂ, ਇਹ ਲੋਕ ਜੰਤਰ ਮੰਤਰ ਬਣ ਕੇ ਰਹਿ ਗਏ।
ਸਹੀ ਗੱਲ ਹੈ, ਯੈਸ,
ਕਿ ਇਹ ਸਾਰੀ ਜਿਹੜੀ ਇਲੈਕਸ਼ਨਰਿੰਗ ਹੋ ਗਈ ਹੈ,
ਯੈਸ,
ਸੋ ਇਹਦੇ ਵਿੱਚ ਡੈਮੋਕ੍ਰੇਸੀ ਵਾਲੀ ਗੱਲ ਰਹੀ ਨਹੀਂ।
ਜੀ ਜੀ,
ਸੋ ਲੋਕਾਂ ਦਾ ਤੰਤਰ ਨਹੀਂ ਹੈਗਾ, ਇਹ ਸਿਆਸਤਦਾਨ ਸਾਡੇ ਨਾਲ ਜੰਤਰ ਮੰਤਰ ਕਰ ਰਹੇ ਨੇ।
ਪਾਵਰ ਟੂ ਦਾ ਪੀਪਲ ਵਾਲੀ ਗੱਲ ਰਹੀ ਨਹੀਂ,
ਹਾਂ,
ਕਿਉਂਕਿ ਇਹਦਾ ਡੈਮੋਕ੍ਰੇਸੀ ਦਾ ਆਧਾਰ ਕੀ ਸੀ ਕਿ ਲੋਕਾਂ ਦੇ ਹੱਥ ਦੇ ਵਿੱਚ ਤਾਕਤ ਆ, ਉਹ ਜਿਹੜੀ ਤਾਕਤ ਲੋਕਾਂ ਦੇ ਹੱਥ ਵਿੱਚ ਹੁਣ ਇੱਕ ਉਹ ਇੱਕ ਓਬਲੀਵੀਅਨ ਹੀ ਰਹਿ ਗਿਆ ਲੱਗਦਾ। ਇਲੈਕਸ਼ਨ ਦੇ ਵਿੱਚ ਵਾਸੂ ਜੀ ਜਿਹੜੀ ਕਹਾਣੀ ਸਾਰੀ ਇਸ ਹਿਸਾਬ ਦੇ ਨਾਲ ਘੁਮਾਈ ਜਾਂਦੀ ਆ। ਇੱਕ ਕਈ ਮੁਲਕਾਂ ਦੇ ਵਿੱਚ ਹੁੰਦਾ ਰਿਹਾ, ਕੈਨੇਡਾ ਦੀ ਸਿਆਸਤ ਦੇ ਵਿੱਚ ਇੱਕ ਸਭ ਤੋਂ ਵੱਡੀ ਇੱਕ ਇਹਦੇ ਐਡਵਾਂਟੇਜ ਸੀ ਕਿ ਇਲੈਕਸ਼ਨ ਦੇ ਵਿੱਚ ਆ ਕੇ ਵੀ ਨਾ ਜਿਹੜੇ ਮੁੱਦਿਆਂ ਦੀ ਗੱਲ ਹੁੰਦੀ ਸੀ ਉਹਨਾਂ ਚੀਜ਼ਾਂ ਦੀ ਹੁੰਦੀ ਸੀ ਜਿਹੜੇ ਲੋਕਾਂ ਦੇ ਇਸ਼ੂ ਸੀਗੇ। ਪਰ ਅਸੀਂ ਵੇਖਿਆ ਹੁਣ ਇੱਥੇ ਵੀ ਪੋਲੀਟਿਕਸ ਵਿੱਚ ਹੁੰਦਾ ਕਿ ਇਲੈਕਸ਼ਨ ਦੇ ਨੇੜੇ ਆ ਕੇ ਕੁਝ ਚੀਜ਼ਾਂ ਇਹੋ ਜਿਹੀਆਂ ਹਾਈਲਾਈਟ ਹੋ ਜਾਂਦੀਆਂ ਨੇ ਜਿਹੜੀਆਂ ਕਿ ਰੋਜ਼ਮਰਰਾ ਦੀ ਪ੍ਰੈਕਟੀਕਲ ਜ਼ਿੰਦਗੀ ਤੋਂ ਪਰੇ ਹੁੰਦੀਆਂ ਨੇ। ਪਰ ਉਹਦੇ ਨਾਲ ਹੁਣ ਹੋਇਆ ਕੀ ਆ ਕਿ ਜਿਹੜੀ ਤੁਹਾਡੀ ਗੱਲ ਹੈ ਵੀ ਇਲੈਕਸ਼ਨੀਅਰਿੰਗ ਵਾਲੀ, ਕਿ ਚੋਣਾਂ ਦੇ ਵੇਲੇ ਜਾ ਕੇ ਅਜਿਹਾ ਕੋਈ ਫਾਰਮੂਲਾ ਇੰਪਲੀਮੈਂਟ ਕਰ ਦਿਉ ਜਿਹਦੇ ਨਾਲ ਕਿ ਤੁਸੀਂ ਲੋਕ ਰਾਏ 'ਤੇ ਇਹੋ ਜਿਹਾ ਹੁੰਝਾ ਫੇਰਦੇ ਹੋ ਕਿ ਉਹ ਅਜਿਹਾ ਵਾਵਰੋਲਾ ਚੱਲਦਾ ਕਿ ਜਿਹੜੇ ਲੋਕਾਂ ਦੇ ਪ੍ਰੈਕਟੀਕਲ ਇਸ਼ੂਜ਼ ਨੇ ਉਹ ਦਰਕਿਨਾਰ ਹੋ ਜਾਂਦੇ ਆ।
ਪਹਿਲਾਂ ਅਸੀਂ ਦੇਖਿਆ ਅੱਜ ਤੋਂ 100 ਸਾਲ ਪਹਿਲਾਂ ਜੋ ਇੱਕ ਟ੍ਰੈਂਡ ਸੀ ਕਿ ਜਿਹੜੇ ਸਿਆਸਤਦਾਨ ਸਨ ਉਹ ਇਲੈਕਸ਼ਨ ਬਾਰੇ ਖੁੱਲ੍ਹ ਕੇ ਗੱਲ ਵੀ ਨਹੀਂ ਸੀ ਕਰਦੇ, ਝਿਜਕਦੇ ਸੀ
ਜੀ ਜੀ
ਕਿ ਯਾਰ ਅਸੀਂ ਵੋਟਾਂ ਵਾਸਤੇ ਥੋੜ੍ਹੀ ਇਸ ਤਰ੍ਹਾਂ ਲੋਕ ਭਲਾਈ ਵਾਸਤੇ ਸਿਆਸਤਦਾਨ ਬਣੇ ਆ। ਫਿਰ ਕੀ ਹੋਇਆ ਕਿ ਲੋਕ ਖੁੱਲ੍ਹ ਕੇ ਥੋੜ੍ਹੀ ਜਿਹੀ ਗੱਲ ਹੋਣ ਲੱਗ ਪਈ ਕਿ ਜੀ ਨਹੀਂ ਨਹੀਂ ਅਸੀਂ ਇਲੈਕਸ਼ਨ ਦੇ ਵਿੱਚ ਵੀ ਜਾ ਕੇ ਇਲੈਕਸ਼ਨ ਦੇ ਉੱਤੇ ਵੀ ਫੋਕਸ ਕਰਨਾ। ਹੁਣ ਤਾਂ ਕੋਈ ਲਕੋ ਹੀ ਨਹੀਂ ਰਹਿ ਗਿਆ ਕਿ ਜਿਵੇਂ ਹੁਣ ਸ਼ਰੇਆਮ ਹੀ ਇਹ ਕਿਹਾ ਜਾਂਦਾ ਕਿ ਜੀ ਸਾਡੇ ਇਲੈਕਸ਼ਨ ਆ ਰਿਹਾ, ਅਸੀਂ ਡੋਰ ਨੋਕਿੰਗ ਕਰ ਰਹੇ ਹਾਂ, ਇਲੈਕਸ਼ਨ ਆ ਰਿਹਾ, ਸਾਡੇ ਅਲਾਇੰਸ ਹੋ ਰਹੇ ਨੇ। ਸੋ ਅਸੀਂ ਇਲੈਕਸ਼ਨ ਬਾਰੇ, ਜਿਹੜੇ ਸਾਡੇ ਸਿਆਸਤਦਾਨ ਨੇ ਇਲੈਕਸ਼ਨ ਜਿੱਤਣ ਬਾਰੇ ਹੁਣ ਖੁੱਲ੍ਹ ਕੇ ਗੱਲ ਕਰਦੇ ਹਾਂ, ਵੀ ਟੇਕ ਇਟ ਫੋਰ ਗ੍ਰਾਂਟਿਡ। ਸੋ ਤੁਸੀਂ ਸਮਝੋ ਵੀ ਸਾਡਾ ਜੀ ਇਲੈਕਸ਼ਨ ਦੇ ਵਿੱਚ ਸਾਡਾ ਇਹ ਮੁੱਦਾ ਹੋਏਗਾ, ਵੀ ਪਿਛਲੇ 3 ਸਾਲ ਤੁਹਾਡਾ ਇਹ ਮੁੱਦਾ ਕਿਉਂ ਨਹੀਂ ਸੀ? ਹੁਣ ਉਹਦੇ ਬਾਰੇ ਕੋਈ ਲੁਕੋ ਵੀ ਨਹੀਂ ਰਹਿ ਗਿਆ, ਉਹਦੇ ਬਾਰੇ ਕੋਈ ਵੀ ਜਿਹੜੇ ਆਪੋਜੀਸ਼ਨ ਵਾਲੇ ਨੂੰ ਵੀ ਕਹਿੰਦੇ ਅਸੀਂ ਇਹਨਾਂ ਮੁੱਦਿਆਂ 'ਤੇ ਇਲੈਕਸ਼ਨ ਜਿੱਤ ਕੇ ਦਿਖਾਵਾਂਗੇ ਕਿ ਅਸੀਂ ਇਸ ਪਾਰਟੀ ਨਾਲ ਇਸ ਤਰ੍ਹਾਂ ਕੋਈ ਸਮਝੌਤਾ ਕਰ ਲਿਆ, ਅਤੇ ਹੁਣ ਅਸੀਂ ਸਾਡੀਆਂ ਇੰਨੀਆਂ ਸੀਟਾਂ ਹੋ ਜਾਣਗੀਆਂ, ਇੱਥੋਂ ਅਸੀਂ ਇੰਨੀਆਂ ਸੀਟਾਂ ਜਿੱਤਾਂਗੇ, ਇੱਥੋਂ ਇੰਨੀਆਂ ਸੀਟਾਂ ਜਿੱਤਾਂਗੇ। ਇਲੈਕਸ਼ਨ ਬਾਰੇ ਵੀ ਸਿਆਸਤਦਾਨ ਜ਼ਿਆਦਾ ਗੱਲ ਕਰਨ ਲੱਗ ਪਏ ਨੇ ਓਪਨਲੀ, ਅਤੇ ਜਨਤਾ ਵੀ ਹੁਣ ਇੰਨੀਆਂ ਵੇਸਲੀ ਹੋ ਗਈ ਆ, ਦੇ ਟੇਕ ਇਟ ਫੋਰ ਗ੍ਰਾਂਟਿਡ, ਇਹ ਤਾਂ ਹੁੰਦਾ ਹੀ ਆ। ਉਹਦੇ ਬਾਰੇ ਸਾਨੂੰ ਸੋਚਣਾ ਚਾਹੀਦਾ ਕਿ ਅਸੀਂ ਸਿਆਸਤਦਾਨਾਂ ਨੂੰ ਇਲੈਕਸ਼ਨ ਲੜਨ ਅਤੇ ਜਿੱਤਣ ਵਾਸਤੇ ਨਹੀਂ ਇਲੈਕਟ ਕੀਤਾ ਸੀ, ਉਹਨਾਂ ਨੂੰ ਆਪਣੀਆਂ ਪੋਲਿਸੀਜ਼ ਘੜਨ ਵਾਸਤੇ, ਨੀਤੀਆਂ ਘੜਨ ਵਾਸਤੇ ਇਲੈਕਟ ਕੀਤਾ ਸੀ, ਉਹ ਤਾਂ ਉਹਨਾਂ ਨੇ ਕੰਮ ਕੀਤਾ ਹੀ ਨਹੀਂ।
ਅਤੇ ਵਾਸਤੇ ਜੀ ਪ੍ਰੋਬਲਮ ਫਿਰ ਉੱਥੇ ਹੀ ਆ ਜਾਂਦੀ ਹੈ ਨਾ, ਜੇ ਤੁਸੀਂ ਇਹਨੂੰ ਰੀਕਨੈਕਟ ਕਰੋ ਜਿਹੜੇ ਸਪੈਸ਼ਲ ਇੰਟਰਸਟ ਗਰੁੱਪਸ ਨੇ, ਕਿਉਂਕਿ ਸਰਕਾਰ ਨੂੰ ਹੁਣੇ ਪਤਾ ਲੱਗ, ਸਰਕਾਰ ਨਹੀਂ ਜਾਂ ਪਾਰਟੀਆਂ ਨੂੰ ਇਹ ਪਤਾ ਲੱਗ ਗਿਆ ਕਿ ਰਾਦਰ ਦੈਨ ਡੂਇੰਗ ਸਮਥਿੰਗ ਜਿਹੜਾ ਕਿ ਬਹੁਤ ਔਖਾ ਕੰਮ ਹੈ, ਆਹ ਛੋਟੇ ਛੋਟੇ ਗਰੁੱਪਸ ਨੇ, ਇਹਨਾਂ ਗਰੁੱਪਸ ਦਾ ਇਸ ਇਲਾਕੇ ਦੇ ਵਿੱਚ ਦਬਦਬਾ ਹੈ, ਅਤੇ ਜੇ ਇਹਨਾਂ ਗਰੁੱਪਸ ਨੂੰ ਤੁਸੀਂ ਖੁਸ਼ ਕਰ ਲਿਆ, ਜੇ ਤੁਸੀਂ ਜੇ ਇਹਨਾਂ ਨੇ ਤੁਹਾਨੂੰ ਐਂਡੋਰਸ ਕਰਤਾ, ਇਹਨਾਂ ਨੇ ਤੁਹਾਡੀ ਵਾਹ ਵਾਹ ਕਰਤੀ, ਇਹਨਾਂ ਇਲਾਕਿਆਂ ਦੇ ਵਿੱਚੋਂ ਇੰਨੀਆਂ ਕੁ ਵੋਟਾਂ ਆ ਜਾਣਗੀਆਂ, ਤੁਹਾਨੂੰ ਇੱਕ ਪਰਟੀਕੁਲਰ ਸਾਰੇ ਖਿੱਤੇ ਦੇ ਵਿੱਚੋਂ ਸਾਰੇ ਵੋਟਰ ਥੋੜ੍ਹੇ ਆਪਣੇ ਵੱਲ ਕਰਨੇ ਆ। ਯੂ ਓਨਲੀ ਨੀਡ, ਪਹਿਲੀ ਗੱਲ ਤਾਂ ਸਾਰਿਆਂ ਨੇ ਵੋਟ ਪਾਉਣ ਆਉਣਾ ਨਹੀਂ, ਇਹ ਬਹੁਤ ਵੱਡੀ ਇੱਕ ਤ੍ਰਾਸਦੀ ਆ, ਕਿਉਂਕਿ ਸਾਡੇ ਵੋਟਿੰਗ ਸਿਸਟਮ ਦੇ ਵਿੱਚ ਇੱਦਾਂ ਤਾਂ ਹੈ ਨਹੀਂ ਕਿ ਜੇ ਤੁਸੀਂ ਵੋਟ ਪਾਉਣ ਨਾ ਗਏ ਤੁਹਾਨੂੰ ਜੁਰਮਾਨਾ ਹੋਣਾ, ਇਟਸ ਨੋਟ ਮੈਂਡੇਟੋਰੀ। ਜਿਵੇਂ ਤੁਸੀਂ ਜੇ ਟੈਕਸ ਫਾਈਲ ਨਹੀਂ ਕਰਦੇ, ਤੁਹਾਡੀ ਆਮਦਨ ਹੈ, ਤੁਸੀਂ ਟੈਕਸ ਫਾਈਲ ਨਹੀਂ ਕੀਤਾ, ਤਾਂ CRA ਵਾਲੀ ਚਿੱਠੀਆਂ ਭੇਜਦੇ ਆ, ਤੁਹਾਡੇ ਜੁਰਮਾਨਾ ਲਾ ਦਿੰਦੇ ਆ। ਵੋਟਿੰਗ ਦੇ ਉੱਪਰ ਵੀ ਤਾਂ ਇਹੋ ਜਿਹੀ ਚੀਜ਼ ਹੋਣੀ ਚਾਹੀਦੀ ਹੈ ਨਾ, ਕੁਝ ਮੁਲਕਾਂ ਦੇ ਵਿੱਚ ਹੈਗੀ ਆ। ਪਹਿਲੀ ਗੱਲ, ਸਾਰਿਆਂ ਨੇ ਵੋਟ ਪਾਉਣ ਆਉਣਾ ਨਹੀਂ, ਉਹਨਾਂ ਦੇ ਵਿੱਚੋਂ ਜਿੰਨਿਆਂ ਨੇ ਵੀ ਵੋਟ ਪਾਉਣ ਆਉਣਾ, ਤੁਹਾਨੂੰ ਸਾਰਿਆਂ ਨੂੰ ਆਪਣੇ ਵੱਲ ਕਰਨ ਦੀ ਲੋੜ ਨਹੀਂ, ਤੁਹਾਨੂੰ ਪਤਾ ਵੀ ਆਹ ਛੋਟੇ ਛੋਟੇ ਗਰੁੱਪਸ ਹੈਗੇ ਨੇ, ਇਹਨਾਂ ਨੂੰ ਖੁਸ਼ ਕਰ ਦਿਓ। ਵਾਸੂ ਜੀ, ਆ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਦੇ, ਜੇ ਤੁਸੀਂ ਇਹ ਫੰਡਿੰਗ ਮਾਡਲ ਫਰੋਲ ਕੇ ਦੇਖ ਲਓ, ਆਹ ਫਲਾਨੀ ਸੰਸਥਾ ਨੂੰ ਇੰਨੇ ਪੈਸੇ, ਫਲਾਨੀ ਸੰਸਥਾ ਨੂੰ ਇੰਨੇ ਪੈਸੇ, ਫਲਾਨਿਆਂ ਨੂੰ ਇੰਨੀ ਫੰਡਿੰਗ, ਇਹਨਾਂ ਨੇ ਜੀ ਇੱਥੇ ਰੇਸਿਜ਼ਮ ਖਤਮ ਕਰਨ ਵਾਸਤੇ ਇਹਨਾਂ ਨੇ ਪੋਸਟਰ ਲਾਉਣੇ ਆ, ਉਹਦੇ ਵਾਸਤੇ ਫੰਡਿੰਗ, ਪੋਸਟਰ ਲਾ ਕੇ ਰੇਸਿਜ਼ਮ ਮੁੱਕਣਾ, ਮਤਲਬ ਹੱਦ ਹੋਈ ਜਾਂਦੀ ਆ। ਉਹ ਕਲੀਅਰਲੀ ਪਤਾ ਲੱਗਦਾ ਵੀ ਆਹ 2000 ਇੱਧਰ ਦੇਤਾ, 5000 ਉੱਧਰ ਦੇਤਾ, 8000 ਉੱਧਰ ਦੇਤਾ, 12000 ਉੱਧਰ ਦੇਤਾ, ਇਹ ਸਾਰੇ ਦੇ ਸਾਰੇ ਉਸ ਛੋਟੇ ਛੋਟੇ ਗਰੁੱਪਸ ਨੂੰ ਖੁਸ਼ ਰੱਖਣ ਦੀ ਕਵਾਇਦ ਹੈ, ਕਿਉਂਕਿ ਉੱਥੇ ਵੋਟਾਂ ਨੇ।
ਇਲੈਕਸ਼ਨ ਇੰਜੀਨੀਅਰਿੰਗ
ਬਸ।
ਸੋ ਇਹ ਦੇਖੋ, ਇਸ ਵੇਲੇ ਫਿਰ ਇੱਥੇ ਕਹਿਣਾ ਜ਼ਰੂਰੀ ਹੈ ਕਿ ਲੋਕਤੰਤਰ ਤੋਂ ਬਿਹਤਰ ਕੋਈ ਪ੍ਰਸ਼ਾਸਨ ਦਾ ਮਾਡਲ ਅਜੇ ਤੱਕ ਸਾਡੇ ਕੋਲ ਹੈ ਨਹੀਂ ਪੂਰੇ ਵਿਸ਼ਵ ਦੇ ਵਿੱਚ।
ਸੋ ਲੋਕਤੰਤਰ ਨੂੰ ਬਿਹਤਰ ਕਰਨਾ ਜ਼ਰੂਰੀ ਹੈ।
ਐਗਜੈਕਟਲੀ, ਉਹਦੇ ਵਿੱਚ ਜਿਹੜੀਆਂ ਕੁਝ ਕਮੀਆਂ ਪੇਸ਼ੀਆਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ, ਜਿਹੜਾ ਅਸੀਂ ਆਪ ਹੀ ਸਾਰਿਆਂ ਨੇ ਰਲ ਕੇ ਕਹਿ ਲਓ ਕਿ ਆਪਣੇ ਵੇਸਲੇਪਣ ਕਰਕੇ ਅਸੀਂ ਜਿਹੜਾ ਡੈਮੋਕ੍ਰੇਸੀ ਨੂੰ ਜਿਸ ਤਰ੍ਹਾਂ ਕਹਿ ਲਓ ਕਿ ਉਹਦੇ 'ਚ ਨਿਗਾਰ ਆਣ ਦੇ ਦਿੱਤਾ, ਉਹਨੂੰ ਹੁਣ ਸੁਧਾਰਨ ਦੀ ਲੋੜ ਆ ਕਿ ਡੈਮੋਕ੍ਰੇਸੀ ਜਿਸ ਮਕਸਦ ਨਾਲ ਘੜੀ ਗਈ ਸੀ, ਜੋ ਇੱਕ ਮਾਡਲ ਤਿਆਰ ਹੋਇਆ ਸੀ ਕਿੰਨੇ ਸਾਲਾਂ ਤੋਂ, ਕਿੰਨੀਆਂ ਸੈਂਚੁਰੀਜ਼ ਤੋਂ,
ਡੈਮੋਕ੍ਰੇਸੀ,
ਹਾਂ ਐਗਜੈਕਟਲੀ, ਸੋ 1500s ਤੋਂ ਇਹ ਜਿਹੜਾ ਐਗਜ਼ਿਸਟ ਕਰਦਾ,
ਉਸ ਤੋਂ
ਵੀ ਪਹਿਲਾਂ 1400s ਤੋਂ। ਸੋ
1296 ਸਮਥਿੰਗ ਸੀ ਦਾ ਮੈਗਨਾ ਕਾਰਟਾ ਸਾਈਨ।
ਸੋ ਉਦੋਂ ਤੋਂ ਸੋ ਇਹ ਡੈਮੋਕ੍ਰੇਸੀ ਜਿਹੜੀ ਹੈ ਤੁਰੀ ਆਉਂਦੀ ਆ। ਸੋ ਉਹਦੇ ਵਿੱਚ ਹੌਲੀ 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 ਕਰਕੇ ਉਹ ਸਿਰਫ ਇਲੈਕਸ਼ਨਸ ਤੱਕ ਸੀਮਿਤ ਰਹਿ ਗਈ ਆ। ਸੋ ਉਹਨੂੰ ਸਾਨੂੰ ਹੁਣ ਸੁਧਾਰਨ ਦੀ ਲੋੜ ਆ
ਜੀ। ਸੋ ਵਾਸੂ ਜੀ, ਇੱਥੋਂ ਗੱਲ ਆਪਾਂ ਨਿਬੇੜਦੇ ਹਾਂ, ਖਤਮ ਕਰਦੇ ਹਾਂ। 1215 ਮੈਗਨਾ ਕਾਰਟਾ ਸਾਈਨਡ, ਸੋ ਉਦੋਂ ਦੀ ਡੈਮੋਕ੍ਰੇਸੀ ਦੀ ਬੁਨਿਆਦ ਉਦੋਂ ਦੀ ਪਈ ਹੋਈ ਆ। ਪਰ ਡੈਮੋਕ੍ਰੇਸੀ ਨੂੰ ਬਿਹਤਰ ਬਣਾਉਣਾ ਬਹੁਤ ਜ਼ਰੂਰੀ ਆ, ਮੁੱਕਦੀ ਗੱਲ ਇੱਥੇ ਆ। ਵਾਸੂ ਜੀ, ਵਟਸਐਪ 'ਤੇ ਬਹੁਤ ਸਾਰੇ ਸੁਨੇਹੇ ਇਸ ਸੰਦਰਭ 'ਚ ਆ ਰਹੇ ਨੇ। ਇੱਕ ਮੈਸੇਜ ਹੈ, ਕਹਿੰਦੇ ਪੋਲੀਟੀਸ਼ੀਅਨਸ ਜਸਟ ਪ੍ਰੀਪੇਅਰ ਫੋਰ ਐਗਜ਼ਾਮਸ ਨੋਟ ਫੋਰ ਨੌਲੇਜ।
ਹਾਂ ਐਗਜੈਕਟਲੀ,
ਹਾਂ
ਕਿ ਜਿਵੇਂ ਹੁੰਦਾ ਨਹੀਂ ਵੀ ਆਪਾਂ ਬਸ ਤਾਂ 33 ਨੰਬਰ ਲੈ ਕੇ ਪਾਸ ਹੋਣਾ ਅਤੇ ਵੀ ਆਹ ਹੁੰਦਾ, ਅਸੀਂ ਕਈ ਵਾਰ ਯੂਨੀਵਰਸਿਟੀ 'ਚ ਇਲੈਕਸ਼ਨ ਸੋਰੀ ਐਗਜ਼ਾਮਸ ਵੇਲੇ ਇੱਦਾਂ ਕੀਤਾ ਕਿ ਵੀ ਆਹ ਇਸ ਸੋ ਸੈਕਸ਼ਨ ਹੁੰਦੇ ਸੀ ਚਾਰ, ਕਿ ਸੈਕਸ਼ਨ ਏ ਬੀ ਸੀ ਡੀ। ਹੁਣ ਉਹਦੇ ਵਿੱਚ ਮੰਨ ਲਓ ਸੈਕਸ਼ਨ ਏ ਦੇ ਵਿੱਚ 5 ਟੌਪਿਕ ਦਿੱਤੇ ਹੋਏ ਆ ਸਿਲੇਬਸ ਦੇ ਵਿੱਚ, ਜੋ ਆਪਾਂ ਸਿਲੇਬਸ ਦੇਖੀਦਾ ਸੀ ਜਾ ਕੇ। ਸੋ ਇਲੈਕਸ਼ਨ ਐਗਜ਼ਾਮ ਤੋਂ ਪਹਿਲਾਂ ਸਿਲੇਬਸ ਚੁੱਕੋ, ਸਿਲੇਬਸ ਦੇ ਵਿੱਚ ਜਿਹੜਾ ਕਰਿਕੁਲਮ ਆ ਉਹਦੇ ਦੇਖੋ ਵੀ ਹੈ ਕੀ,
ਸਭ ਤੋਂ ਇੰਪੋਰਟੈਂਟ।
ਹਾਂ, ਸਭ ਤੋਂ ਇੰਪੋਰਟੈਂਟ। ਸੋ ਚਾਰ ਸੈਕਸ਼ਨ ਨੇ ਏ ਬੀ ਸੀ ਡੀ, ਸੈਕਸ਼ਨ ਏ ਦੇ ਵਿੱਚ 5 ਟੌਪਿਕ ਨੇ। ਤੁਹਾਨੂੰ ਪਤਾ ਕਿ ਇਹਦੇ ਵਿੱਚ ਇੰਟਰਨਲ ਚੋਇਸ ਆਉਂਦੀ ਹੈ ਕਿ ਯੂ ਹੈਵ ਟੂ ਅਟੈਂਪਟ। ਸੋ ਸਾਡਾ ਕੀ ਹੁੰਦਾ, 80 ਨੰਬਰ ਦਾ ਪੇਪਰ ਹੁੰਦਾ ਸੀ ਤੇ ਉਹਦੇ ਵਿੱਚ ਚਾਰ ਹੀ ਵੱਡੇ ਸਵਾਲ ਆਉਣੇ ਹੁੰਦੇ, 20 ਨੰਬਰ ਦੇ ਚਾਰ ਸਵਾਲ। ਸੈਕਸ਼ਨ ਏ ਦੇ ਵਿੱਚੋਂ ਦਿਸ ਔਰ ਦਿਸ ਚੋਇਸ ਆ, ਇੰਟਰਨਲ ਚੋਇਸ, ਤੁਹਾਨੂੰ ਇਹਦੇ ਚੋਂ ਜਾਂ ਇਹਦੇ ਚੋਂ ਕੋਈ ਅਟੈਂਪਟ ਕਰਨਾ। ਸੋ ਜੇ ਟੋਟਲ 5 ਟੌਪਿਕ ਨੇ, ਉਹਨਾਂ 'ਚੋਂ ਤੇ ਤੁਸੀਂ 3 ਵੀ ਕਰ ਲਓਗੇ ਤੇ ਪ੍ਰੋਬੇਬਿਲਿਟੀ ਬੜੀ ਸੋਲਿਡ ਹੈ ਕਿ ਦੋ ਉਹਨਾਂ 'ਚੋਂ ਇੱਕ ਸਵਾਲ ਤਾਂ ਆ ਹੀ ਜਾਏਗਾ। ਸੋ 2 ਕਰਨ ਦੀ ਲੋੜ ਹੀ ਨਹੀਂ। ਸੋ 3-3 ਟੌਪਿਕ ਤਿਆਰ ਕਰ ਲਓ, ਜਿਹਨੇ 3-3 ਕੀਤੇ ਉਹਦੇ ਬਾਦਸ਼ਾਹ ਕਹਿੰਦੇ ਲੈ ਇਹ ਤਾਂ ਟੌਪ ਕਰੂਗਾ। ਕਈ ਤਾਂ 2-2 ਕਰਕੇ, ਕਈ ਰਿਸਕ ਲੈ ਕੇ 1-1 ਟੌਪਿਕ ਤਿਆਰ ਕਰਕੇ ਚੱਲ ਜਾਂਦੇ ਸੀ,
ਮੈਜੋਰਿਟੀ ਕੁਐਸਚਨ।
ਜਿਹਦਾ ਮਤਲਬ ਕੀ ਹੈ ਕਿ ਤੁਸੀਂ 20% ਹੀ ਤਿਆਰੀ ਕਰਕੇ ਗਏ ਹੋ, ਰਾਈਟ। ਸੋ ਪੋਲੀਟੀਸ਼ੀਅਨਸ ਵੀ ਹੁਣ ਇਹੀ ਕਰ ਰਹੇ ਨੇ,
ਉਹੀ ਗੱਲ ਹੈ ਨਾ, ਵੀ ਤੁਹਾਨੂੰ
ਜਿਹੜਾ ਉਹ 20-25% ਲੋਕਾਂ ਦੇ ਕਰਕੇ ਇਲੈਕਸ਼ਨ ਜਿੱਤੀ ਜਾ ਰਹੇ ਨੇ,
ਤੁਹਾਨੂੰ ਸਾਰੇ ਦੇ ਸਾਰੇ ਵੋਟਰਸ ਤੋਂ ਉਹਨਾਂ ਦਾ ਸਮਰਥਨ ਹਾਸਲ ਕਰਨ ਦੀ ਲੋੜ ਹੀ।
ਐਗਜੈਕਟਲੀ, ਸਾਰਾ ਸਿਲੇਬਸ ਪੜ੍ਹਨ ਦੀ ਲੋੜ ਹੀ ਨਹੀਂ,
ਸਾਰਾ ਸਿਲੇਬਸ ਪੜ੍ਹਨ ਦੀ ਲੋੜ,
ਸਾਰਾ ਕੰਮ ਕਰਨ ਦੀ ਲੋੜ ਹੀ।
ਮੈਨੂੰ
ਚੋਰੀ ਨਾਲ ਤੁਸੀਂ ਟੌਪ ਕਰੀ ਜਾਂਦੇ।
ਮੈਂ ਤੁਹਾਡੇ ਨਾਲ ਇੱਕ ਵਾਰੀ ਗੱਲ ਸ਼ੇਅਰ ਕੀਤੀ ਸੀ, ਇਹ ਗੱਲ ਹੈਗੀ ਹੈ 1997-98 ਦੀ ਗੱਲ ਆ। ਸਾਡੇ ਸਕੂਲ 'ਚ ਨਾ ਇੰਟਰਨਲ ਐਗਜ਼ਾਮ ਸੀਗੇ, ਫਾਈਨਲ ਪੇਪਰ ਸੀਗੇ, ਫਾਈਨਲ ਪੇਪਰ, ਪਰ ਉਹ ਕੋਈ ਬੋਰਡ ਵਗੈਰਾ ਦੇ ਪੇਪਰ ਨਹੀਂ ਸੀਗੇ।
ਓਕੇ,
ਤੇ ਮੈਂ ਉਦੋਂ ਪੰਜਾਬੀ ਲਈ ਹੋਈ ਸੀ ਇਲੈਕਟਿਵ
ਇਲੈਕਟਿਵ ਪੰਜਾਬੀ
ਹਾਂ
ਅੱਛਾ
ਤੇ ਕਿਉਂਕਿ ਸਾਡੇ ਉੱਥੇ ਸੀਗਾ ਵੀ ਤੁਸੀਂ ਲੈਂਗੁਏਜ ਅੰਗਰੇਜ਼ੀ ਨਾਲ ਕੋਈ ਵੀ ਇੱਕ ਹੋਰ ਲੈ ਲਓ ਉਹ ਮੈਂਡੇਟੋਰੀ ਸੀ
ਅੱਛਾ
ਤੇ ਤੁਹਾਨੂੰ ਕੋਈ ਇੱਕ ਜਿਹੜੀ ਹੈਗੀ ਆ ਉਹ ਜੇ ਤੁਹਾਡੀ ਮਰਜ਼ੀ ਆ
ਸਾਡੇ ਕੀ ਸਾਡੇ ਹਿੰਦੀ ਤੇ ਪੰਜਾਬੀ ਚੋਇਸ ਸੀਗੀ
ਉਹੀ ਚੋਇਸ ਸੀ ਨਾ
ਸੋ ਮੈਂ ਪੰਜਾਬੀ ਲਈ ਸੀ ਫਿਰ ਹਿੰਦੀ ਨਹੀਂ ਸੀ
ਸੋ ਮੈਨੂੰ ਘਰਦਿਆਂ ਨੇ ਕਿਹਾ ਵੀ ਲੈਂਗੁਏਜਸ ਤੁਹਾਨੂੰ ਤਿੰਨੋਂ ਪੜ੍ਹਨੀਆਂ ਪੈਣੀਆਂ ਇੰਗਲਿਸ਼ ਤਾਂ ਕੰਪਲਸਰੀ ਸੀਗੀ ਇਹ ਨਹੀਂ ਹੋ ਸਕਦਾ ਵੀ ਤੂੰ ਕਹਿੰਦੇ ਵੀ ਮੈਂ ਇੱਕੋ ਲੈਂਗੁਏਜ ਲੈ ਕੇ ਵੀ ਇੱਕ ਕਲਾਸ ਘਟਾ ਲੈਣੀ ਆ ਪੜ੍ਹਨੀਆਂ ਪੈਣਗੀਆਂ ਇਹ ਦੇਖ ਲੈ ਹੁਣ ਇਟਸ ਅਪ ਟੂ ਯੂ ਪੜ੍ਹਨੀਆਂ ਦੋਨੋਂ ਨੇ ਬਸ ਵੀ ਪੇਪਰ ਸੀਗਾ ਪੇਪਰ ਦੇ ਵਿੱਚ ਉਸ ਦਿਨ ਇੰਡੀਆ ਪਾਕਿਸਤਾਨ ਦਾ ਮੈਚ ਵੀ ਸੀ ਪੇਪਰ ਦੇ ਵਿੱਚ 20 ਨੰਬਰ ਦਾ ਐਸੇ ਸੀ ਉਹੀ ਗੱਲ 33 ਨੰਬਰਾਂ ਵਾਲੀ ਮੈਂ ਕਿਹਾ ਵੀ ਇਹਦੇ ਕਿਹੜਾ ਪਰਸੈਂਟੇਜ ਨੰਬਰ ਤਾਂ ਕਾਊਂਟ ਨਹੀਂ ਹੋਣੇ ਤੇ ਮੈਂ ਸੋਚਾਂ ਮੈਂ ਕਿਹਾ ਮੈਂ ਐਸੇ ਲਿਖਣ ਲੱਗਿਆ ਉਹ 20 ਨੰਬਰ ਦੇ 20 ਨੰਬਰ ਦੇ ਐਸੇ 'ਚ ਤੁਹਾਨੂੰ ਚੰਗੇ ਨੰਬਰ ਲੈਣ ਲਈ ਸ਼ੀਟਾਂ ਬਹੁਤ ਭਰਨੀਆਂ ਪੈਂਦੀਆਂ ਸੀ ਹਨਾ ਯੂ ਨੋ ਦੈਟ ਤੇ ਮੈਂ ਸੋਚਾਂ ਮੈਂ ਕਿਹਾ ਯਾਰ ਤਕਰੀਬਨ 45 ਮਿੰਟ ਲੱਗ ਜਾਣੇ 45-50 ਮਿੰਟ ਮੈਂ ਕਿੱਥੇ ਐਸੇ ਲਿਖੂੰਗਾ ਐਵੇਂ ਇੰਨੀ ਮਿਹਨਤ ਕਰੂੰਗਾ ਆਪਾਂ ਘਰ ਚੱਲਦੇ ਹਾਂ ਮੈਚ ਹੈ ਇੰਡੀਆ ਪਾਕਿਸਤਾਨ ਦਾ ਉਹ ਵੇਖਦੇ ਹਾਂ ਜਾ ਕੇ ਤੇ ਬਸ ਜੀ ਮੈਂ ਪੂਰੀ ਕੈਲਕੂਲੇਸ਼ਨ ਕਰਕੇ ਹਿਸਾਬ ਦੇ ਨਾਲ ਆਈ ਥਿੰਕ ਮੈਂ 55 ਨੰਬਰ ਦਾ ਪੇਪਰ ਅਟੈਂਪਟ ਕੀਤਾ ਸੀ ਉਹ ਚੋਂ ਮੇਰੇ 45 ਨੰਬਰ ਆ ਗਏ ਸੀ
ਵਾਹ ਜੀ ਲੈਂਗੁਏਜ ਵਿੱਚ ਵੱਡਾ ਰਿਸਕ ਹੈ ਲੈਂਗੁਏਜਸ ਵਿੱਚ ਤਾਂ ਕਈ ਵਾਰੀ 100 ਨੰਬਰ ਦਾ ਅਟੈਂਪਟ ਕਰਕੇ ਵੀ 55 ਨੰਬਰ
ਨਹੀਂ ਉਹਦੇ ਜੋ ਉਹ ਹੁੰਦੇ ਨਾ ਕੁਐਸਚਨ ਜਿਹੜੇ ਕਿ ਗ੍ਰੈਮਰ ਵਾਲੇ ਕੁਐਸਚਨ ਸੀ
ਉਹ ਪੱਕੇ ਹੁੰਦੇ ਆ
ਗ੍ਰੈਮਰ ਦੇ ਵੀ
ਨੰਬਰ ਪੱਕੇ
ਹਾਂ ਵੀ ਇਹ ਪੱਕੇ ਆ
ਇਹਦਾ ਵੱਟ ਤੇ ਫੇਰ
ਹਾਂ ਗ੍ਰੈਮਰ ਵਾਲੇ ਸਾਰੇ ਕੁਐਸਚਨ ਕਰਕੇ ਇੱਕ ਦੋ ਚੀਜ਼ਾਂ ਹੋਰ ਜਿਹੜੇ ਸੀਗੇ ਉਹ ਕਵਿਤਾਵਾਂ ਦੀ ਜਿਹੜੇ ਹੁੰਦਾ ਵੀ ਲਿਖੋ ਪ੍ਰਸੰਗ ਸਹਿਤ ਵਿਆਖਿਆ
ਉਹ ਚੋਂ ਕੱਟੇ ਆਉਂਦੇ ਨੰਬਰ
ਉਹ ਕਰ ਕੇ ਤੇ ਬਸ ਉਹ ਆਪਣਾ ਉਹ ਚ ਕੰਮ ਸਰ ਗਿਆ ਪਰ ਮੈਚ ਇੰਡੀਆ ਹਾਰ ਗਿਆ ਸੀ ਉਹ ਸੌਰਵ ਗਾਂਗੁਲੀ ਨੇ ਹਾਫ ਸੈਂਚਰੀ ਮਾਰੀ ਸੀ ਪਰ ਉਹ ਵੀ ਬਹੁਤ ਸਲੋ
ਕਿਹਦੇ ਨਾਲ ਸੀ ਮੈਚ
ਪਾਕਿਸਤਾਨ ਨਾਲ ਸੀ
ਉਹ ਚ ਇੰਡੀਆ ਪਾਕਿਸਤਾਨ
ਇਟ ਵਾਸ ਇੰਡੀਆ ਪਾਕਿਸਤਾਨ
ਠੀਕ ਬਣਦਾ ਸੀ
ਐਨੀਵੇ ਬਸ ਜੀ ਚਾਹੇ ਕਰੀ ਛੋਟੀ ਜਿਹੀ ਬ੍ਰੇਕ ਲੈ ਲਈਏ ਇੱਕ
ਹਾਂਜੀ
ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਗੱਲਬਾਤ ਕਰਦੇ ਹਾਂ ਜਿਹੜੀ ਹੁਣ ਸਰੀ ਦੇ ਵਿੱਚ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਆ ਐਕਸਟੋਰਸ਼ਨ ਰਿਲੇਟਡ ਮਾਮਲਿਆਂ ਦੀ ਉਹਦੇ ਸੰਦਰਭ ਦੇ ਵਿੱਚ ਜਿਹੜੀਆਂ ਕੁਝ ਅਪਡੇਟਸ ਨੇ ਸਰੀ ਦੇ ਸਾਬਕਾ ਮੇਅਰ ਡਗ ਮਕਲਮ ਨੇ ਇੱਕ ਚਿੱਠੀ ਲਿਖੀ ਆ ਹੋਰ ਅਤੇ ਇਸ ਚਿੱਠੀ ਨੂੰ ਉਹਨਾਂ ਨੇ ਸੂਬਾਈ ਪਬਲਿਕ ਸੇਫਟੀ ਮਿਨਿਸਟਰ ਅਤੇ ਫੈਡਰਲ ਪਬਲਿਕ ਸੇਫਟੀ ਮਿਨਿਸਟਰ ਨੂੰ ਪਹੁੰਚਦਾ ਕੀਤਾ ਉਹ ਕਿਹੜੀ ਮੰਗ ਕਰ ਰਹੇ ਨੇ ਸਾਰੀ ਗੱਲ ਕਰਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ
ਸੋਚੋ ਤੁਸੀਂ ਸਪਾ ਵਿੱਚ ਬੈਠੇ ਰਿਲੈਕਸ ਕਰ ਰਹੇ ਹੋ ਹੁਣ ਸੋਚੋ ਕਿ ਸਪਾ ਤੁਹਾਡੇ ਘਰ ਵਿੱਚ ਹੀ ਹੈ
ਘਰ ਵਿੱਚ ਉਹ ਕਿਵੇਂ
ਫਾਈਬਰਟੈਕ ਡਿਸਟ੍ਰੀਬਿਊਟਰਸ ਦੀ ਮਾਡਰਨ ਐਕਸੈਸਰੀਜ਼ ਤੁਹਾਡੇ ਬਾਥਰੂਮ ਨੂੰ ਰਿਲੈਕਸਿੰਗ ਸਪਾ ਵਾਂਗ ਬਣਾ ਸਕਦੀਆਂ ਨੇ ਕਿਚਨ ਅਤੇ ਬਾਥਰੂਮ ਲਈ ਹਾਈ ਐਂਡ ਲਗਜ਼ਰੀ ਤੋਂ ਲੈ ਕੇ ਬਜਟ ਫਰੈਂਡਲੀ ਆਪਸ਼ਨਸ ਨਵੀਂ ਲੋਕੇਸ਼ਨ ਖੁੱਲ ਗਈ ਹੈ ਵੈਨਕੂਵਰ ਵਿੱਚ 1843 ਕਿੰਗਜ਼ਵੇ ਤੇ 30 ਸਾਲਾਂ ਦੇ ਭਰੋਸੇ ਅਤੇ ਸਾਥ ਲਈ ਤੁਹਾਡਾ ਧੰਨਵਾਦ ਕਰਦੇ ਨੇ ਫਾਈਬਰਟੈਕ ਡਿਸਟ੍ਰੀਬਿਊਟਰਸ ਸਰੀ ਵੈਨਕੂਵਰ ਐਂਡ ਕੋਕਿਟਲਮ ਹੋਰ ਜਾਣਕਾਰੀ ਲਈ ਵਿਜ਼ਿਟ fibertechbc.ca
The Order of British Columbia is our province's highest honor Among us are individuals who stand out who, through their dedication, leadership, or service, make a lasting impact. If you know someone deserving of the province's highest recognition, nominate them today for the Order of BC. Learn more at orderofbc.gov.bc.ca. That's orderofbc.gov.bc.ca.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਇਸ ਵੇਲੇ ਨਿਊਜ਼ ਟੇਕ ਅਵੇ ਸੈਗਮੈਂਟ ਜਾਰੀ ਹੈ ਵਾਸੂ ਕੁਮਾਰ ਜੀ ਸਟੂਡੀਓ ਸਾਡੇ ਨਾਲ ਨੇ ਸੈਲੂਲਰ ਪੁਆਇੰਟ ਫਰੈਂਡਸ ਕਮਿਊਨੀਕੇਸ਼ਨ ਪ੍ਰੋਗਰਾਮ ਦੇ ਸਾਡੇ ਇਸ ਆਵਰ ਨੂੰ ਸਪੋਂਸਰ ਕਰ ਰਹੇ ਨੇ ਇਹ ਜਾਣੇ ਜਾਂਦੇ ਨੇ BC ਵਿੱਚ ਸਭ ਤੋਂ ਸਸਤੇ ਫੋਨ ਅਤੇ ਪਲਾਨ ਦੇਣ ਵਾਲੇ ਸਟੋਰ ਵਜੋਂ ਕਿਤੋਂ ਵੀ ਫੋਨ ਜਾਂ ਪਲਾਨ ਲੈਣ ਤੋਂ ਪਹਿਲਾਂ ਇੱਕ ਵਾਰੀ ਇਹਨਾਂ ਦੀਆਂ ਪ੍ਰਾਈਸਿਸ ਬਾਰੇ ਜ਼ਰੂਰ ਪਤਾ ਕਰੋ ਦੋ ਲੋਕੇਸ਼ਨਸ ਨੇ ਇੱਕ 72 ਐਵਨਿਊ ਤੇ ਨਿਊਟਨ ਐਕਸਚੇਂਜ ਦੇ ਸਾਹਮਣੇ ਵਾਲੇ ਪਲਾਜ਼ਾ 'ਚ ਦੂਜੀ 76 ਐਵਨਿਊ ਤੇ 128 ਸਟਰੀਟ ਤੇ ਕਾਲ 236-313-4000 236-313-4000 ਸੈਲੂਲਰ ਪੁਆਇੰਟ ਫਰੈਂਡਸ ਕਮਿਊਨੀਕੇਸ਼ਨ ਵਾਸੂ ਜੀ ਸਰੀ ਦੇ ਵਿੱਚ ਐਕਸਟੋਰਸ਼ਨ ਦੇ ਮਾਮਲਿਆਂ ਦੀ ਗਿਣਤੀ ਦੇ ਵਿੱਚ ਬੜਾ ਤੇਜ਼ੀ ਨਾਲ ਵਾਧਾ ਹੋ ਰਿਹਾ ਇਸ ਸਾਲ ਹੁਣ ਤੱਕ ਐਜ਼ ਆਫ ਯੈਸਟਰਡੇ ਐਕਸਟੋਰਸ਼ਨ ਦੇ 34 ਮਾਮਲੇ ਆ ਚੁੱਕੇ ਨੇ 34 ਫਾਈਲਸ ਨੇ ਜਿਹੜੀਆਂ ਸਰੀ ਪੁਲਿਸ ਸਰਵਿਸ ਕੋਲ ਐਕਟਿਵ ਨੇ ਜਸਟ ਫੋਰ ਦਾ ਈਅਰ ਆਫ 2026
ਅਤੇ ਵਿਜੇ ਜੀ ਪੁਲਿਸ ਨੇ ਇਹ ਵੀ ਦੱਸਿਆ ਕਿ ਇਹਨਾਂ ਵਿੱਚੋਂ 18 ਜਿਹੜੇ ਮਾਮਲੇ ਨੇ ਉਹ ਤਾਂ ਪਿਛਲੇ ਹਫ਼ਤੇ ਹੀ ਸਾਹਮਣੇ ਆਏ ਨੇ
ਜਿਹੜੀਆਂ
18 ਫਾਈਲਾਂ ਖੁੱਲੀਆਂ ਨਵੀਆਂ ਐਕਸਟੋਰਸ਼ਨ ਨਾਲ ਸੰਬੰਧਿਤ ਅਤੇ ਇਹਨਾਂ ਮਾਮਲਿਆਂ ਦੇ ਵਿੱਚੋਂ ਪਰਸੋਂ ਤੱਕ ਸੋ ਇਹ ਪਰਸੋਂ ਤੱਕ ਦੇ ਅੰਕੜੇ ਨੇ ਸੋ ਜੇ ਤੁਸੀਂ ਕੱਲ ਵਾਲਾ ਜਿਹੜਾ ਇੱਕ ਮਾਮਲਾ ਸਾਹਮਣੇ ਆਇਆ ਉਹਨੂੰ ਨਾਲ ਜੋੜਦੇ ਹੋ
ਜਿਹੜਾ ਲੈਂਗਲੀ ਬਾਈਪਾਸ ਤੇ ਇੱਕ ਬਿਜ਼ਨਸ ਨੂੰ ਓਵਰਨਾਈਟ ਸ਼ੂਟ ਕੀਤਾ ਗਿਆ ਸੀ
ਹਾਂ ਸੋ ਕਲੋਵਰਡੇਲ ਵਿੱਚ
ਜੀ
ਸੋ ਜਿਹੜਾ ਉਹ ਮਾਮਲਾ ਹੈ ਉਹ ਜੇ ਉਹਨੂੰ ਤੁਸੀਂ ਜੋੜ ਲੈਂਦੇ ਹੋ ਫਿਰ ਇਹ ਮਾਮਲੇ ਵੱਧ ਕੇ 35 ਹੋ ਜਾਂਦੇ ਆ ਟੋਟਲ ਕੇਸਿਸ ਜਿਹੜੇ ਨੇ ਤੇ ਇਹਨਾਂ ਵਿੱਚੋਂ ਦੱਸਿਆ ਗਿਆ ਸੀ ਪਰਸੋਂ ਤੱਕ 7 ਮਾਮਲਿਆਂ ਦੇ ਵਿੱਚ ਗੋਲੀ ਚੱਲੀ ਆ ਜੇ ਕੱਲ ਵਾਲਾ ਮਾਮਲਾ ਜੋੜੋਗੇ 8 ਹੋ ਗਏ ਸੋ 8 ਮਾਮਲਿਆਂ ਵਿੱਚ ਗੋਲੀ ਚੱਲੀ ਆ ਤੇ ਇਹਨਾਂ ਨੇ ਇਹ ਵੀ ਦੱਸਿਆ ਕਿ ਟੋਟਲ 21 ਵਿਕਟਿਮਸ ਨੇ ਜਿਨ੍ਹਾਂ ਨੂੰ ਕਾਲਸ ਵਗੈਰਾ ਆਈਆਂ ਨੇ ਤੇ ਉਹਨਾਂ ਵਿੱਚੋਂ 16 ਅਜਿਹੇ ਨੇ ਜਿਨ੍ਹਾਂ ਨੂੰ ਮਲਟੀਪਲ ਟਾਈਮਸ ਟਾਰਗੇਟ ਕੀਤਾ ਗਿਆ ਕਾਲਸ ਆਈਆਂ ਉਹਨਾਂ ਨੂੰ
ਜਿਹੜੀ ਵਾਸੂ ਜੀ ਵੀਕਐਂਡ ਤੇ ਗੋਲੀ ਚੱਲਣ ਦੀ ਘਟਨਾ ਇੱਥੇ ਹੋਈ ਬੇਅਰ ਕ੍ਰੀਕ ਇਲਾਕੇ ਦੇ ਵਿੱਚ ਇੱਕ ਘਰ ਤੇ ਅਸੀਂ ਕੱਲ੍ਹ ਵੀ ਇਹਦੇ ਬਾਰੇ ਗੱਲ ਕਰਦੇ ਸੀ ਹੁਣ ਇਹ ਗੱਲ ਵਾਈਡਲੀ ਰਿਪੋਰਟ ਹੋ ਰਹੀ ਆ ਕਿ ਇਸ ਗੱਲ ਦੇ ਦੋਸ਼ ਨੇ ਜਾਂ ਇਸ ਗੱਲ ਇਹ ਅਲੈਜ ਕੀਤਾ ਜਾ ਰਿਹਾ ਕਿ ਘਰ ਦੇ ਅੰਦਰੋਂ ਵੀ ਫਾਇਰਿੰਗ ਕੀਤੀ ਗਈ ਸੀ
ਤੇ
ਪੁਲਿਸ ਨੇ ਹਾਂ ਕਨਫਰਮ ਕਰ ਦਿੱਤਾ ਕਿ ਪੁਲਿਸ ਵੱਲੋਂ ਹੁਣ ਇਹ ਤਹਿਕੀਕਾਤ ਕੀਤੀ ਜਾ ਰਹੀ ਆ ਵਾਸੂ ਜੀ ਜਿਹੜੀ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਉਹਦੇ 'ਚ ਇਹ ਵੀ ਦੱਸਿਆ ਗਿਆ ਕਿ ਹੋਮ ਓਨਰਸ ਨੂੰ ਆਪਾਂ ਕੱਲ੍ਹ ਵੀ ਗੱਲ ਕਰਦੇ ਸੀ ਘਰ ਜਾਣ ਤੋਂ ਰੋਕਿਆ ਗਿਆ ਕਿ ਪੁਲਿਸ ਵਾਰੰਟ ਲੈ ਰਹੀ ਆ ਘਰ ਦੇ ਵਿੱਚ ਤਲਾਸ਼ੀ ਲੈਣ ਵਾਸਤੇ ਇੱਕ ਇਹ ਵੀ ਗੱਲ ਦੱਸੀ ਗਈ ਕਿ ਜਦੋਂ ਪੁਲਿਸ ਦੇ ਕੋਲ ਜਦੋਂ ਪਰਿਵਾਰ ਬਾਹਰ ਖੜ੍ਹਾ ਸੀ ਆਪਣੇ ਘਰ ਦੇ ਅਤੇ ਤਫਤੀਸ਼ ਚੱਲ ਰਹੀ ਹੈ ਸਾਰਾ ਕੁਝ ਚੱਲ ਰਿਹਾ ਥੋੜ੍ਹੀ ਦੇਰ ਬਾਅਦ ਟੈਕਸਟ ਆਉਂਦਾ ਵਿਕਟਮਸ ਨੂੰ ਵੀ ਜਿਹੜੇ ਬੰਦੇ ਤੁਹਾਡੇ ਨਾਲ ਖੜ੍ਹੇ ਕਹਿੰਦੇ ਹੁਣ ਇਹਨਾਂ ਦੇ ਨਾਲ ਹੀ ਰਹੋ ਹਮੇਸ਼ਾ ਵੀ ਉਹਨਾਂ ਤੋਂ ਬਗੈਰ ਨਾ ਬਾਹਰ ਨਿਕਲਿਓ ਸੋ ਕਹਿੰਦੇ ਵੀ ਕੀ ਇੰਨੀ ਉਹਨਾਂ ਨੂੰ ਪੈਰ ਪੈਰ ਦੀ ਇਨਫੋਰਮੇਸ਼ਨ ਜਾ ਰਹੀ ਹੈ ਚੱਲ ਕੀ ਰਿਹਾ ਜਿਹੜਾ ਲੈਵਲ ਆਫ ਫੀਅਰ ਹੈਗਾ ਨਾ ਕਈ ਵਿਕਟਮਸ ਦੇ ਮਨ ਦੇ ਵਿੱਚ ਉਹ ਵਾਸੂ ਜੀ ਇਸ ਇਹ ਹਾਲਾਤ ਬਹੁਤ ਇਸ ਵੇਲੇ ਕਾਫ਼ੀ ਨਾਜ਼ੁਕ ਬਣ ਚੁੱਕੇ ਨੇ ਅਤੇ ਜਿਹੜਾ ਇਹ ਪਹਿਲੂ ਆ ਕਿ ਜਿਹੜੇ ਅੰਦਰੋਂ ਜਵਾਬੀ ਫਾਇਰ ਕੀਤਾ ਗਿਆ ਹੁਣ ਇਹਨੂੰ ਲੈ ਕੇ ਵੀ ਜਿਹੜੀ ਲੋਕ ਰਾਏ ਆ ਉਹ ਬੜੀ ਦੁਫਾੜ ਆ
ਪਰ ਪੁਲਿਸ ਵੱਲੋਂ ਬਾਰ ਬਾਰ ਇਹ ਗੱਲ ਕਹੀ ਜਾ ਰਹੀ ਆ ਕਿ ਤੁਸੀਂ ਆਪ ਕਾਨੂੰਨ ਨੂੰ ਹੱਥ ਵਿੱਚ ਨਹੀਂ ਲੈਣਾ
ਕਰੈਕਟ
ਇਹਦੇ ਨਾਲ ਤੁਸੀਂ ਆਪ ਵੀ ਅਤੇ ਆਪਣੇ ਜਿਹੜੇ ਨੇਬਰਹੁੱਡ ਦੇ ਵਿੱਚ ਸਾਰੇ ਗੁਆਂਢੀ ਨੇ ਜਿਹੜੀ ਪੂਰੀ ਕਮਿਊਨਿਟੀ ਆ ਉਹਨੂੰ ਵੀ ਤੁਸੀਂ
ਖਤਰੇ
ਪੁਟਿੰਗ ਦਮ ਐਟ ਰਿਸਕ ਅਤੇ ਆਪ ਤੁਸੀਂ ਜਵਾਬੀ ਕਾਰਵਾਈ ਨਹੀਂ ਕਰਨੀ ਅਤੇ ਨਾਲ ਪੁਲਿਸ ਇਹ ਵੀ ਕਹਿੰਦੀ ਹੈ ਕਿ ਜੇਕਰ ਐਕਸਟੋਰਸ਼ਨ ਸੰਬੰਧੀ ਕਾਲ ਆਉਂਦੀ ਹੈ
ਤਾਂ
ਤੁਸੀਂ ਫਰੌਤੀ ਮੰਗਣ ਵਾਲਿਆਂ ਨੂੰ ਪੈਸੇ ਦੇਣੇ ਵੀ ਨਹੀਂ ਤੁਸੀਂ ਸਿਰਫ ਤੇ ਸਿਰਫ ਪੁਲਿਸ ਨੂੰ ਸੰਪਰਕ ਕਰਨਾ ਪਰ ਪ੍ਰੋਬਲਮ ਹੁਣ ਇਹ ਹੋ ਰਹੀ ਹੈ ਕਿ ਲੋਕਾਂ ਨੂੰ ਪੁਲਿਸ ਦੇ ਉੱਤੇ ਉਹ ਭਰੋਸਾ ਜਿਹਾ ਜਿਹੜਾ ਉਹ ਪੂਰਾ ਨਹੀਂ ਰਹਿ ਰਿਹਾ
ਜਿਹੜੀ
ਉਹਨਾਂ ਨੂੰ ਇੱਦਾਂ ਲੱਗ ਰਿਹਾ ਜੇ ਪੁਲਿਸ ਨੂੰ ਅਸੀਂ ਸੰਪਰਕ ਵੀ ਕਰਾਂਗੇ ਤਾਂ ਵੀ ਸਾਡੇ ਉੱਤੇ ਹਮਲਾ ਹੋ ਜਾਣਾ
ਡਿਲੇ ਹੋ ਜਾਣਾ ਹੈ ਨਾ ਇੱਕ ਤਾਂ ਜਿਹੜੀ ਪੁਲਿਸ ਦੀ ਕਾਰਵਾਈ ਉਹ ਕਿੰਨੀ ਛੇਤੀ ਹੋ ਸਕੇਗੀ ਜਿਹੜਾ ਪਬਲਿਕ ਕੌਨਫੀਡੈਂਸ ਆ ਵਾਸੂ ਜੀ ਉਹ ਤਾਂ ਉਦੋਂ ਤੱਕ ਨਹੀਂ ਬਣਨਾ ਜਦੋਂ ਤੱਕ ਇੱਥੇ ਅਰੈਸਟ ਦੀ ਗਿਣਤੀ ਜਿੰਨੀਆਂ ਫਾਈਲਾਂ ਅਤੇ ਜਿੰਨੇ ਕੇਸ ਨੇ ਉਹਦੇ ਬਰਾਬਰ ਨਹੀਂ ਪਹੁੰਚਦੀ ਜਾਂ ਤੁਹਾਨੂੰ ਕਲੀਅਰਲੀ ਪਤਾ ਹੋਵੇ ਕਿ ਜਿਹੜੀ ਇਹ ਸਾਰੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਵੀ ਆਹ ਫਲਾਨੀ ਘਟਨਾ ਨਾਲ ਸੰਬੰਧਿਤ ਆਹ ਬੰਦਾ ਅਰੈਸਟ ਹੋਇਆ ਅਤੇ ਇਹਨੂੰ ਆਹ ਸਜ਼ਾ ਹੋਈ ਜਿਹੜੀ ਉਹ ਟ੍ਰਾਂਸਪੇਰੈਂਸੀ ਦੀ ਘਾਟ ਆ ਓਵਰਆਲ ਜਿਹੜੀ ਇਨਫੋਰਸਮੈਂਟ ਦੀ ਘਾਟ ਆ ਉਹਨੇ ਲੋਕਾਂ ਦਾ ਜਿਹੜਾ ਕੌਨਫੀਡੈਂਸ ਆ ਉਹਨੂੰ ਜ਼ਰੂਰ ਸ਼ੇਕ ਕੀਤਾ ਅਤੇ ਹੁਣ ਇਸ ਹਫ਼ਤੇ ਜਿਹੜੀ ਬੀ ਸੀ ਐਕਸਟੋਰਸ਼ਨ ਟਾਸਕ ਫੋਰਸ ਆ ਉਹਨਾਂ ਨੇ ਅਪਡੇਟ ਦੇਣੀ ਆ ਪ੍ਰੀਮੀਅਰ ਨੇ ਪਿਛਲੇ ਹਫ਼ਤੇ ਗੱਲ ਆਖੀ ਸੀ ਜਦੋਂ ਇੰਡੀਆ ਤੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਅਜੇ ਤੱਕ ਕੋਈ ਡੇਟ ਜਾਂ ਕੋਈ ਵੀ ਅਪਡੇਟ ਅਜੇ ਤਾਂ ਨਹੀਂ ਆਈ ਵੀ ਉਹਨਾਂ ਨੇ ਕਦੋਂ ਆਪਣੀ ਜਿਹੜੀ ਉਹ ਅਪਡੇਟ ਆ ਬੀ ਸੀ ਐਕਸਟੋਰਸ਼ਨ ਟਾਸਕ ਫੋਰਸ ਨੇ ਸ਼ੇਅਰ ਕਰਨੀ ਆ ਦੇਰ ਇਜ਼ ਨੋ ਇੰਡੀਕੇਸ਼ਨ ਆਫ ਦੈਟ ਯੈਟ
ਸੋ ਜਿਹੜੇ ਆ ਨੰਬਰਸ ਵਗੈਰਾ ਸਾਂਝੇ ਕੀਤੇ ਗਏ ਨੇ ਜਿਹੜੀ ਆਹ ਅਪਡੇਟ ਦਿੱਤੀ ਗਈ ਆ ਕਿਤੇ ਇਹੀ ਅਪਡੇਟ ਤਾਂ ਨਹੀਂ ਸੀ ਜਿਹਦੀ ਉਹ ਗੱਲ ਕਰ ਰਹੇ ਸਨ ਕਿ ਮਾਮਲੇ ਟੋਟਲ ਵੱਧ ਕੇ ਹੁਣ 34 ਹੋ ਗਏ ਨੇ
ਪਰ ਫਿਰ ਸੀ ਬੀ ਐਸ ਏ ਦੇ ਪੁਆਇੰਟ ਆਫ ਮਤਲਬ ਨਹੀਂ ਚਲੋ ਹੋਪਫੁਲੀ ਨਾਟ ਹੈ ਨਾ ਕਿਉਂਕਿ ਜਿਸ ਤਰ੍ਹਾਂ ਦੇ ਐਕਸ਼ਨ ਅਤੇ ਜਿਸ ਤਰ੍ਹਾਂ ਦੀ ਇਨਫੋਰਮੇਸ਼ਨ ਲੋਕਾਂ ਨੂੰ ਚਾਹੀਦੀ ਹੈ ਸੋ ਦੈਟ ਉਹ ਜਿਹੜਾ ਫੇਥ ਹੈਗਾ ਉਹ ਬਰਕਰਾਰ ਰਹੇ ਉੱਦਾਂ ਦੀ ਜਾਣਕਾਰੀ ਅਜੇ ਸਾਹਮਣੇ ਆਉਂਦੀ ਨਹੀਂ ਪਈ ਬਸ ਜੀ ਡਗ ਮੈਕਲਮ ਨੇ ਇੱਕ ਹੋਰ ਚਿੱਠੀ ਲਿਖੀ ਹੈ 3 ਸਫ਼ਿਆਂ ਦੀ ਚਿੱਠੀ ਆ ਜਿਹੜੀ ਕਿ ਉਹਨਾਂ ਨੇ ਪਬਲਿਕ ਸੇਫਟੀ ਮਿਨਿਸਟਰ ਪ੍ਰੋਵਿੰਸ਼ੀਅਲ ਅਤੇ ਫੈਡਰਲ ਦੋਹਾਂ ਨੂੰ ਲਿਖ ਕੇ ਭੇਜੀ ਆ ਮੁੱਖ ਤੌਰ 'ਤੇ ਉਹਨਾਂ ਦੀ ਮੰਗ ਉਹਦੇ ਵਿੱਚ ਇਹੀ ਹੈ ਕਿ ਇੱਕ ਡੈਡੀਕੇਟਿਡ ਫੰਡਿੰਗ ਪ੍ਰਦਾਨ ਕੀਤੀ ਜਾਵੇ ਜਿਹਦੇ ਵਿੱਚ ਕਿ ਏਰੀਅਲ ਸਪੋਰਟ ਅਤੇ ਮਾਡਰਨ ਪੁਲਿਸਿੰਗ ਟੈਕਨੋਲੋਜੀ ਲਾਗੂ ਕਰਨ ਵਾਸਤੇ ਪੈਸੇ ਦਿੱਤੇ ਜਾਣ ਬੇਸਿਕਲੀ ਹੈਲੀਕਾਪਟਰਸ ਹੋਣ ਡਰੋਨਸ ਹੋਣ ਤਾਂ ਕਿ ਜਿਹੜੇ ਵੀ ਕੋਈ ਇਸ ਤਰ੍ਹਾਂ ਦੇ ਅਪਰਾਧੀ ਨੇ ਉਹਨਾਂ ਨੂੰ ਟਰੈਕ ਕਰ ਸਕਣਾ ਅਤੇ ਉਹਨਾਂ ਨੂੰ ਕਾਬੂ ਕਰ ਸਕਣਾ ਸੌਖਾ ਹੋਵੇ ਮਾਡਰਨ ਟੈਕਨੋਲੋਜੀ ਦੀ ਮਦਦ ਨਾਲ
ਸੋ ਯਾ ਇਹਦੇ 'ਚ ਉਹ ਕਹਿ ਰਹੇ ਨੇ ਕਹਿੰਦੇ ਵੀ ਜਦੋਂ ਸਰੀ ਪੁਲਿਸ ਸਰਵਿਸ ਸਥਾਪਿਤ ਕੀਤੀ ਗਈ ਉਦੋਂ ਇਹ ਮੇਅਰ ਸਨ ਅਤੇ ਕਹਿੰਦੇ ਉਹਨਾਂ ਨੂੰ ਇਸ ਗੱਲ ਦਾ ਬੜਾ ਫਖਰ ਆ ਇਜ਼ ਵੈਰੀ ਪ੍ਰਾਊਡ ਆਫ ਇਟ ਅਤੇ ਕਹਿੰਦੇ ਵੀ ਸਰੀ ਪੁਲਿਸ ਸਰਵਿਸ ਇਸੇ ਬੁਨਿਆਦੀ ਸਮਝ ਦੇ ਨਾਲ ਸਥਾਪਿਤ ਕੀਤੀ ਗਈ ਸੀ ਕਿ ਸਰੀ ਇੱਕ ਬਹੁਤ ਵੱਡੀ ਮਿਊਨਿਸਪੈਲਿਟੀ ਆ
ਅਤੇ
ਉਹਨਾਂ ਨੇ ਕੋਟ ਕੀਤਾ ਕਹਿੰਦੇ ਬੀ ਸੀ ਸਟੇਟ ਮਿਊਨਿਸਪਲ ਬੀ ਸੀ ਸਟੈਟਸ ਮਿਊਨਿਸਪਲ ਪਾਪੂਲੇਸ਼ਨ ਫਿਗਰਸ ਦੇ ਮੁਤਾਬਕ 2025 1 ਜੁਲਾਈ 2025 ਤੱਕ ਸਰੀ ਦੀ ਜਨਸੰਖਿਆ 7,26,000 ਹੋ ਚੁੱਕੀ ਸੀ ਜਿਹਦਾ ਮਤਲਬ ਹੈ ਕਿ ਸਰੀ ਬ੍ਰਿਟਿਸ਼ ਕੋਲੰਬੀਆ ਦੀ ਸਭ ਤੋਂ ਵੱਡੀ ਮਿਊਨਿਸਪੈਲਿਟੀ ਬਣ ਚੁੱਕਿਆ ਸੀ ਸੋ ਕਹਿੰਦੇ ਵੀ ਹੁਣ ਸਾਡਾ ਸ਼ਹਿਰ ਇੰਨਾ ਵੱਡਾ ਹੈ ਅਤੇ ਅੱਗੋਂ ਜਿਹੜੀ ਟ੍ਰੈਜੈਕਟਰੀ ਆ ਵੀ ਸਰੀ ਬਹੁਤ ਤੇਜ਼ੀ ਨਾਲ ਐਕਸਪੈਂਡ ਕਰ ਰਿਹਾ ਸਰੀ ਪੁਲਿਸ ਸਰਵਿਸ ਵੀ ਅਸੀਂ ਇਸੇ ਸੋਚ ਨਾਲ ਸਥਾਪਿਤ ਕੀਤੀ ਕਿ ਸਰੀ ਦੀ ਆਪਣੀ ਸਟੈਂਡ ਲੋਨ ਇੱਕ ਵੱਖਰੀ ਪੁਲਿਸ ਸਰਵਿਸ ਹੋਣੀ ਚਾਹੀਦੀ ਹੈ। ਕਹਿੰਦੇ ਇਸੇ ਬੇਸਿਸ ਤੇ ਉਹ ਕਹਿ ਰਹੇ ਨੇ ਕਿ ਜਿਹੜੀ ਏਰੀਅਲ ਸਪੋਰਟ ਹੈ, ਕਹਿੰਦੇ ਵੀ ਜਦੋਂ ਐਕਸਟੋਰਸ਼ਨ ਦੇ ਮਾਮਲੇ ਨੀ ਤੇਜ਼ੀ ਨਾਲ ਵੱਧ ਰਹੇ ਨੇ, ਜਿਹੜੇ ਇਸ ਸ਼ੱਕੀ ਵਿਅਕਤੀ ਨੇ, ਜਿਹੜੇ ਓਫੈਂਡਰਸ ਨੇ, ਉਹ ਬਹੁਤ ਤੇਜ਼ੀ ਨਾਲ ਬਹੁਤ ਕੁਇਕਲੀ ਕਹਿੰਦੇ ਦੇ ਮੂਵ ਬਿਟਵੀਨ ਜੁਰਿਸਡਿਕਸ਼ਨਸ, ਮਿਊਨਿਸਪੈਲਿਟੀਜ਼, ਇੱਕ ਮਿਊਨਿਸਪੈਲਿਟੀ ਤੋਂ ਦੂਜੀ ਮਿਊਨਿਸਪੈਲਿਟੀ ਉਹ ਪਹੁੰਚ ਜਾਂਦੇ ਨੇ। ਸਾਡੇ ਇੱਥੇ ਕਹਿੰਦੇ ਜਿਹੜੀ ਏਰੀਅਲ ਸਪੋਰਟ ਆ, ਕਹਿੰਦੇ ਉਹ ਸਾਂਝੀ ਹੈ ਲੋਅਰ ਮੇਨਲੈਂਡ ਦੇ ਵਿੱਚ, ਕਿ ਹੈਲੀਕਾਪਟਰ ਜਿਹੜਾ ਉਹ ਸਾਂਝਾ ਕਹਿੰਦੇ ਪੁਲਿਸ
ਸਰਵਿਸ
ਦਾ। ਸੋ ਕਹਿੰਦੇ ਉਹਦੇ ਕਰਕੇ ਬੜੀ ਕਹਿੰਦੇ ਸਮਝੋ ਵੀ ਸਾਡਾ ਜਿਹੜਾ ਰਿਸਪੋਂਸ ਬੜਾ ਕੰਸਟ੍ਰੇਨਡ ਆ,
ਤੇ ਜਿਹੜੇ ਕ੍ਰਿਮੀਨਲਸ ਨੇ ਉਹਨਾਂ ਨੂੰ ਪਤਾ ਇਸ ਚੀਜ਼ ਦਾ, ਇਸ ਲੂਪ ਹੋਲ ਦਾ ਫਾਇਦਾ ਉਠਾਉਂਦੇ ਨੇ।
ਤੇ ਕਹਿੰਦੇ ਇਸ ਕਰਕੇ ਸਰੀ ਦਾ ਆਪਣਾ ਇੱਕ ਸਟੈਂਡ ਲੋਨ ਹੈਲੀਕਾਪਟਰ ਹੋਣਾ ਚਾਹੀਦਾ। ਉਹਨਾਂ ਨੇ ਇਸੇ ਬਿਆਨ ਦੇ ਵਿੱਚ ਆਪ ਇਹ ਗੱਲ ਲਿਖੀ ਆ, ਕਹਿੰਦੇ ਅ ਡੈਡੀਕੇਟਿਡ ਪੁਲਿਸ ਹੈਲੀਕਾਪਟਰ ਇਜ਼ ਨਾਟ ਅ ਗਿਮਿਕ, ਵੀ ਇਹ ਕੋਈ ਸ਼ਗੂਫਾ ਨਹੀਂ ਹੈ, ਕੋਈ ਇਹ ਵੀ ਕੋਈ ਮਜ਼ਾਕ ਦੀ ਗੱਲ ਨਹੀਂ ਹੈ,
ਦਿਖਾਵਾ ਨਹੀਂ ਕਰ ਰਹੇ।
ਕਹਿੰਦੇ ਇਟ ਸ਼ੁਡ ਨਾਟ ਬੀ ਟ੍ਰੀਟਡ ਐਜ਼ ਅ ਸਟੈਂਡ ਲੋਨ ਸਿੰਬਲ, ਕਹਿੰਦੇ ਵੀ ਇਹ ਬੜਾ ਜ਼ਰੂਰੀ ਇਸ ਵੇਲੇ ਸਾਨੂੰ ਲੋੜ ਹੈ। ਇਹਦੇ ਨਾਲ ਰੀਅਲ ਟਾਈਮ ਕੰਟੇਨਮੈਂਟ, ਸਸਪੈਕਟ ਟਰੈਕਿੰਗ, ਆਫਿਸਰ ਸੇਫਟੀ, ਕੋਆਰਡੀਨੇਟਰ ਰਿਸਪੋਂਸ ਅਕ੍ਰੋਸ ਮਲਟੀਪਲ ਗਰਾਊਂਡ ਯੂਨਿਟਸ, ਇਹਨਾਂ ਸਾਰਿਆਂ ਦੇ ਵਿੱਚ ਕਹਿੰਦੇ ਬਿਹਤਰੀ ਹੋਏਗੀ।
ਫਿਰ ਉਹਨਾਂ ਨੇ ਦੋ ਸ਼ਹਿਰਾਂ ਦਾ ਜ਼ਿਕਰ ਕੀਤਾ, ਵਾਸੂ ਜੀ ਵਿਨੀਪੈਗ ਦਾ ਐਗਜ਼ਾਮਪਲ, ਕੱਲ੍ਹ ਵੀ ਆਪਾਂ ਇਸ ਸੈਗਮੈਂਟ ਦੇ ਵਿੱਚ ਆਪ ਵੀ ਉਹਦੇ ਡਿਸਕਸ਼ਨ ਕਰ ਰਹੇ ਸੀ ਕਿ ਵਿਨੀਪੈਗ ਪੁਲਿਸ ਸਰਵਿਸ ਨੇ ਇੱਕ ਜਿਹੜਾ ਨਵਾਂ ਹੈਲੀਕਾਪਟਰ ਉਹਨਾਂ ਨੇ ਲੈਣਾ, ਉਹਨਾਂ ਕੋਲ ਆਲਰੇਡੀ ਹੈਲੀਕਾਪਟਰ ਹੈਗਾ, ਉਹ ਪੁਰਾਣਾ ਹੋ ਗਿਆ ਹੋਇਆ, ਨਵਾਂ ਹੈਲੀਕਾਪਟਰ ਉਹਨਾਂ ਨੂੰ ਇਸ ਸਾਲ ਮਿਲਣ ਦੇ ਚਾਂਸਿਸ, ਮਤਲਬ ਜੋ ਕੰਟਰੈਕਟ ਦੇ ਮੁਤਾਬਕ 2026 'ਚ ਨਵਾਂ ਹੈਲੀਕਾਪਟਰ ਡਿਲੀਵਰ ਹੋਣਾ ਵਿਨੀਪੈਗ 'ਚ, ਵੀ ਉਹ ਸਾਲ ਦਾ $9 ਲੱਖ ਉਹਦੀ ਪੇਮੈਂਟ ਬਣਦੀ ਆ, ਉਹ ਹੈਗਾ ਹੈ ਲੀਜ਼ ਟੂ ਓਨ ਮਾਡਲ ਦੇ ਆਧਾਰ 'ਤੇ ਉਹ ਹੈਲੀਕਾਪਟਰ ਵਿਨੀਪੈਗ ਪੁਲਿਸ ਸਰਵਿਸ ਲੈ ਰਹੀ ਆ। 15 ਸਾਲਾਂ ਦੇ ਵਿੱਚ $13.48 million ਦੀ ਲਾਗਤ 'ਤੇ ਉਹ ਹੈਲੀਕਾਪਟਰ ਉਹਨੇ ਲੈਣਾ ਹੈ, ਅਤੇ ਆਫਕੋਰਸ ਜਿਹੜੀ ਓਪਰੇਟਿੰਗ ਕੋਸਟ ਆ ਉਹਦੀ ਉਹ ਓਵਰ ਐਂਡ ਅਬਵ ਆ। ਵੀ ਜੇ ਤੁਸੀਂ ਓਵਰਆਲ ਦੇਖਦੇ ਹੋ ਵੀ ਇਹ ਜੇ $13 million ਦੀ ਲਾਗਤ 'ਤੇ ਵਿਨੀਪੈਗ ਵਾਲੇ ਹੈਲੀਕਾਪਟਰ ਲੈ ਰਹੇ ਨੇ, ਕੈਲਗਰੀ ਦੇ ਵਿੱਚ ਉਹਨਾਂ ਕੋਲ 2 ਏਅਰਬੱਸ H-125 ਹੈਲੀਕਾਪਟਰ ਨੇ, ਉਹ ਵੀ ਡਗ ਮਕਲਮ ਦੀ ਸਟੇਟਮੈਂਟ ਦੇ ਵਿੱਚ ਜ਼ਿਕਰ ਕੀਤਾ ਹੋਇਆ, ਅਤੇ ਉੱਥੇ ਈਚ ਹੈਲੀਕਾਪਟਰ ਦੀ ਕੋਸਟ ਤਕਰੀਬਨ $5.5 million ਆ। ਅਤੇ ਉਹਨਾਂ ਨੇ ਆਖਿਆ ਵੀ ਇਹ ਹੈਲੀਕਾਪਟਰ ਅਤੇ ਡਰੋਨਸ ਇੱਦਾਂ ਦੀ ਟੈਕਨੋਲੋਜੀ ਪ੍ਰੋਕਿਓਰ ਕਰਨ ਦੇ ਲਈ ਫੈਡਰਲ ਸਰਕਾਰ ਅਤੇ ਪ੍ਰੋਵਿੰਸ਼ਲ ਗਵਰਨਮੈਂਟ 5 ਸਾਲ ਦੀ ਸਸਟੇਨਡ ਫੰਡਿੰਗ ਪ੍ਰਦਾਨ ਕਰੇ, ਤਾਂ ਕਿ ਜਿਹੜੇ ਇਕਵਿਪਮੈਂਟ ਖਰੀਦਣਾ, ਹੈਲੀਕਾਪਟਰਸ ਖਰੀਦਣੇ ਨੇ, ਉਹਦੇ ਵਿੱਚ ਜਿਹੜਾ ਵੀ ਇੱਕ ਹੋਰ ਇਕਵਿਪਮੈਂਟ ਇੰਸਟਾਲ ਕਰਨਾ, ਉਹਦੀ ਮੇਨਟੇਨੈਂਸ ਹੈ, ਹੈਲੀਕਾਪਟਰ ਦਾ ਹੈਂਗਰ ਆ, ਹੋਰ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਉਹਦੇ ਵਾਸਤੇ ਸਸਟੇਨਡ ਫੰਡਿੰਗ ਮਿਲ ਸਕੇ।
ਜਾਂ ਸੋ 5 ਸਾਲਾਂ ਦੀ ਕਹਿੰਦੇ ਓਪਰੇਟਿੰਗ ਕਮਿਟਮੈਂਟ ਹੋਵੇ। ਸੋ ਇਹ ਪ੍ਰੋਵਿੰਸ਼ੀਅਲ ਅਤੇ ਫੈਡਰਲ ਜੁਆਇੰਟ ਫੰਡਿੰਗ ਦੀ ਗੱਲ ਕਰ ਰਹੇ ਨੇ।
ਜੀ ਜੀ
ਇਹ ਕਹਿ ਰਹੇ ਨੇ ਵੀ ਤੁਸੀਂ ਮੈਚ ਕਰੋ ਫੰਡਿੰਗ ਨੂੰ, ਜੇ $2.5 million ਫੋਰ ਐਗਜ਼ਾਮਪਲ, ਵੀ ਜੇ $1 million ਜੇ ਫੈਡਰਲ ਸਰਕਾਰ ਦਿੰਦੀ ਹੈ ਤਾਂ $1 million ਪ੍ਰੋਵਿੰਸ਼ੀਅਲ ਸਰਕਾਰ ਵੀ ਦੇਵੇ। ਸੋ ਮੈਚ ਫੰਡਿੰਗ ਹੋਵੇ, ਜੁਆਇੰਟ ਫੰਡਿੰਗ ਹੋਵੇ, ਅਤੇ ਨਾਲ ਉਹਦੇ ਵਿੱਚ ਕਾਫੀ ਸਾਰੀਆਂ ਉਹਨਾਂ ਨੇ ਗੱਲਾਂ ਲਿਖੀਆਂ ਨੇ। ਕਹਿੰਦੇ ਇੱਕ ਟੈਕਟੀਕਲ ਡਰੋਨ ਕੇਪੇਬਿਲਿਟੀ ਵਿਦ ਥਰਮਲ ਇਮੇਜਿੰਗ, ਕਹਿੰਦੇ ਉਹ ਵੀ ਹੋਵੇ, ਅਤੇ ਉਹਨਾਂ ਨੇ ਹੋਰ ਕਈ ਇਹਦੇ ਵਿੱਚ ਇਕਵਿਪਮੈਂਟਸ ਜਿਹੜੇ ਨੇ ਮੈਂਸ਼ਨ, ਇਕਵਿਪਮੈਂਟ ਪੀਸਿਸ ਆਫ ਇਕਵਿਪਮੈਂਟ ਉਹ ਮੈਂਸ਼ਨ ਕੀਤੇ ਨੇ। ਅਤੇ ਨਾਲ ਉਹ ਕਹਿ ਰਹੇ ਨੇ ਕਿ ਇੱਕ ਗਨ ਫਾਇਰ ਡਿਟੈਕਸ਼ਨ ਪਾਇਲਟ ਵੀ ਹੋਵੇ ਇਨ ਹਾਈ ਰਿਸਕ ਕੋਰੀਡੋਰਸ। ਅਤੇ ਇੱਕ ਉਹ ਕਹਿ ਰਹੇ ਨੇ ਕਿ ਸਰੀ ਐਕਸਟੋਰਸ਼ਨ ਰਿਸਪੋਂਸ ਫੰਡ ਇਹ ਵੀ ਸਥਾਪਿਤ ਕੀਤਾ ਜਾਵੇ, ਵਿਚ ਸ਼ੁਡ ਬੀ ਜੁਆਇੰਟਲੀ ਫੰਡਡ ਬਾਈ ਬੋਥ ਲੈਵਲਸ ਆਫ ਗਵਰਨਮੈਂਟ।
ਇੱਕ ਇਹਨਾਂ ਨੇ ਆਟੋਮੈਟਿਕ ਲਾਇਸੈਂਸ ਪਲੇਟ ਰੈਕਗਨੀਸ਼ਨ ਵਾਲੇ ਪ੍ਰੋਗਰਾਮ ਦੀ ਗੱਲ ਕੀਤੀ ਹੈ,
ALPR।
ਹਾਂ, ALPR ਜਿਹੜਾ ਇੱਕ ਯੂਨਿਟ ਹੈ ਉਹ $30,000 ਦਾ ਆਉਂਦਾ, ਜਿਹੜਾ ਕਿ ਪਹਿਲਾਂ ਪਬਲਿਕ ਸੇਫਟੀ ਕੈਨੇਡਾ ਨੇ ਇਹ ਜਿਹੜੇ ਨੰਬਰ ਸੀ ਉਹ ਦੱਸੇ ਸੀ, ਅਤੇ ਵੀ ਇਹ $30,000 ਦਾ ਇੱਕ ਯੂਨਿਟ ਆਉਂਦਾ ਤਾਂ ਉਹਦੇ ਮੁਤਾਬਕ ਉਸ ਉਹਦੇ ਵਾਸਤੇ ਵੀ ਫੰਡਿੰਗ ਦਿੱਤੀ ਜਾਣੀ ਚਾਹੀਦੀ ਆ। ਕਿ ਜਿਸ ਤਰ੍ਹਾਂ ਦਾ ਕ੍ਰਾਈਮ ਬੇਸਿਕਲੀ ਹੁਣ ਹੋ ਰਿਹਾ, ਜਿਹੜੇ ਸਾਡੇ ਤਰੀਕੇ ਨੇ, ਜਿਹੜੀ ਸਾਡੀ ਟੈਕਨੋਲੋਜੀ ਹੈ ਉਹ ਬਹੁਤ ਪੁਰਾਣੀ ਹੋ ਚੁੱਕੀ ਆ, ਅਤੇ ਕ੍ਰਾਈਮ ਕਰਨ ਦੇ ਤਰੀਕੇ ਅਤੇ ਕ੍ਰਿਮੀਨਲਸ ਦੇ ਇੱਕ ਜੁਰਿਸਡਿਕਸ਼ਨ ਤੋਂ ਦੂਜੀ ਜੁਰਿਸਡਿਕਸ਼ਨ ਦੇ ਵਿੱਚ ਦਾਖਲ ਹੋ ਜਾਣਾ, ਉਹਨਾਂ ਨੂੰ ਟਰੈਕ ਨਾ ਕਰ ਸਕਣ ਦੀ ਸਮਰੱਥਾ, ਜਿਹੜੇ ਡਿਲੇਜ਼ ਨੇ ਉਹਨਾਂ ਨੂੰ ਖਤਮ ਕਰਨ ਦੇ ਵਾਸਤੇ ਇਹ ਜਿਹੜੀਆਂ ਅਪਡੇਟਸ ਨੇ ਇਹ ਕਰਨੀਆਂ ਜ਼ਰੂਰੀ ਨੇ, ਅਪਗ੍ਰੇਡ ਜ਼ਰੂਰੀ ਨੇ। ਇਹ ਅੱਜ ਡਗ ਮਕਲਮ ਨੇ ਚਿੱਠੀ ਲਿਖ ਕੇ ਭੇਜੀ ਆ, ਅਤੇ ਉਹਨਾਂ ਨੇ ਸਮਾਂ ਦਿੱਤਾ।
ਹਾਂ, 30 ਦਿਨਾਂ ਦਾ ਸਮਾਂ ਦਿੱਤਾ। ਸੋ ਕਹਿੰਦੇ ਵੀ ਜੁਆਇੰਟਲੀ ਕਹਿੰਦੇ ਤੁਸੀਂ ਜਿਹੜੇ ਸਰੀ ਆਫੀਸ਼ਲਸ ਨੇ ਅਤੇ ਪੁਲਿਸਿੰਗ ਲੀਡਰਸ਼ਿਪ ਹੈ ਉਹਨਾਂ ਦੇ ਨਾਲ ਕਹਿੰਦੇ ਤੁਸੀਂ ਇੱਕ ਮੀਟਿੰਗ ਜਿਹੜੀ ਆ ਉਹ 30 ਦਿਨਾਂ ਦੇ ਅੰਦਰ ਕਨਵੀਨ ਕਰੋ ਟੂ ਡਿਵੈਲਪ ਐਂਡ ਅਨਾਊਂਸ ਅ ਮੈਸ਼ਡ ਫੰਡਿੰਗ ਅਗਰੀਮੈਂਟ।
ਵਾਸੂ ਜੀ, ਐਬਟਸਫਰਡ ਵਾਲੇ ਪੁਲਿਸ ਨੇ ਆਪਣੀ ਟਾਸਕ ਫੋਰਸ ਬਣਾਈ ਹੋਈ ਹੈ, ਸਰੀ ਪੁਲਿਸ ਸਰਵਿਸ ਦੀ ਐਕਸਟੋਰਸ਼ਨ ਦੇ ਮਾਮਲੇ 'ਚ ਲੈਦੀ ਆਪਣੀ ਟਾਸਕ ਫੋਰਸ ਹੈ, ਅਤੇ ਓਵਰ ਐਂਡ ਅਬਵ ਇੱਕ ਪ੍ਰੋਵਿੰਸ਼ੀਅਲ ਟਾਸਕ ਫੋਰਸ ਹੈਗੀ ਹੈ 40 ਮੈਂਬਰਾਂ ਦੀ। ਇੱਕ ਤਾਂ ਇਹ ਵੀ ਲੱਗਦਾ ਵੀ ਕਿ ਇੱਕ ਕਿ ਵਟਸ ਦੈਟ ਵਨ ਬੋਡੀ ਦੀ ਜ਼ਿੰਮੇਵਾਰੀ ਆ, ਇਹ ਜਦੋਂ ਤੱਕ ਅਕਾਊਂਟੇਬਿਲਿਟੀ ਪ੍ਰੋਪਰਲੀ ਮਹਿਸੂਸ ਨਹੀਂ ਹੁੰਦੀ, ਕਿਉਂਕਿ ਜਿਹੜੀਆਂ ਘਟਨਾਵਾਂ ਹੁਣ ਇੱਥੇ ਵਾਪਰੀਆਂ ਉਹ ਸਰੀ ਪੁਲਿਸ ਸਰਵਿਸ ਇਨਵੈਸਟੀਗੇਟ ਕਰੇਗੀ ਜਾਂ ਉਹ BC ਐਕਸਟੋਰਸ਼ਨ ਟਾਸਕ ਫੋਰਸ ਇਨਵੈਸਟੀਗੇਟ ਕਰੇਗੀ, ਜਿਹੜੀ ਉਹ ਜਵਾਬਦੇਹੀ ਹੈ ਨਾ ਕਿ ਉਸ ਟਾਸਕ ਫੋਰਸ ਦਾ ਮੁਖੀ ਕੋਈ ਆ, ਸਰੀ ਪੁਲਿਸ ਸਰਵਿਸ ਦਾ ਮੁਖੀ ਕੋਈ ਚੀਫ ਕੋਈ ਵੱਖਰਾ। ਐਕਸਟੋਰਸ਼ਨ ਵਾਲਾ ਮਾਮਲਾ ਇਕੱਲਾ BC 'ਚ ਨਹੀਂ ਹੈਗਾ, ਇਹ ਓਨਟੈਰੀਓ ਦੇ ਵਿੱਚ ਵੀ ਹੈ, ਅਲਬਰਟਾ ਦੇ ਵਿੱਚ ਕਾਫੀ ਹੱਦ ਤੱਕ ਥੈਂਕਫੁਲੀ ਠੱਲ ਪੈ ਚੁੱਕੀ ਆ, ਪਰ ਉੱਥੇ ਵੀ ਜਿਹੜੀ ਸਮੱਸਿਆ ਹੈਗੀ ਆ ਇਹ, ਕੋਈ ਅਜਿਹੀ ਨੈਸ਼ਨਲ ਬੋਡੀ, ਇਹ ਪਹਿਲਾਂ ਵੀ ਆਪਾਂ ਗੱਲ ਕੀਤੀ ਹੈ, ਜਿਹੜੀ CFSEU ਹੈ, CFSEU ਦੇ ਜਿਹੜੇ ਚੈਪਟਰਸ ਨੇ BC 'ਚ ਵੀ ਹੈਗੇ ਨੇ, ਓਨਟੈਰੀਓ 'ਚ ਵੀ ਹੈਗੇ ਨੇ, ਅਲਬਰਟਾ 'ਚ ਵੀ ਹੈਗੇ ਨੇ, ਜੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਵੇ ਜਿਨ੍ਹਾਂ ਦਾ ਕੰਮ ਹੀ ਔਰਗਨਾਈਜ਼ਡ ਕ੍ਰਾਈਮ ਨੂੰ ਡਿਸਬੈਂਡ ਕਰਨਾ, ਅਤੇ ਜਿਸ ਹਿਸਾਬ ਨਾਲ ਇਹ ਐਕਸਟੋਰਸ਼ਨ ਹੋ ਰਹੀਆਂ ਨੇ ਔਰਗਨਾਈਜ਼ਡ ਕ੍ਰਾਈਮ ਹੀ ਆ, ਅਤੇ ਜਿਹੜੀ ਉਹ ਅਕਾਊਂਟੇਬਿਲਿਟੀ ਆ, ਜਦੋਂ ਤੱਕ ਉਹ ਕਿਸੇ ਇੱਕ ਰਿਸਪੋਂਸੀਬਲ ਬੰਦੇ ਜਾਂ ਇੱਕ ਰਿਸਪੋਂਸੀਬਲ ਧਿਰ ਤੱਕ ਪਿੰਨ ਨਹੀਂ ਕੀਤੀ ਜਾਂਦੀ, ਉਦੋਂ ਤੱਕ ਇਹ ਸਮੱਸਿਆ ਹੱਲ ਨਹੀਂ ਹੋ ਸਕਦੀ।
BC ਵਿੱਚ ਤਾਂ ਇੱਦਾਂ ਲੱਗ ਰਿਹਾ ਕਿ ਜਿਹੜੀ ਪ੍ਰੋਵਿੰਸ਼ਲ ਟਾਸਕ ਫੋਰਸ ਆ ਵੀ ਉਹਨਾਂ ਨੂੰ ਹੀ ਸਰਕਾਰ ਕਹਿ ਰਹੀ ਹੈ ਵੀ ਇਹਨਾਂ ਦੀ ਹੀ ਸਾਰੀ ਜ਼ਿੰਮੇਵਾਰੀ ਹੈ, ਪਰ ਸਵਾਲ ਫਿਰ ਇਹ ਵੀ ਹੈ ਜੇ ਜ਼ਿੰਮੇਵਾਰੀ ਆਪਾਂ ਬੰਨ ਵੀ ਦੇਵਾਂਗੇ ਈਵਨ ਦੈਨ ਵਾਟ। ਸੋ ਮੰਨ ਲਓ, ਫਰਜ਼ ਕਰੋ ਵੀ ਸਾਰੇ ਇਸ ਗੱਲ ਤੇ ਸਹਿਮਤ ਹੋ ਜਾਣ ਕਿ ਜਿਹੜੀ BC ਦੀ ਪ੍ਰੋਵਿੰਸ਼ਲ ਐਕਸਟ੍ਰੈਕਸ਼ਨ ਟਾਸਕ ਫੋਰਸ ਹੈ ਵੀ ਉਹ ਹੀ ਜ਼ਿੰਮੇਦਾਰ, ਉਹਨਾਂ ਦੀ ਜ਼ਿੰਮੇਵਾਰੀ ਬਣਦੀ, ਬਕ ਸਟਾਪਸ ਦੇਅਰ, ਲੈਟਸ ਅਸਿਊਮ ਸਾਰੇ ਤੇ ਇੱਕਮਤ ਹੋ ਵੀ ਜਾਣ, ਫਿਰ ਕੀ ਹੋ ਜਾਏਗਾ? ਸੋ ਉਹ ਕਹਿੰਦੇ ਕਿ ਜੀ ਹੁਣ 34 ਹੋ ਗਏ ਮਾਮਲੇ, ਅਗਲੇ ਹਫ਼ਤੇ ਦੱਸ ਦੇਣਗੇ 64 ਹੋ ਗਏ।
ਜਿਹੜੀ ਐਡਵੋਕੇਸੀ ਹੈਗੀ ਹੈ ਨਾ ਕਿ ਸਾਨੂੰ ਆਹ ਰਿਸੋਰਸਿਸ ਚਾਹੀਦੇ ਨੇ, ਉਹ ਫਿਰ ਇਹ ਇੱਕੋ ਪਾਸਿਓਂ ਜਾਏਗੀ। ਫਿਰ ਜਿਹੜਾ ਇੱਕ ਬੰਦਾ ਉਹ ਕਹੇ, ਹੁਣ ਦੇਖੋ ਸਾਬਕਾ ਮੇਅਰ ਨੇ ਚਿੱਠੀ ਲਿਖਤੀ, ਸਾਬਕਾ ਮੇਅਰ ਇਸ ਵੇਲੇ ਇਲੈਕਟਿਡ ਅਫੀਸ਼ੀਅਲ ਨਹੀਂ ਹੈਗੇ, ਇਸ ਤਰ੍ਹਾਂ ਦੇ ਆਈਡੀਆਜ਼ ਕੋਈ ਇੱਕ ਤਰ੍ਹਾਂ ਇਹ ਕਹਿ ਲਓ ਕਿ ਇੱਕ ਆਮ ਸ਼ਹਿਰੀ ਦੇ ਤੌਰ 'ਤੇ ਉਹਨਾਂ ਨੇ ਇਹ ਸੁਜੈਸ਼ਨ ਦਿੱਤੇ ਨੇ, ਅਜਿਹਾ ਸੁਜੈਸ਼ਨ ਕੋਈ ਵੀ ਦੇ ਸਕਦਾ, ਪਰ ਉਹਦੇ ਉਸ ਸੁਜੈਸ਼ਨ ਦੇ ਉੱਪਰ ਅੱਗੇ ਕਾਰਵਾਈ ਕੀ ਹੋਏਗੀ? ਜਦੋਂ ਇੱਕ ਵਿਅਕਤੀ ਇੱਕ ਧਿਰ ਨੂੰ ਉਹ ਚੀਜ਼ ਜਾਂਦੀ ਆ, ਜੇ ਉਹਨਾਂ ਦੀ ਹੀ ਰਿਸਪੋਂਸੀਬਿਲਿਟੀ ਹੋਵੇ ਕਿ ਸਾਡਾ ਓਪਰੇਸ਼ਨਲ ਟੈਕਟਿਕ ਹੈ ਕੀ ਅਤੇ ਉਹਨੂੰ ਅਸੀਂ ਕਿਵੇਂ ਬਿਹਤਰ ਬਣਾ ਸਕਦੇ ਹਾਂ, ਅਸੀਂ ਕਿਵੇਂ ਅਕਰੋਸ, ਜੇ ਉਹਨਾਂ ਦੀ ਹੀ ਰਿਸਪੋਂਸੀਬਿਲਿਟੀ ਹੋਵੇ ਕਿ ਸਾਡਾ ਓਪਰੇਸ਼ਨਲ ਟੈਕਟਿਕ ਹੈ ਕੀ ਅਤੇ ਉਹਨੂੰ ਅਸੀਂ ਕਿਵੇਂ ਬਿਹਤਰ ਬਣਾ ਸਕਦੇ ਹਾਂ, ਅਸੀਂ ਕਿਵੇਂ ਅਕਰੋਸ ਓਨਟੈਰੀਓ ਦੀ ਪੁਲਿਸ ਦੇ ਨਾਲ ਕਿਵੇਂ ਅਸੀਂ ਆਪਣਾ ਤਾਲਮੇਲ ਬਿਠਾਈਏ।
ਪਰ ਜੇ ਪ੍ਰੋਵਿੰਸ਼ਲ ਟਾਸਕ ਫੋਰਸ ਨੇ ਵੀ ਹੈਲੀਕਾਪਟਰ ਮੰਨ ਲਓ ਉਹਨਾਂ ਨੂੰ ਲੈ ਕੇ, ਤਾਂ ਪ੍ਰੋਵਿੰਸ਼ਲ ਜਾਂ ਫੈਡਰਲ ਸਰਕਾਰ ਨਹੀਂ ਦੇਣੇ ਨੇ, ਫਿਰ ਜੇ ਇੱਦਾਂ ਅਕਾਊਂਟੇਬਿਲਿਟੀ ਜੇ ਆਪਾਂ ਬੰਨਣ ਲੱਗੇ, ਫਿਰ ਦੈਨ ਦ ਬਕ ਵੁੱਡ ਸਟਾਪ ਐਟ ਦ ਪ੍ਰਾਈਮ ਮਿਨਿਸਟਰ,
ਦ ਪ੍ਰਾਈਮ ਮਿਨਿਸਟਰ,
ਫਿਰ ਸਾਰੀ ਜ਼ਿ੮ਮੇਵਾਰੀ ਪ੍ਰਾਈਮ ਮਿਨਿਸਟਰ ਤੇ ਜਾ ਕੇ ਰੁਕਦੀ ਹੈ,
ਜਾਂ ਪਬਲਿਕ ਸੇਫਟੀ ਮਿਨਿਸਟਰ ਦਾ।
ਸੋ ਉਹਨਾਂ ਨੇ ਵੀ ਕਹਿਣਾ ਕਿ ਪ੍ਰਾਈਮ ਮਿਨਿਸਟਰ ਨੂੰ ਪੁੱਛ ਕੇ ਫਿਰ ਕਰਾਊਂਗਾ, ਸੋ ਫਿਰ ਤਾਂ ਪ੍ਰਾਈਮ ਮਿਨਿਸਟਰ ਹੀ ਨੇ। ਸੋ ਇਹਦੇ ਵਿੱਚ ਹੁਣ ਆਈ ਥਿੰਕ ਕਿ ਪੀਪਲ ਆਰ ਲੁਕਿੰਗ ਫਾਰ ਰਿਜ਼ਲਟਸ ਨਾਓ, ਕਿ ਅਸੀਂ ਜਿਹੜੀਆਂ ਇਹ ਬਹੁਤ ਹੁਣ ਅਸੀਂ ਖੇਡ ਕੇ ਦੇਖ ਲਿਆ ਕਿ ਵੀ ਹੁਣ ਇਹ ਫਲਾਨੀ ਪੁਲਿਸ ਸਰਵਿਸ ਆ, ਫਲਾਨੀ ਟਾਸਕ ਫੋਰਸ ਆ, ਇਹ ਹੁਣ ਇੱਕ ਜੁਆਇੰਟ ਟਾਸਕ ਫੋਰਸ ਆ, ਵੀ ਨੀਡ ਰਿਜ਼ਲਟਸ,
ਵੀ ਨੀਡ ਰਿਜ਼ਲਟਸ, ਯੈਸ, ਐਂਡ ਉਹ ਰਿਜ਼ਲਟਸ ਦੇਣ ਵਾਸਤੇ ਦੇਅਰ ਹੈਜ਼ ਟੂ ਬੀ ਕੀ ਉਹ ਜਿਹੜੀਆਂ ਆਹ ਮਲਟੀਪਲ ਟਾਸਕ ਫੋਰਸਿਸ ਨੇ ਨਾ, ਇੱਕ ਪ੍ਰੋਬਲਮ ਇਹ ਵੀ ਹੈ ਨਾ ਵਾਸੂ ਜੀ, ਚੇਨ ਆਫ ਕਮਾਂਡ ਦਾ ਪੰਗਾ ਤਾਂ ਨਹੀਂ ਕਿਤੇ।
ਹਾਂਜੀ,
ਜਦੋਂ ਇੱਕ ਕਿਸੇ ਧਿਰ ਨੂੰ ਨਿਰਧਾਰਿਤ ਕਰ ਦਿੱਤਾ ਜਾਂਦਾ, ਫਿਰ ਚੇਨ ਆਫ ਕਮਾਂਡ ਬਿਹਤਰ ਹੋ ਜਾਂਦੀ ਆ। ਜਦੋਂ ਪਾਵਰ ਸੈਂਟਰ ਜਾਂ ਇੰਸਟਰਕਸ਼ਨ ਦੇ ਸੈਂਟਰ ਵੱਖੋ ਵੱਖਰੇ ਹੋ ਜਾਣ, ਉਹਦੇ ਨਾਲ ਕਨਫਿਊਜ਼ਨ ਵੱਧ ਜਾਂਦੀ ਆ।
ਵੀਰੇ ਜੀ, ਸਾਰੀ ਪ੍ਰੋਬਲਮ ਹੈ ਸਿਸਟਮ ਦੇ ਵਿੱਚ ਕਿ ਜਿਹੜੇ ਸਾਡਾ ਜਿਹੜਾ ਲੀਗਲ ਸਿਸਟਮ ਹੈ, ਅਸੀਂ ਆਪਣੀਆਂ ਪੁਲਿਸ ਫੋਰਸਿਸ ਦੇ ਏਜੰਸੀਆਂ ਦੇ ਹੱਥ ਬੰਨੇ ਹੋਏ ਨੇ, ਤੇ ਉਹਨਾਂ ਨੂੰ ਜੇ ਆਪਾਂ ਟੂਲਸ ਨਹੀਂ ਦੇਵਾਂਗੇ ਨਾ, ਉਨੀ ਦੇਰ ਤੱਕ ਕੁਝ ਨਹੀਂ ਹੋ ਸਕਦਾ, ਭਾਵੇਂ ਉਹ ਲੈਜਿਸਲੇਟਿਵ ਟੂਲਸ ਹੋਣ, ਚਾਹੇ ਉਹ ਇਸ ਤਰ੍ਹਾਂ ਦੇ ਟੈਕਟੀਕਲ ਟੂਲਸ ਹੋਣ, ਜਿੰਨੀ ਦੇਰ ਤੱਕ ਉਹਨਾਂ ਦੇ ਕੋਲ ਇਹ ਸਾਰੇ ਜਿਹੜੀਆਂ ਉਹਨਾਂ ਨੂੰ ਮਦਦ ਜਿਹੜੀ ਚਾਹੀਦੀ ਹੈ ਅਸੀਂ ਮੁਹੱਈਆ ਨਹੀਂ ਕਰਾਉਂਦੇ, ਜਿੰਨੀਆਂ ਮਰਜ਼ੀ ਅਸੀਂ ਏਜੰਸੀਆਂ ਬਣਾ ਲਈਏ, ਜਿੰਨਾ ਮਰਜ਼ੀ ਅਸੀਂ ਇਸ ਤਰ੍ਹਾਂ ਦਾ ਫਰੇਮਵਰਕ ਬਣਾ ਲਈਏ, ਜਿੰਨੇ ਮਰਜ਼ੀ ਫਲੋ ਚਾਰਟ ਬਣਾ ਲਈਏ, ਕੁਝ ਨਹੀਂ ਹੋਣਾ, ਕਾਗਜ਼ਾਂ ਦੇ ਵਿੱਚ ਕੁਝ ਨਹੀਂ ਹੋਣਾ, ਪ੍ਰੈਕਟੀਕਲੀ ਕੁਝ ਕਰਨਾ ਪੈਣਾ।
ਤੇ ਜੇ ਆਹ ਸਾਰਾ ਇਕਵਿਪਮੈਂਟ ਆ ਵੀ ਜਾਂਦਾ, ਹੁਣ ਉਹਦੇ ਆਧਾਰ ਤੇ ਜੇ ਫੇਰ ਗੱਲ ਹੋਈ ਹੋ ਜਾਂਦੀ ਜੀ, ਬੰਦਾ ਹਾਂ ਹਜੇ ਤਾਂ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ, ਬੰਦਾ ਰੰਗੇ ਹੱਥੀ ਫੜਿਆ ਜਾਂਦਾ ਤਾਂ ਵੀ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ। ਸੋ ਇਹ ਉਹੀ ਗੱਲ ਆ ਵੀ ਲੈਜਿਸਲੇਟਿਵ ਚੇਂਜਿਸ ਨੇ ਜਿਹੜੀਆਂ ਉਹ ਜ਼ਰੂਰੀ ਨੇ। ਬਸ ਜੀ, ਕੁਇਕਲੀ ਗੱਲ ਕਰੀਏ, ਵਾਈਟ ਰੌਕ ਦੇ ਵਿੱਚ ਪੀਸ ਆਰਚ ਹੋਸਪਿਟਲ ਦਾ ਮੈਟਰਨਿਟੀ ਵਾਰਡ, ਉਹ ਆਉਂਦੇ ਵੀਰਵਾਰ ਪਰਸੋਂ ਤੋਂ ਸਵੇਰੇ 8 ਵਜੇ ਤੋਂ ਇੱਕ ਵਾਰ ਫਿਰ ਤੋਂ ਬੰਦ ਹੋਣ ਜਾ ਰਿਹਾ। ਜਨਵਰੀ ਮਹੀਨੇ 'ਚ ਇਹ ਪੀਸ ਆਰਚ ਹੋਸਪਿਟਲ ਦੇ ਮੈਟਰਨਿਟੀ ਵਾਰਡ ਦਾ ਦੂਜਾ ਕਲੋਜਰ ਆ।
ਹਾਂ, ਪਹਿਲਾਂ ਵੀ 4 ਦਿਨਾਂ ਵਾਸਤੇ ਬੰਦ ਰਿਹਾ ਸੀ, ਅਤੇ ਹੁਣ ਵੀ ਇਹ ਦੱਸਿਆ ਜਾਂਦਾ ਕਿ ਵੀਰਵਾਰ ਸਵੇਰੇ 8 ਵਜੇ ਤੋਂ ਲੈ ਕੇ ਸੋਮਵਾਰ ਮਤਲਬ 26 ਜਨਵਰੀ ਸਵੇਰੇ 8 ਵਜੇ ਤੱਕ ਪੀਸ ਆਰਚ ਹੋਸਪਿਟਲ ਦਾ ਮੈਟ ਯੂਨਿਟ ਬੰਦ ਰਹੇਗਾ, ਕਿਉਂਕਿ ਉੱਥੇ OBGYN ਡਾਕਟਰਸ ਨਹੀਂ ਹੈਗੇ। ਸੋ ਇਹੀ ਰੀਜ਼ਨ ਪਹਿਲਾਂ ਵੀ ਦੱਸਿਆ ਗਿਆ ਸੀ,
ਓਬਸਟ੍ਰੀਸ਼ਨਸ ਦੀ ਕਮੀ ਪਹਿਲਾਂ ਵੀ ਇਹੀ ਸੀ।
ਸੋ ਪਹਿਲਾਂ ਵੀ ਇਹੀ ਦੱਸਿਆ ਗਿਆ ਸੀ ਕਿ ਜੀ ਘਾਟ ਹੈਗੀ ਆ, ਅਸੀਂ ਹਾਇਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਇੱਕ OBGYN ਹਾਇਰ ਕਰ ਲਿਆ ਗਿਆ, ਉਹ ਸਪਰਿੰਗ ਵਿੱਚ ਜੁਆਇਨ ਕਰਨਗੇ। ਸੋ ਉਹਨਾਂ ਨੇ ਅਪੈਰੈਂਟਲੀ ਅਜੇ ਤੱਕ ਜੁਆਇਨ ਨਹੀਂ ਕੀਤਾ। ਅਤੇ ਰਿਜ ਮੈਡੋਜ਼ ਹੋਸਪਿਟਲ ਦਾ ਮੇਪੁਰ ਰਿਜ ਵਾਲਾ, ਉੱਥੇ ਵੀ ਮੈਟਰਨਿਟੀ ਵਾਰਡ ਜਿਹੜਾ ਬੰਦ ਰਿਹਾ, ਕੱਲ੍ਹ ਤੱਕ ਉਹ ਬੰਦ ਰਿਹਾ, ਉੱਥੇ 4 ਦਿਨਾਂ ਦਾ ਕਲੋਜਰ ਸੀ,
ਉਹ ਕੱਲ੍ਹ ਖੁੱਲ੍ਹ ਗਿਆ, ਲੰਘੇ ਕੱਲ੍ਹ ਖੁੱਲ੍ਹ ਗਿਆ।
ਹਾਂਜੀ, ਅਤੇ ਸੋ ਜਿਹੜੇ BC ਦੇ ਵਿੱਚ ਸੋਸਾਇਟੀ ਆਫ ਓਬਸਟੈਟ੍ਰੀਸ਼ੀਅਨਸ ਐਂਡ ਗਾਇਨੋਕੋਲੋਜਿਸਟ ਹੈ, ਉਹਨਾਂ ਦਾ ਕਹਿਣਾ ਕਿ ਅਸੀਂ ਅਕਤੂਬਰ ਦੇ ਵਿੱਚ ਸਰਕਾਰ ਨੂੰ ਇਹ ਆਗਾਹ ਕੀਤਾ ਸੀ ਕਿ ਇਸ ਵੇਲੇ ਜਿਹੜੀ ਇਹ ਸਿਚੁਏਸ਼ਨ ਆ, ਇਹ ਕ੍ਰਾਈਸਿਸ ਪੁਆਇੰਟ 'ਤੇ ਪਹੁੰਚ ਚੁੱਕੀ ਹੈ, ਇਹਦੇ ਬਾਰੇ ਕੁਝ ਕਰਨ ਦੀ ਲੋੜ ਆ। ਤੇ ਕਹਿੰਦੇ ਪਰ ਅਜੇ ਵੀ ਉਹ ਸਿਚੁਏਸ਼ਨ ਜਿਹੜੀ ਆ
ਉਸ ਪੀਸ ਆਰਚ ਹੋਸਪਿਟਲ, ਹਾਂ ਪੀਸ ਆਰਚ ਹੋਸਪਿਟਲ ਵਾਲਿਆਂ ਨੇ ਇੱਕ OBGYN ਹਾਇਰ ਕੀਤਾ, ਪਰ ਸਮਰ ਦੇ ਵਿੱਚ ਉਹਨਾਂ ਨੇ ਜੁਆਇਨ ਕਰਨਾ ਡਾਕਟਰ ਨੇ,
ਸਪਰਿੰਗ ਕਹਿ ਰਹੇ ਨੇ, ਕਦੇ ਸਮਰ ਕਹਿ ਰਹੇ ਨੇ।
ਤੇ ਸੋ ਤਾਂ ਜਿਹੜੀ ਕਿਸੇ ਫੈਮਿਲੀ ਨੂੰ ਜ਼ਰੂਰਤ ਪੈਂਦੀ ਹੈ ਉਸ ਸਮੇਂ 'ਤੇ ਤਾਂ ਦੇ ਹੈਵ ਟੂ ਕਾਲ ਇਨ ਐਡਵਾਂਸ ਅਤੇ ਉਹਨਾਂ ਨੂੰ ਰੀਡਾਇਰੈਕਟ ਕਰਕੇ ਜਾਂ ਯੂ ਨੋ ਸਰੀ ਮੈਮੋਰੀਅਲ ਜਾਂ ਫਿਰ ਲੈਂਗਲੀ ਵਾਲੇ ਪਾਸੇ ਭੇਜਿਆ ਜਾਏਗਾ। ਪਰ ਇਹੀ ਹੈ ਵੀ ਇੱਕ ਵਾਰ ਫਿਰ ਤੋਂ ਅਜੇ ਜਨਵਰੀ 3 ਹਫ਼ਤੇ ਪੂਰੇ ਨਹੀਂ ਹੋਏ ਇਸ ਮਹੀਨੇ ਦੇ ਅਤੇ ਇਸ ਸਾਲ ਦੇ, ਅਤੇ ਆਲਰੇਡੀ 2 ਵਾਰੀ ਪੀਸ ਆਰਚ ਹੋਸਪਿਟਲ ਦਾ ਜਿਹੜਾ ਮੈਟਰਨਿਟੀ ਵਾਰਡ ਆ ਉਹ ਬੰਦ ਕਰਨ ਦੀ ਨੌਬਤ ਆ ਚੁੱਕੀ ਹੋਈ ਆ। ਅੱਛਾ ਬਸੋ ਜੀ, ਹੁਣ ਗੱਲ ਕਰੀਏ ਦੁਨੀਆਂ ਦੇ ਪੱਧਰ 'ਤੇ ਜੋ ਕੁਝ ਚੱਲ ਰਿਹਾ। ਡੋਨਲਡ ਟਰੰਪ ਨੇ ਯਾਰ ਹੁਣ ਕਦੀ ਗ੍ਰੀਨਲੈਂਡ ਦੁਆਲੇ, ਹੁਣ ਤਾਂ ਕੈਨੇਡਾ ਪ੍ਰਤੀ ਵੀ ਇੱਕ ਵਾਰ ਫਿਰ ਤੋਂ ਟਰੰਪ ਦਾ ਐਗਰੈਸਿਵ ਰੁੱਖ ਦੇਖਣ ਨੂੰ ਮਿਲਦਾ ਪਿਆ। ਉਹਨਾਂ ਨੇ ਕੱਲ੍ਹ ਇੱਕ ਪੋਸਟ ਸਾਂਝੀ ਕੀਤੀ ਦੇਰ ਰਾਤ ਆਪਣੇ ਟਰੂਥ ਸੋਸ਼ਲ ਦੇ ਉੱਪਰ, ਆਪਣੇ ਸੋਸ਼ਲ ਮੀਡੀਆ ਦੇ ਉੱਪਰ। ਆਰਟੀਫਿਸ਼ਲ ਇੰਟੈਲੀਜੈਂਸ ਨਾਲ ਜਨਰੇਟਡ ਫੋਟੋ ਹੈ ਇਹ। ਉਸ ਫੋਟੋ ਦੇ ਵਿੱਚ ਡੋਨਲਡ ਟਰੰਪ ਆਪਣੇ ਦਫ਼ਤਰ ਦੇ ਵਿੱਚ ਇੱਕ ਮੇਜ਼ 'ਤੇ ਬੈਠੇ ਦਿਖਾਈ ਦਿੰਦੇ ਨੇ, ਸੋ ਰੀਅਲ ਪਿਕਚਰ ਨਹੀਂ ਹੈ, AI ਜਨਰੇਟਡ ਫੋਟੋ ਆ। ਅਤੇ ਉਹਨਾਂ ਦੇ ਆਲੇ ਦੁਆਲੇ ਕੁਝ ਵਰਲਡ ਲੀਡਰਸ ਬੈਠੇ ਨੇ, ਅਤੇ ਜਿਨ੍ਹਾਂ ਦੇ ਵਿੱਚ
ਕੀਅਰ ਸਟਾਰਮਰ ਨੇ, ਯੂਕੇ ਦੇ ਮੈਕਰੋਨ ਨੇ, ਉਰਸੁਲਾ ਵਾਨ ਡਰ ਲੇਨ ਨੇ, ਈਵਨ ਜ਼ੇਲੈਂਸਕੀ ਨੂੰ ਵੀ ਬਿਠਾਇਆ ਹੋਇਆ,
ਜਾਰਜੀਆ ਮਲੋਨੀ ਨੇ, ਜਰਮਨੀ ਦੇ ਚਾਂਸਲਰ ਫਰੈਡਰਿਕ ਮਰਟਸ ਉੱਥੇ ਬੈਠੇ ਨੇ, ਨੈਟੋ ਸੈਕਟਰੀ ਜਨਰਲ ਮਾਰਕ ਰਟ ਉਹ ਵੀ, ਮਤਲਬ ਇੱਕ ਟਰੰਪ ਬੈਠੇ ਨੇ ਹੈੱਡ ਚੇਅਰ 'ਤੇ ਅਤੇ ਉਹਨਾਂ ਦੇ ਆਲੇ ਦੁਆਲੇ ਸਾਰੇ ਬੈਠੇ ਨੇ। ਇੱਕ ਉੱਥੇ ਇਸ ਤਸਵੀਰ ਦੇ ਵਿੱਚ ਇੱਕ ਮੈਪ ਲੱਗਿਆ ਹੋਇਆ, ਉਸ ਨਕਸ਼ੇ ਦੇ ਵਿੱਚ ਵਾਸੂ ਜੀ ਜਿਹੜਾ ਅਮਰੀਕਾ ਦਾ ਝੰਡਾ ਹੈ ਉਹ ਜਿਹੜੀ ਅਮੈਰੀਕਨ ਇਸ ਵੇਲੇ ਜੋ ਅਮਰੀਕਾ US ਯੂਨਾਈਟਿਡ ਸਟੇਟਸ ਆਫ ਅਮਰੀਕਾ ਉਹਦੇ ਉੱਪਰ ਤਾਂ ਵਾਹੇ ਹੋਇਆ, ਇਹ ਝੰਡਾ ਵਾਸੂ ਜੀ ਗ੍ਰੀਨਲੈਂਡ ਦੇ ਉੱਪਰ ਵੀ, ਇਹ ਝੰਡਾ ਕੈਨੇਡਾ ਦੇ ਉੱਪਰ ਵੀ ਅਤੇ ਵੈਨੇਜ਼ੁਏਲਾ ਦੇ ਉੱਪਰ ਵੀ, ਇਹ ਝੰਡਾ ਕਿਊਬਾ ਉੱਤੇ ਵੀ।
ਸੋ ਪੂਰੇ ਵੈਸਟਰਨ ਹੈਮੀਸਫੇਅਰ ਦੇ ਉੱਤੇ
ਜੀ
ਉਹਨਾਂ ਨੇ ਆਪਣਾ ਝੰਡਾ ਜਿਹੜਾ ਉਸ ਉੱਪਰ ਇੰਪੋਜ਼ ਕੀਤਾ ਹੋਇਆ। ਸੋ ਕੈਨੇਡਾ ਦੇ ਉੱਤੇ ਵੀ ਝੰਡਾ ਸੁਪਰ ਇੰਪੋਜ਼ ਕੀਤਾ ਜਾਣਾ ਅਮਰੀਕਾ ਦਾ, ਉਹਨੂੰ ਹੁਣ ਇੱਕ ਵਾਰ ਥ੍ਰੈਟ ਵਜੋਂ ਵੇਖਿਆ ਜਾ ਰਿਹਾ ਫਿਰ ਤੋਂ। ਤੇ ਸਾਨੂੰ ਪਤਾ ਕਿ ਡੋਨਰੋ ਡਾਕਟਰੀਨ ਜਿਹੜੀ ਡੋਨਲਡ ਟਰੰਪ ਬਾਰ ਬਾਰ ਗੱਲ ਕਰਦੇ ਪਏ ਹੁਣ ਕਿ ਵੈਸਟਰਨ ਹੈਮੀਸਫੇਅਰ ਦੇ ਵਿੱਚ ਸਾਰਾ ਕੁਝ ਅਮਰੀਕਾ ਦੇ ਮੁਤਾਬਕ ਹੀ ਚੱਲੇਗਾ, ਸੋ ਫਿਰ ਇੱਕ ਵਾਰ ਤੋਂ ਕੰਸਰਨ ਬਣਿਆ ਵੀ ਕਿ ਕੈਨੇਡਾ ਨੂੰ ਵੀ ਸਾਡੇ ਅਮਰੀਕਾ ਤੋਂ ਖਤਰਾ ਹੈ।
ਵਟਸਐਪ 'ਤੇ ਨਾ ਮੈਸੇਜ ਆਇਆ ਸੀ ਵੀ ਸਟਾਕ ਮਾਰਕੀਟ ਬੜੀ ਡਾਊਨ ਆ, ਅੱਜ ਕੀ ਚੱਕਰ ਆ? ਆਹੀ ਚੱਕਰ ਆ, ਜਿਹੜੀਆਂ ਜੀਓਪੋਲੀਟੀਕਲ ਟੈਨਸ਼ਨਸ ਨੇ ਉਹ ਇੱਕ ਵਾਰ ਫਿਰ ਤੋਂ ਵੱਧ ਗਈਆਂ ਨੇ। ਵਾਸੂ ਜੀ, ਜਿਹੜਾ ਸਵਿਟਜ਼ਰਲੈਂਡ ਡੈਵੋਸ ਦੇ ਵਿੱਚ ਵਰਲਡ ਇਕਨੋਮਿਕ ਫੋਰਮ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਸਾਲਾਨਾ, ਉਹਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀ ਥੋੜ੍ਹੀ ਦੇਰ ਪਹਿਲਾਂ ਐਡਰੈਸ ਕਰਕੇ ਹਟੇ ਨੇ। ਬਤੌਰ ਪ੍ਰਧਾਨ ਮੰਤਰੀ ਇਸ ਫੋਰਮ ਦੇ ਵਿੱਚ ਉਹ ਪਹਿਲੀ ਵਾਰ ਪਹੁੰਚੇ ਨੇ, ਇਸ ਤੋਂ ਪਹਿਲਾਂ ਐਜ਼ ਐਨ ਇਨਵੈਸਟਰ, ਐਜ਼ ਅ ਸੈਂਟਰਲ ਬੈਂਕਰ ਉੱਥੇ ਗਏ ਹੋਏ ਨੇ। ਪਰ ਵਾਸੂ ਜੀ,
ਉਹਨਾਂ ਨੇ ਉੱਥੇ ਖੁੱਲ੍ਹ ਕੇ ਬੋਲਿਆ, ਕਹਿੰਦੇ ਵੀ ਸਟਰੋਂਗਲੀ ਅਪੋਜ਼ ਟੈਰਿਫਸ ਔਨ ਗ੍ਰੀਨਲੈਂਡ, ਔਨ ਜਿਹੜੇ ਗ੍ਰੀਨਲੈਂਡ ਨਾਲ ਸੰਬੰਧਿਤ ਜਿਹੜੀਆਂ ਟੈਰਿਫਸ ਦੀ ਉਹ ਗੱਲ ਕਰ ਰਹੇ ਨੇ ਕਿ ਅਸੀਂ ਯੂਰੋਪੀਅਨ ਮੁਲਕਾਂ ਨੂੰ ਟੈਰਿਫ ਲਗਾਵਾਂਗੇ। ਸੋ ਕਹਿੰਦੇ ਵੀ ਸਟਰੋਂਗਲੀ ਅਪੋਜ਼ ਦੋ। ਸੋ ਮਾਰਕ ਕਾਰਨੀ ਨੇ ਸਖ਼ਤ ਮੁਖਾਲਫਤ ਕੀਤੀ ਹੈ।
ਅੱਜ ਸਵੇਰੇ ਇਹਨਾਂ ਤੋਂ ਪਹਿਲਾਂ ਸੰਬੋਧਨ ਕੀਤਾ ਸੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ, ਉਹਨਾਂ ਨੇ ਵੀ ਗੱਲ ਇੱਕ ਤਾਂ ਇਹੀ ਕੀਤੀ ਆ ਕਿ ਵੀ ਜਦੋਂ ਕਹਿੰਦੇ ਅਸੀਂ ਬੁਲਿੰਗ ਦੀ ਥਾਂ 'ਤੇ, ਬੁਲੀ ਦੀ ਥਾਂ 'ਤੇ ਅਸੀਂ ਇੱਜ਼ਤ ਨੂੰ, ਰਿਸਪੈਕਟ ਨੂੰ ਜ਼ਿਆਦਾ ਪਹਿਲ ਦਿੰਦੇ ਹਾਂ। ਦੂਜੀ ਗੱਲ ਉਹਨੇ ਇਹ ਵੀ ਕਹੀ, ਕਹਿੰਦੇ ਚਾਈਨਾ ਇਜ਼ ਵੈਲਕਮ ਟੂ ਮੇਕ ਮੋਰ ਇਨਵੈਸਟਮੈਂਟਸ ਇਨ ਯੂਰਪ। ਸੋ ਉਹ ਚਾਈਨਾ ਨੂੰ ਹੁਣ ਇਨਵਾਈਟ ਕਰ ਰਹੇ ਨੇ। ਜਿਹੜੀ ਆ ਗੱਲ ਸੀ ਨਾ ਕਿ ਹੁਣ ਦੁਨੀਆਂ ਦਾ ਅਸਲੀ ਸਰਪੰਚ ਹੈ ਕੌਣ, ਅਤੇ ਡੋਨਲਡ ਟਰੰਪ ਦੀਆਂ ਜਿਹੜੀਆਂ ਨੀਤੀਆਂ ਨੇ ਕਿ ਜਿਹੜੇ ਟਾਈਮ ਟੈਸਟਡ ਐਲਾਈਜ਼ ਨੇ ਕਿ ਉਹਨਾਂ ਨੂੰ ਵੀ ਹੁਣ ਖਦੇੜ ਕੇ ਦੂਜੇ ਖੇਮੇ ਦੇ ਵਿੱਚ ਧਕੇਲ ਰਹੀਆਂ ਨੇ। ਸੀਮਸ ਲਾਈਕ ਇਟ।
ਸੋ ਉਰਸੁਲਾ ਵਾਨ ਡਰ ਲੇਨ ਨੇ ਐਗਜੈਕਟਲੀ ਇਹੀ ਗੱਲ ਕਹੀ ਆ। ਉਹਨਾਂ ਨੇ ਕਿਹਾ ਕਿ ਡੋਨਲਡ ਟਰੰਪ ਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹ ਯੂਰੋਪੀਅਨ ਐਲਾਈਜ਼ ਦੇ ਨਾਲ ਜਿਹੜੀ ਰਿਸ਼ਤੇ ਦਾ ਜਿਹੜੀ ਰਿਲੇਸ਼ਨਸ਼ਿਪ ਹੈ ਉਹਨੂੰ ਡਾਊਨਵਰਡ ਸਪਾਇਰਲ ਦੇ ਵਿੱਚ ਇੱਕ ਲੈ ਕੇ ਜਾ ਰਹੀਆਂ ਨੇ ਕਿ ਰਿਸ਼ਤਿਆਂ ਦੇ ਵਿੱਚ ਬਹੁਤ ਤੇਜ਼ੀ ਨਾਲ ਨਿਗਾਰ ਆ ਰਿਹਾ ਵੀ ਅਮਰੀਕਾ ਇਹਨਾਂ ਹਰਕਤਾਂ ਤੋਂ ਬਾਜ਼ ਆਵੇ। ਅਤੇ ਉਹਨਾਂ ਨੇ ਸੋ ਡੋਨਲਡ ਟਰੰਪ ਨੇ ਵੀ ਜਿਹੜੀ ਸੋਸ਼ਲ ਮੀਡੀਆ 'ਤੇ ਕਾਫੀ ਉਹ ਕੱਲ੍ਹ ਐਕਟਿਵ ਰਹੇ ਨੇ ਡੈਵੋਸ ਵਾਲੀ ਸਮਿਟ ਤੋਂ ਪਹਿਲਾਂ, ਕਿਉਂਕਿ ਉਹਨਾਂ ਨੇ ਬੁੱਧਵਾਰ ਨੂੰ ਡੋਨਲਡ ਟਰੰਪ ਨੇ ਵੀ ਉੱਥੇ ਜਾ ਕੇ ਭਾਸ਼ਣ ਦੇਣਾ, ਮਾਰਕ ਕਾਰਨੀ ਅੱਜ ਇੱਕ ਭਾਸ਼ਣ ਦੇ ਹਟੇ ਨੇ, ਇੱਕ ਭਾਸ਼ਣ ਉਹਨਾਂ ਨੇ ਕੱਲ੍ਹ ਵੀ ਦੇਣਾ। ਅਤੇ ਮਾਰਕ ਕਾਰਨੀ ਦਾ ਭਾਸ਼ਣ ਕੱਲ੍ਹ ਸਵੇਰੇ ਹੈ ਅਤੇ ਉੱਥੇ ਦੇ ਸਮੇਂ ਮੁਤਾਬਕ, ਅਤੇ ਡੋਨਲਡ ਟਰੰਪ ਦਾ ਭਾਸ਼ਣ ਬੁੱਧਵਾਰ ਸ਼ਾਮ ਨੂੰ ਹੈ ਅਤੇ ਉੱਥੇ ਹੁਣ ਇਹ ਕਿਹਾ ਜਾ ਰਿਹਾ ਕਿ ਮਾਰਕ ਕਾਰਨੀ ਨੇ ਬੁੱਧਵਾਰ ਦੀ ਉਹਨਾਂ ਦੀ ਵਾਪਸੀ ਵੀ ਹੈ।
ਸੋ ਆਹਮੋ ਸਾਹਮਣਾ ਸ਼ਾਇਦ ਨਾ ਹੋਵੇ।
ਸੋ ਆਹਮੋ ਸਾਹਮਣਾ ਸ਼ਾਇਦ ਨਾ ਹੋਵੇ। ਪਹਿਲਾਂ ਇਹ ਗੱਲ ਹੁੰਦੀ ਸਾਈਡਲਾਈਨਸ ਦੇ ਉੱਤੇ ਸ਼ਾਇਦ ਕੋਈ ਬਰੀਫ ਇੰਗੇਜਮੈਂਟ ਹੋਏਗੀ, ਪਰ ਹੁਣ ਉਹਦੇ ਆਸਾਰ ਘੱਟ ਨੇ, ਸਪਸ਼ਟ ਨਹੀਂ ਅਜੇ ਸਿਚੁਏਸ਼ਨ ਹੋ ਰਹੀ। ਡੋਨਲਡ ਟਰੰਪ ਨੇ ਆਪਣੇ ਉਸ ਭਾਸ਼ਣ ਤੋਂ ਪਹਿਲਾਂ ਟਰੂਥ ਸੋਸ਼ਲ ਦੇ ਉੱਤੇ ਕਾਫੀ ਖਲਾਰਾ ਪਾਇਆ। ਸੋ ਉਹਨਾਂ ਨੇ ਇਮੈਨੁਅਲ ਮੈਕਰੋਨ ਦਾ ਵੀ ਇੱਕ ਟੈਕਸਟ ਮੈਸੇਜ ਜਿਹੜਾ
ਲੀਕ ਕਰਤਾ,
ਉਹ ਲੀਕ ਕੀਤਾ, ਉਹ ਸਾਂਝਾ ਕੀਤਾ ਟਰੂਥ ਸੋਸ਼ਲ 'ਤੇ। ਮੈਕਰੋਨ ਉਹਦੇ ਵਿੱਚ ਉਹਨਾਂ ਨੂੰ ਕਹਿ ਰਹੇ ਨੇ ਕਿ ਵੀ ਤੁਸੀਂ ਜੋ ਸੀਰੀਆ ਵਿੱਚ ਕਰ ਰਹੇ ਹੋ, ਕਹਿੰਦੇ ਅਸੀਂ ਤੁਹਾਡੇ ਨਾਲ ਹਾਂ ਉਹਦੇ 'ਤੇ, ਬਿਲਕੁਲ ਇਕਸਾਰਤਾ ਵਿੱਚ ਹਾਂ, ਪਰ ਕਹਿੰਦੇ ਮੇਰੀ ਸਮਝ ਨਹੀਂ ਆ ਰਿਹਾ ਕਿ ਤੁਸੀਂ ਗ੍ਰੀਨਲੈਂਡ ਦੇ ਵਿੱਚ ਕੀ ਕਰਨਾ ਚਾਹ ਰਹੇ ਹੋ। ਉਹਨਾਂ ਨੇ ਕਿਹਾ ਜੇ ਤੁਸੀਂ ਚਾਹੋ ਵੀ ਮੈਂ ਤੁਹਾਡੀ ਮੀਟਿੰਗ ਅਰੇਂਜ ਕਰਾਉਣਾ ਲੀਡਰਸ ਦੀ ਇਸ ਸਮਿਟ ਦੇ ਆਲੇ ਦੁਆਲੇ, ਅਤੇ ਫਿਰ ਪੈਰਿਸ ਦੇ ਵਿੱਚ ਆਪਾਂ ਇਕੱਠੇ ਡਿਨਰ ਕਰਦੇ ਹਾਂ।
ਡੈਨਮਾਰਕ ਦੇ ਜਿਹੜੇ ਵਾਸੂ ਜੀ ਲੀਡਰਸ ਨੇ ਉਹ ਵੀ ਕਹਿ ਰਹੇ ਨੇ, ਕਹਿੰਦੇ ਮੀਟਿੰਗ ਕਰ ਲੈਂਦੇ ਹਾਂ, ਗੱਲਬਾਤ ਕਰਦੇ ਹਾਂ, ਇਹਦਾ ਅਸੀਂ ਹੱਲ ਕੱਢਦੇ ਹਾਂ ਕੋਈ।
ਸੋ ਦੇ ਸੇਇੰਗ ਦੇ ਆਰ ਰੈਡੀ ਟੂ ਟਾਕ ਔਨ ਦਿਸ, ਵੀ ਗੱਲਬਾਤ ਕਰਨ ਲਈ ਅਸੀਂ ਤਿਆਰ ਹਾਂ। ਐਮਰਜੈਂਸੀ ਇੱਕ ਮੀਟਿੰਗ ਜਿਹੜੀ ਯੂਰੋਪੀਅਨ ਮੁਲਕਾਂ ਦੀ ਉਹ ਅਰੇਂਜ ਕੀਤੀ ਹੀ ਜਾ ਰਹੀ ਆ ਯੂਰਪ ਦੇ ਵਿੱਚ, ਸੋ ਹੁਣ ਡੋਨਲਡ ਟਰੰਪ ਨੇ ਇੱਕ ਤਾਂ ਜਿਹੜਾ ਮੈਪ ਸਾਂਝਾ ਕੀਤਾ, ਇੱਕ ਉਹਨਾਂ ਨੇ ਇਮੈਨੁਅਲ ਮੈਕਰੋਨ ਬਾਰੇ ਜਿਹੜੀ ਗੱਲ ਕੀਤੀ, ਇੱਕ ਉਹਨਾਂ ਨੇ ਨੇਟੋ ਦੇ ਸੈਕਰਟਰੀ ਜਨਰਲ ਮਾਰਕ ਰਟ ਦਾ ਵੀ ਇੱਕ ਮੈਸੇਜ ਆ, ਉਹ ਵੀ ਉਹਨਾਂ ਨੇ ਲੀਕ ਕੀਤਾ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਟਰੂਥ ਸੋਸ਼ਲ 'ਤੇ। ਉਹਦੇ ਵਿੱਚ ਮਾਰਕ ਰਟ ਕਹਿ ਰਹੇ ਨੇ, ਕਹਿੰਦੇ ਕਿ ਤੁਸੀਂ ਜੋ ਸੀਰੀਆ ਦੇ ਵਿੱਚ ਕੀਤਾ ਉਹ ਸ਼ਲਾਘਾਯੋਗ ਆ, ਅਤੇ ਮੇਰੀਆਂ ਜਿਹੜੀਆਂ ਕੋਈ ਮੀਡੀਆ ਇੰਗੇਜਮੈਂਟਸ ਹੋਣਗੀਆਂ ਡੈਵੋਸ ਦੇ ਵਿੱਚ, ਉੱਥੇ ਮੈਂ ਆਪਣੀਆਂ ਮੀਡੀਆ ਇੰਗੇਜਮੈਂਟਸ ਨੂੰ ਹਾਈਲਾਈਟ ਕਰਾਂਗਾ ਤੁਹਾਡੀ ਪ੍ਰਸ਼ੰਸਾ ਕਰਨ ਲਈ, ਕਿ ਤੁਸੀਂ ਦੇਖੋ ਸੀਰੀਆ ਦੇ ਵਿੱਚ ਕਿੰਨੀ ਕਮਾਲ ਦੀ ਕਾਰਵਾਈ ਕੀਤੀ ਆ,
ਪਰ ਤੁਸੀਂ ਇਧਰਲੇ ਪਾਸਿਓਂ ਬਾਜ਼ ਆ ਜਾਓ।
ਹਾਂ, ਅਤੇ ਕਹਿੰਦੇ ਵੀ ਮੈਂ ਆਈ ਐਮ ਕਮਿਟਿਡ ਟੂ ਫਾਈਂਡਿੰਗ ਅ ਵੇ ਫਾਰਵਰਡ ਇਨ ਗ੍ਰੀਨਲੈਂਡ
ਜੀ।
ਸੋ ਉਹ ਤਾਰੀਫ ਕਰ ਰਹੇ ਨੇ ਡੋਨਲਡ ਟਰੰਪ ਦੀ, ਅਤੇ ਮਾਰਕ ਰਟ ਉਹ ਉਸ ਚੀਜ਼ ਨੂੰ ਸ਼ੇਅਰ ਕਰ ਰਹੇ ਨੇ, ਉਹਦੀ ਸਕਰੀਨਸ਼ਾਟ ਟੈਕਸਟ ਦੀ ਸ਼ੇਅਰ ਕਰ ਰਹੇ ਨੇ ਟਰੂਥ ਸੋਸ਼ਲ 'ਤੇ। ਬਾਕੀ ਵਿਜੇ ਜੀ, ਉਹਨਾਂ ਨੇ ਯੂਕੇ ਦੇ ਪ੍ਰਾਈਮ ਮਿਨਿਸਟਰ ਕੀਅਰ ਸਟਾਰਮਰ ਨੂੰ ਯੂਕੇ ਨੂੰ ਐਜ਼ ਅ ਗਵਰਨਮੈਂਟ ਐਜ਼ ਅ ਨੇਸ਼ਨ ਟਾਰਗੇਟ ਕੀਤਾ। ਸੋ ਹੁਣ ਹੋਇਆ ਕੀ ਹੈ ਕਿ ਇੰਡੀਅਨ ਓਸ਼ਨ ਦੇ ਵਿੱਚ ਆਈਲੈਂਡ ਹੈਗੇ ਨੇ ਸ਼ਾਗੋਜ਼ ਆਈਲੈਂਡਸ, ਉਹਨਾਂ ਦੇ ਵਿੱਚੋਂ ਇੱਕ ਆਈਲੈਂਡ ਹੈ ਡੀਏਗੋ ਗਾਰਸੀਆ, ਜਿੱਥੇ ਅਮਰੀਕਾ ਦਾ ਏਅਰਬੇਸ ਹੈ, ਅਤੇ ਮਾਲਦੀਵਸ ਨੂੰ ਜਦੋਂ ਮੋਰੀਸ਼ਸ ਨੂੰ ਮਾਫ਼ ਕਰਨਾ ਮੋਰੀਸ਼ਸ ਨੂੰ 1968 ਦੇ ਵਿੱਚ ਯੂਕੇ ਤੋਂ ਆਜ਼ਾਦੀ ਮਿਲੀ ਸੀ, ਅਤੇ ਉਦੋਂ ਤੋਂ ਬਾਅਦ ਤੋਂ ਅਗਰੀਮੈਂਟ ਸੀਗਾ ਕਿ ਯੂਕੇ ਇਹਨਾਂ ਆਈਲੈਂਡਸ ਦੇ ਉੱਤੇ ਆਪਣਾ ਕਬਜ਼ਾ ਜਾਰੀ ਰੱਖੇਗਾ। ਹੁਣ ਇਹਨਾਂ ਦੀ ਮੁਖਾਲਫਤ ਹੋਣ ਲੱਗ ਪਈ ਹੈ ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਵੀ ਕੋਈ ਇਹਨਾਂ ਦੇ ਖਿਲਾਫ਼ ਫੈਸਲਾ ਸੁਣਾਇਆ। ਸੋ ਅਮਰੀਕਾ ਦੀ ਯੂਕੇ ਦੀ ਸਰਕਾਰ ਉੱਤੇ ਦਬਾਅ ਬਣ ਰਿਹਾ ਸੀ ਕਿ ਤੁਸੀਂ ਇਹ ਜਿਹੜੇ ਆਈਲੈਂਡਸ ਨੇ ਇਹਨਾਂ ਦਾ ਕੰਟਰੋਲ ਮੋਰੀਸ਼ਸ ਨੂੰ ਦੇ ਦਿਓ
ਜੀ।
ਹੁਣ ਯੂਕੇ ਦੀ ਸਰਕਾਰ ਨੇ ਇੱਕ ਲੀਜ਼ ਅਗਰੀਮੈਂਟ ਸਾਈਨ ਕੀਤਾ ਹੈ ਮੋਰੀਸ਼ਸ ਦੇ ਨਾਲ, ਜਿਹਦੇ ਤਹਿਤ ਉਹ ਇਹਨਾਂ ਆਈਲੈਂਡਸ ਦਾ ਜਿਹੜਾ ਕੰਟਰੋਲ ਹੈ ਉਹ ਮੋਰੀਸ਼ਸ ਨੂੰ ਵਾਪਸ ਦੇ ਰਹੇ ਨੇ। ਪਰ ਡੀਏਗੋ ਗਾਰਸੀਆ ਦੇ ਵਿੱਚ ਜਿਹੜਾ ਯੂਕੇ ਯੂਐਸ ਦਾ ਏਅਰਬੇਸ
ਆ,
ਉਹਦੀ ਇੱਕ ਲੀਜ਼ ਐਕਸਟੈਂਡ ਕੀਤੀ ਜਾ ਰਹੀ ਹੈ। ਸੋ ਉਹ ਲੀਜ਼ ਬੇਸਿਸ ਤੇ ਅਜੇ ਵੀ
ਉੱਥੇ ਮੌਜੂਦ ਰਹਿਣਗੇ,
ਜਿਹੜਾ ਉਹ ਮੌਜੂਦ ਰਹੇਗਾ। ਸੋ ਡੋਨਲਡ ਟਰੰਪ ਇਸ ਸਟੈਪ ਦੀ ਆਲੋਚਨਾ ਕਰ ਰਹੇ ਨੇ, ਨਿਖੇਧੀ ਕਰ ਰਹੇ ਨੇ, ਕਹਿੰਦੇ ਸਾਡਾ ਬ੍ਰਿਲੀਅੰਟ ਐਲਆਈ ਨੇਟੋ ਐਲਆਈ ਯੂਕੇ ਵੀ ਦੇਖੋ, ਕਹਿੰਦੇ ਕਿੰਨਾ ਉਹਨਾਂ ਨੇ ਸ਼ਾਨਦਾਰ ਫੈਸਲਾ ਕੀਤਾ, ਕਹਿੰਦੇ ਜਿਹੜੀ ਚੀਜ਼ ਤੁਹਾਡੇ ਕੋਲ ਸੀਗੀ ਬਿਨਾਂ ਕਿਸੇ ਵਜ੍ਹਾ ਤੋਂ ਕਹਿੰਦੇ ਤੁਸੀਂ ਆਪ ਦੇਈ ਜਾ ਰਹੇ ਹੋ, ਕਹਿੰਦੇ ਇਹੀ ਤਾਂ ਰੀਜ਼ਨ ਹੈ ਕਹਿੰਦੇ ਸਾਨੂੰ ਗ੍ਰੀਨਲੈਂਡ ਦੇ ਉੱਤੇ ਕਬਜ਼ਾ ਕਰਨਾ ਪੈਣਾ, ਕਹਿੰਦੇ ਦਿਸ ਇਜ਼ ਅਨਦਰ ਇਨ ਲੌਂਗ ਲਾਈਨ ਆਫ ਨੈਸ਼ਨਲ ਸਿਕਿਉਰਿਟੀ ਰੀਜ਼ਨਸ। ਸੋ ਯੂਕੇ ਵੱਲੋਂ ਜਿਹੜਾ ਕੰਟਰੋਲ ਦਿੱਤਾ ਜਾ ਰਿਹਾ ਡੀਏਗੋ ਗਾਰਸੀਆ ਦਾ,
ਉਹਨਾਂ ਨੇ ਇੱਕ ਪੋਜ਼ਿਟਿਵ ਐਗਜ਼ਾਮਪਲ ਐਸਟੈਬਲਿਸ਼ ਕਰਨ ਦੀ ਇੱਕ ਕੋਸ਼ਿਸ਼ ਕੀਤੀ ਵੀ ਤੁਸੀਂ ਜ਼ਮੀਨਾਂ ਹੜਪਣ ਦੀ ਕੋਸ਼ਿਸ਼ ਕਰ ਰਹੇ ਹੋ, ਆ ਦੇਖੋ ਅਸੀਂ ਤਾਂ ਵਾਪਸ ਕਰਦੇ ਪਏ ਹਾਂ।
ਡੋਨਲਡ ਟਰੰਪ ਉਹਨੂੰ ਯੂਜ਼ ਕਰ ਰਹੇ ਨੇ ਐਜ਼ ਐਨ ਐਕਸਕਿਊਜ਼ ਵੀ, ਦੇਖੋ ਵੀ ਇਹ ਚਾਈਨਾ ਵਾਲੇ ਰਸ਼ੀਆ ਵਾਲੇ ਇਹਨੂੰ ਐਜ਼ ਅ ਸਾਈਨ ਆਫ ਵੀਕਨੈਸ ਪਰਸੀਵ ਕਰ ਰਹੇ ਨੇ ਕਿ ਜਿਹੜੀਆਂ ਟੈਰੋਟਰੀਜ਼ ਤੁਹਾਡੇ ਕੋਲ ਆਲਰੇਡੀ ਹੈਗੀਆਂ ਤੁਸੀਂ ਤਾਂ ਉਹੀ ਦੇਈ ਜਾ ਰਹੇ ਹੋ, ਅਤੇ ਇਸ ਕਰਕੇ ਕਹਿੰਦੇ ਵੀ ਮੈਨੂੰ ਹੁਣ ਕਾਰਵਾਈ ਕਰਨੀ ਪੈਣੀ ਹੈ ਅਤੇ ਮੈਂ ਗ੍ਰੀਨਲੈਂਡ ਦੇ ਉੱਤੇ ਕਬਜ਼ਾ ਕਰਕੇ ਦਿਖਾਵਾਂਗਾ।
ਜਿਹੜੀ ਵਾਸੂ ਜੀ, ਡੋਨਲਡ ਟਰੰਪ ਨੇ ਗਾਜ਼ਾ ਵਾਸਤੇ ਇੱਕ ਬੋਰਡ ਆਫ ਪੀਸ ਦੀ ਗੱਲ ਕੀਤੀ ਸੀ ਵੀਕਐਂਡ 'ਤੇ, ਬੋਰਡ ਆਫ ਪੀਸ ਬਾਰੇ ਇਹ ਵੀ ਪਤਾ ਵੀ $1 billion ਦੀ ਉਹਦੇ ਵਿੱਚ ਐਂਟਰੀ ਫੀਸ ਆ ਜੇ ਕਿਸੇ ਨੇ ਪਰਮਾਨੈਂਟ ਮੈਂਬਰ ਬਣਨਾ। ਅਤੇ ਕੈਨੇਡਾ ਦੇ ਫਾਈਨੈਂਸ ਮਿਨਿਸਟਰ ਫਰਾਂਸੋਆ ਫਿਲੀਪ ਸ਼ੈਂਪੇਨ ਨੇ ਇਹ ਗੱਲ ਕਲੀਅਰ ਕੀਤੀ ਆ ਵੀ ਅਸੀਂ $1 billion ਨਹੀਂ ਦੇਣ ਲੱਗੇ ਟਰੰਪ ਦੇ ਬੋਰਡ ਆਫ ਪੀਸ ਦੇ ਵਿੱਚ ਹਿੱਸਾ ਲੈਣ ਦੇ ਵਾਸਤੇ। ਅੱਛਾ, ਉੱਧਰੋਂ ਫਰਾਂਸ ਨੇ ਵੀ ਮਨਾ ਕਰਤਾ ਸੀ, ਇਮੈਨੁਅਲ ਮੈਕਰੋਨ ਨੇ ਵੀ ਅਸੀਂ ਕੋਈ ਜੁਆਇਨ ਨਹੀਂ ਕਰਨਾ ਬੋਰਡ ਆਫ ਪੀਸ, ਟਰੰਪ ਨੇ ਫਿਰ ਆਪਣਾ ਜਿਹੜਾ ਟੈਰਿਫ ਵਾਲਾ ਹਥਿਆਰ ਆ ਉਹ ਕੱਢ ਲਿਆ, ਕਹਿੰਦੇ ਜੇ ਤੁਸੀਂ ਮਨਾ ਕਰਦੇ ਹੋ ਤਾਂ ਫਿਰ ਜਿਹੜੀ ਫਰੈਂਚ ਵਾਈਨ ਆ ਉੱਤੇ 200% ਟੈਰਿਫ ਲਗਾਇਆ ਜਾਏਗਾ।
ਅਤੇ ਇਹ ਅਸੀਂ ਦੇਖੀਏ ਡੋਨਲਡ ਟਰੰਪ ਹਰ ਚੀਜ਼ ਵਾਸਤੇ ਟੈਰਿਫ ਨੂੰ ਇਸਤੇਮਾਲ ਕਰ ਰਹੇ ਨੇ, ਰੀਜ਼ਨ ਆਫਿਸ਼ਲੀ ਦੱਸਦੇ ਆ ਵੀ ਨੈਸ਼ਨਲ ਸਿਕਿਉਰਿਟੀ ਰੀਜ਼ਨ।
ਜੀ ਜੀ,
ਹੁਣ ਦੱਸੋ ਵਾਈਨ ਤੋਂ ਕਿਹੜਾ ਤੁਹਾਨੂੰ ਨੈਸ਼ਨਲ ਸਿਕਿਉਰਿਟੀ ਥਰੈਟ ਆ?
ਨਹੀਂ, ਥਰੈਟ ਤਾਂ ਹੈ ਜੇ ਦੂਜੇ ਪਾਸੇ ਲੈ ਕੇ ਚੱਲੋ ਵੀ ਲੋਕੀ ਨਾ ਪੀਣ ਤਾਂ ਸਟੇਟ ਠੀਕ ਰਹੇਗੀ, ਪਰ ਉਹਦਾ ਰੀਜ਼ਨ ਹੋਣਾ ਹੀ
ਨੈਸ਼ਨਲ ਸਿਕਿਉਰਿਟੀ
ਦਾ ਰੀਜ਼ਨ ਹੋਣਾ,
ਸਰਕਾਰ ਆਪ ਵੇਚਦੀ ਹੈ ਸ਼ਰਾਬ
ਜੀ।
ਸੋ ਵਿਜੇ ਜੀ, ਹੁਣ ਇਹਦੇ ਵਿੱਚ ਦੇਖੋ ਜਿਹੜਾ ਪੀਸ ਪ੍ਰਾਈਜ਼ ਨਾਰਵੇ ਵਾਲਾ ਜਿਹੜਾ ਇੱਕ ਰੇਟਕਾ, ਸੋ ਡੋਨਲਡ ਟਰੰਪ ਕਹਿੰਦੇ ਵੀ ਸਾਨੂੰ ਤੁਸੀਂ ਕਹੀ ਜਾਂਦੇ ਹੋ ਜਿਹੜੀ ਨਾਰਵੇਜੀਅਨ ਕਮੇਟੀ ਆ ਵੀ ਉਹ ਇੰਡੀਪੈਂਡੈਂਟ ਆ, ਵੀ ਨਾਰਵੇ ਦੀ ਸਰਕਾਰ ਦਾ ਕੋਈ ਇਖਤਿਆਰ ਨਹੀਂ ਨੋਬੈਲ ਪੀਸ ਪ੍ਰਾਈਜ਼ ਤੇ, ਕਹਿੰਦੇ ਐਵੇਂ ਕਹਿੰਦੇ ਸਰਕਾਰ ਕੰਟਰੋਲ ਕਰਦੀ ਹੈ, ਬਟ ਆਈ ਡੋਂਟ ਕੇਅਰ,
ਕਹਿੰਦੇ
ਇੰਨੀ ਸਾਰੀ ਗੱਲ ਕਰਕੇ
ਉਹੀ ਸਾਨੂੰ ਕੀ ਗੱਲ ਕਰ ਕਰਕੇ ਸਾਨੂੰ ਕੀ,
ਮੈਨੂੰ ਕੋਈ ਇੰਟਰਸਟ ਨਹੀਂ ਆ ਵੀ ਇਸ ਪੀਸ ਪ੍ਰਾਈਜ਼
ਯਾਰ ਇੱਦਾਂ ਕਰਨਾ ਚਾਹੀਦਾ। ਦੇਖੋ ਹਰ ਸਾਲ ਨੋਬੈਲ ਜਿਹੜੀ ਪੀਸ ਜਿਹੜੀ ਨੋਬੈਲ ਪ੍ਰਾਈਜ਼ ਦੀ ਕਮੇਟੀ ਆ ਉਹ ਵੱਖੋ ਵੱਖਰੇ ਏਰੀਆਜ਼ ਦੇ ਵਿੱਚ ਪ੍ਰਾਈਜ਼ ਦਿੰਦੀ ਆ, ਇਹਨੂੰ ਕੈਮਿਸਟਰੀ ਦਾ, ਫਿਜ਼ਿਕਸ ਦਾ, ਲਿਟਰੇਚਰ ਦਾ, ਪੀਸ ਦਾ, ਅਤੇ ਮੈਡੀਸਿਨ ਦੇ ਵਿੱਚ ਵੀ ਹੁੰਦਾ, ਹੈ ਨਾ, ਇਕਨੋਮਿਕਸ ਦਾ ਵੀ ਹੁੰਦਾ। ਮੈਂ ਕਹਿੰਦਾ 226 ਵਾਲੇ ਸਾਰੇ ਦੇ ਦਿਓ ਟਰੰਪ ਨੂੰ, ਕੋਈ ਸਾਰੇ ਤੁਹਾਡੇ,
ਇਹਨਾਂ ਨੂੰ ਭਾਵੇਂ ਨਕਲੀ ਬਣਾ ਕੇ ਵੀ ਦੇ ਦਿਓ, ਕਿਹਾ ਵੀ ਅਸਲੀ ਜਿਹੜਾ ਨੋਬੈਲ ਪੀਸ ਪ੍ਰਾਈਜ਼ ਹੈ ਉਹ ਫੋਰ ਐਗਜ਼ਾਮਪਲ ਮਾਰਕ ਕਾਰਨੀ ਨੂੰ ਮਿਲਿਆ ਹੈ, ਜਿਹਨੂੰ ਵੀ ਮਿਲਿਆ, ਅਤੇ ਇਹਦਾ ਇੱਕ ਜਿਹੜਾ ਰੈਪਲੀਕਾ ਹੈ,
ਨਾ ਨਾ
ਉਹ ਡੋਨਲਡ ਟਰੰਪ ਉਹ ਰੈਪਲੀਕਾ ਨਾਲ ਵੀ ਖੁਸ਼ ਹੋ ਜਾਂਦੇ ਆ,
ਖੁਸ਼ ਤਾਂ ਹੋ ਜਾਂਦਾ ਪਰ ਖੁਸ਼ ਹੋਣਾ ਤੇ ਖੁਸ਼ ਰਹਿਣਾ ਇਹ ਦੋ ਵੱਖਰੀਆਂ ਚੀਜ਼ਾਂ ਨੇ,
ਉਹ ਤਾਂ ਫਿਰ ਅਸਲੀ ਵਾਲੇ ਨਾਲ ਵੀ ਨਹੀਂ ਰਹਿਣਾ।
ਮੈਂ ਤਾਂ ਕਹਿੰਦਾ ਐਤਕਿ ਸਾਰੇ ਜਿੰਨੇ ਵੀ ਨੋਬੈਲ ਪ੍ਰਾਈਜ਼ ਨੇ ਸਾਰੇ ਦੇ ਦਿਓ ਟਰੰਪ ਨੂੰ, ਉਹ ਕੋਈ ਸਾਰੇ ਤੁਹਾਡੇ, ਇਸ ਸਾਲ ਦੇ ਸਭ ਤੋਂ ਵਧੀਆ ਇਕੋਨੋਮਿਸਟ ਵੀ ਤੁਸੀਂ, ਇਸ ਸਾਲ ਦੀ ਜਿਹੜੀ ਤੁਸੀਂ ਟਰੁੱਥ ਸੋਸ਼ਲ ਦੀਆਂ ਪੋਸਟਸ ਨੇ ਉਹ ਲਿਟਰੇਚਰ ਨੇ, ਵੀ ਉਹ ਵੀ ਤੁਹਾਨੂੰ ਲਿਟਰੇਚਰ ਦਾ ਵੀ ਤੁਹਾਨੂੰ ਦਿੱਤਾ ਪ੍ਰਾਈਜ਼,
ਹਾਂ
ਸਾਰਾ ਕੁਝ ਤੁਸੀਂ ਚੱਕੋ,
ਬ੍ਰੈਕਟਿਡ ਹੈ ਚੇਤਨ ਭਗਤ ਦੇ ਨਾਲ ਤੁਹਾਨੂੰ ਮਿਲੇ,
ਹਾਂ
ਲਿਟਰੇਚਰ ਦਾ ਪ੍ਰਾਈਜ਼,
ਹਾਂ ਠੀਕ ਹੈ ਬਸ ਜੀ। ਓ ਮੈਨ ਚਲੋ ਖੈਰ
ਵੀਰੇ ਜੀ, ਹੁਣ ਦੇਖੋ ਇੰਟਰਨੈਸ਼ਨਲ ਲੈਵਲ 'ਤੇ ਜਿਹੜੀ ਡਿਪਲੋਮੇਸੀ ਹੋ ਰਹੀ ਹੈ, ਇੰਟਰਨੈਸ਼ਨਲ ਲੈਵਲ 'ਤੇ ਜਿਹੜੇ ਜੀਓ ਪੋਲੀਟਿਕਸ ਦੇ ਵਿੱਚ ਅਹਿਮ ਫੈਸਲੇ ਲਏ ਜਾ ਰਹੇ ਨੇ, ਉਹਨਾਂ ਦੇ ਵਿੱਚ ਇੱਕ ਬੜਾ ਅਹਿਮ ਇੱਕ ਫੈਕਟਰ ਬਣਿਆ ਹੋਇਆ ਕਿ ਡੋਨਲਡ ਟਰੰਪ ਕਿੰਨੀ ਫੂਕ ਛੱਕਦੇ ਨੇ, ਕਿ ਜਿੰਨੇ ਵੀ ਲੀਡਰਸ ਨੇ ਤੁਸੀਂ ਦੇਖੋ, ਨੇਟੋ ਦੇ ਸੈਕਟਰੀ ਜਨਰਲ ਮਾਰਕ ਰੱਟ ਦਾ ਇਹ ਕਹਿਣਾ ਕਿ ਡੈਵੋਸ ਸਮਿਟ ਦੇ ਵਿੱਚ ਵਰਲਡ ਇਕਨੋਮਿਕ ਫੋਰਮ ਦੌਰਾਨ ਮੇਰੀਆਂ ਜਿਹੜੀਆਂ ਕੋਈ ਮੀਡੀਆ ਇੰਗੇਜਮੈਂਟਸ ਹੋਣਗੀਆਂ ਉਹਨਾਂ ਦਾ ਮੈਂ ਇਸਤੇਮਾਲ ਕਰਾਂਗਾ ਤੁਹਾਡੀ ਸ਼ਲਾਘਾ ਕਰਨ ਲਈ,
ਕਿਉਂਕਿ ਜੇ ਵਾਸੂ ਜੀ ਡੋਨਲਡ ਟਰੰਪ ਆਪਣੀ ਆਈ ਤੇ ਆ ਜਾਂਦੇ ਨੇ ਤਾਂ ਫਿਰ ਨੇਟੋ ਦੀ ਹੋਂਦ ਵੀ ਨਹੀਂ ਰਹਿਣੀ, ਉਹ ਤਾਂ ਨੇਟੋ ਨੂੰ ਬਚਾਉਣ ਦੀ
ਕੋਸ਼ਿਸ਼ ਲੱਗੇ ਰਹੇ ਕਿ ਹੋ ਕਿ ਮੈਂ ਅਮਰੀਕਾ ਦੀ ਸ਼ਲਾਘਾ ਕਰਨ ਲਈ ਜਾਂ ਨੇਟੋ ਦੀ ਸ਼ਲਾਘਾ ਕਰਨ ਲਈ ਮੈਂ ਉਹਨੂੰ ਇਸਤੇਮਾਲ ਕਰਾਂਗਾ, ਟਰੰਪ ਜੀ ਮੈਂ ਤੁਹਾਡਾ ਗੁਣਗਾਨ ਕਰਾਂਗਾ ਆਪਣੀਆਂ ਮੀਡੀਆ ਇੰਗੇਜਮੈਂਟਸ ਦੇ ਵਿੱਚ ਕਿ ਤੁਸੀਂ ਬੜੇ ਸ਼ਾਨਦਾਰ ਵਿਅਕਤੀ ਹੋ। ਫਿਰ ਇਮੈਨੁਅਲ ਮੈਕਰੋਨ ਆਪਣੀ ਸਾਰੀ ਗੱਲ ਕਹਿਣ ਤੋਂ ਬਾਅਦ ਇਮੈਨੁਅਲ ਮੈਕਰੋਨ ਕਹਿੰਦੇ ਨੇ ਪਲੀਜ਼ ਸਾਡੇ ਕੋਲ ਪੈਰਿਸ ਆਇਓ, ਆਪਾਂ ਡਿਨਰ ਕਰਾਂਗੇ ਇਕੱਠੇ ਬਹਿ ਕੇ, ਕਿਉਂਕਿ ਉਹਨਾਂ ਨੂੰ ਪਤਾ ਕਿ ਡੋਨਲਡ ਟਰੰਪ ਇਹੋ ਜਿਹੀਆਂ ਛੋਟੀਆਂ ਛੋਟੀਆਂ ਚੀਜ਼ਾਂ 'ਤੇ ਖੁਸ਼ ਹੁੰਦੇ ਨੇ,
ਪਰ ਉਹਨਾਂ ਨੇ ਉਹ ਟੈਕਸ ਲੀਕ ਕਰਤੇ, ਜਿਹੜੇ ਬੰਦੇ ਨੇ ਤੁਹਾਨੂੰ ਪਹਿਲਾਂ ਹੀ ਕਿਹਾ ਮੈਂ ਜਾ ਕੇ ਤੁਹਾਡੀ ਤਾਰੀਫ ਕਰੂੰਗਾ, ਤੁਸੀਂ ਟੈਕਸ ਲੀਕ ਕਰਕੇ ਤਾਂ ਆਪ ਹੀ ਕਹਿਤਾ ਵੀ ਹੁਣ ਜੇ ਉਹ ਤਾਰੀਫ ਕਰੇਗਾ ਵੀ ਤਾਂ ਉੱਥੇ ਕਿਸੇ ਨੇ ਯਕੀਨ ਨਹੀਂ ਕਰਨਾ,
ਐਗਜੈਕਟਲੀ ਵੀ ਉਹ ਝੂਠੀ ਤਾਰੀਫ,
ਝੂਠੀ ਤਾਰੀਫ ਕਰ ਰਿਹਾ ਕਿਉਂਕਿ ਉਹ ਤੁਹਾਨੂੰ ਪਹਿਲਾਂ ਦੱਸ ਗਿਆ
ਦੈਟਸ ਡੋਨਲਡ ਟਰੰਪ ਫਾਰ ਯੂ
ਜੀ। ਬਸ ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ,
ਥੈਂਕ ਯੂ ਵਿਜੇ ਜੀ। ਅਤੇ ਇਹਦੇ 'ਚ ਇੱਕ ਕੁਇਕਲੀ ਇਹ ਵੀ ਮੈਨਸ਼ਨ ਕਰ ਦਿਓ ਕਿ ਗਲੋਬਲ ਮੇਲ ਨੇ ਇੱਕ ਖਬਰ ਪ੍ਰਕਾਸ਼ਿਤ ਕੀਤੀ ਹੈ ਅਤੇ ਉਹ ਕਹਿ ਰਹੇ ਨੇ ਵੀ ਉਹਨਾਂ ਨੂੰ ਸੂਤਰਾਂ ਨੇ ਦੱਸਿਆ ਕਿ ਕੈਨੇਡਾ ਵੱਲੋਂ, ਕੈਨੇਡਾ ਦੀ ਮਿਲਟਰੀ ਵੱਲੋਂ ਇੱਕ ਮਾਡਲ ਤਿਆਰ ਕੀਤਾ ਜਾ ਰਿਹਾ ਵੀ ਜੇ ਅਮਰੀਕਾ ਨੇ ਸਾਡੇ ਉੱਤੇ ਹਮਲਾ ਕੀਤਾ ਤਾਂ ਸਾਡੀ ਮਿਲਟਰੀ ਕਿਵੇਂ ਰਿਸਪੌਂਡ ਕਰੇਗੀ।
ਉਹਦੇ ਵਿੱਚ ਉਹ ਗੱਲ ਕਰ ਰਹੇ ਨੇ ਵੀ ਇਨਸਰਜੈਂਸੀ ਹੋ ਸਕਦੀ ਹੈ ਕਿਸੇ ਤਰ੍ਹਾਂ ਦੀ, ਇੱਕ ਮਾਡਲ ਦੇ ਵਿੱਚ ਇਹ ਵੀ ਜ਼ਿਕਰ ਹੈ ਜਿਵੇਂ ਅਫਗਾਨਿਸਤਾਨ ਦੇ ਵਿੱਚ ਇਨਸਰਜੈਂਸੀ ਹੋਈ ਸੀ, ਕਹਿੰਦੇ ਇੱਦਾਂ ਦੀ ਇਨਸਰਜੈਂਸੀ ਦੇ ਹਾਲਾਤ ਵੀ ਹੋ ਸਕਦੇ ਨੇ।
ਉਹ ਕਹਿ ਰਹੇ ਨੇ ਕਿ ਜੇ ਅਮਰੀਕਾ ਸਾਡੇ ਉੱਤੇ ਹਮਲਾ ਕਰਦਾ ਤੇ ਅਸੀਂ ਅਮਰੀਕਾ ਦਾ ਟਾਕਰਾ ਤਾਂ ਕਰ ਹੀ ਨਹੀਂ ਸਕਦੇ ਵੀ ਅਸੀਂ ਅਮਰੀਕਾ, ਸਾਡੀ ਇੰਨੀ ਸਟਰੈਂਥ ਹੀ ਨਹੀਂ ਕਿ ਅਸੀਂ ਅਮਰੀਕਾ ਨੂੰ ਹਰਾ ਸਕੀਏ ਜੰਗ ਦੇ ਵਿੱਚ, ਹਰਾਉਣਾ ਕਹਿੰਦੇ ਸਾਡਾ ਮੰਤਵ ਹੋਏਗਾ ਹੀ ਨਹੀਂ, ਅਸੀਂ ਅਮਰੀਕਾ ਦੇ ਨਾਲ ਉਸ ਤਰ੍ਹਾਂ ਡੀਲ ਕਰਾਂਗੇ ਜਿਵੇਂ ਮੁਜਾਹਿਦੀਨ ਨੇ ਰਸ਼ੀਅਨ ਫੋਰਸਿਸ ਨਾਲ ਡੀਲ ਕੀਤਾ, ਉਸ ਤੋਂ ਬਾਅਦ ਤਾਲਿਬਾਨ ਨੇ US ਫੋਰਸਿਸ ਨਾਲ ਡੀਲ ਕੀਤਾ ਤੇ ਉਸ ਕੇ ਹਿਟ ਐਂਡ ਰਨ, ਬੇਸਿਕਲੀ ਸ਼ੂਟ ਐਂਡ ਰਨ। ਗੋਰੀਲਾ ਵਰਡ ਨਹੀਂ ਯੂਜ਼ ਕਰ ਰਹੇ ਕਿਉਂਕਿ ਉਹ ਜ਼ਿਆਦਾ ਸਾਊਥ ਅਮਰੀਕਨ ਕੰਟੈਕਸਟ ਵਿੱਚ ਯੂਜ਼ ਹੁੰਦਾ। ਸੋ ਉਹ ਕਹਿੰਦੇ ਵੀ ਜਿਹੜਾ ਮੁਜਾਹਿਦੀਨ ਨੇ ਜਿਸ ਤਰ੍ਹਾਂ ਲੜਾਈ ਲੜੀ ਰਸ਼ੀਅਨ ਫੋਰਸਿਸ ਦੇ ਖਿਲਾਫ,
ਇੱਕ ਫਰੰਟ ਨਹੀਂ ਹੋਏਗਾ ਕੋਈ ਲੜਾਈ ਦਾ, ਪਤਾ ਨਹੀਂ ਕਿੱਥੋਂ ਕੌਣ ਆ ਕੇ ਕਦੋਂ ਕੀ ਕਰ ਗਿਆ।
ਆਕੂਪੇਸ਼ਨ ਐਕਸਪੈਂਸਿਵ ਕਿ ਉਹਨਾਂ ਦੇ ਕਹਿੰਦੇ ਉਹਨਾਂ ਦੇ ਜਿਹੜੇ ਫੌਜੀ ਨੇ ਉਹਨਾਂ ਦਾ ਜਾਨੀ ਮਾਲੀ ਨੁਕਸਾਨ ਬਹੁਤ ਜ਼ਿਆਦਾ ਕਰੋ ਕਿ ਉਹ ਆਪ ਹੀ ਛੱਡ ਕੇ ਅੱਕ ਕੇ ਚਲੇ ਜਾਣ। ਤੇ ਦੂਸਰਾ ਕਹਿੰਦੇ ਜਿਵੇਂ ਯੂਕਰੇਨ ਰਸ਼ੀਆ ਦੇ ਨਾਲ ਲੜ ਰਿਹਾ, ਕਿ ਯੂਕਰੇਨ ਇੱਕ ਛੋਟੀ ਪਾਵਰ ਐਸ ਕੰਪੇਅਰ ਟੂ ਰਸ਼ੀਆ, ਪਰ ਜਿਸ ਤਰ੍ਹਾਂ ਉਹ ਡਰੋਨ ਅਟੈਕਸ ਕਰਕੇ, ਟਾਰਗੇਟਡ ਅਟੈਕਸ ਕਰਕੇ ਕਹਿੰਦੇ ਉਹਨਾਂ ਰਸ਼ੀਆ ਵਾਸਤੇ ਆਕੂਪੇਸ਼ਨ ਨੂੰ ਮਹਿੰਗਾ ਬਣਾ ਰਹੇ ਨੇ, ਔਖਾ ਬਣਾ ਰਹੇ ਨੇ, ਕਹਿੰਦੇ ਉਸ ਤਰ੍ਹਾਂ ਦੀ ਇੱਕ ਸਟ੍ਰੈਟਜੀ ਤਿਆਰ ਕੀਤੀ ਜਾ ਰਹੀ ਹੈ। ਬਟ ਅਗੈਨ ਇਹ ਇੱਕ ਮਾਡਲ ਹੈ, ਕਹਿੰਦੇ ਮਾਡਲ ਕੋਈ ਪਲਾਨ ਨਹੀਂ ਹੁੰਦਾ ਇਹ, ਪਰ ਇੱਕ ਗੱਲ ਆ ਵੀ ਇੱਕ ਸੈਂਚੁਰੀ ਦੇ ਵਿੱਚ ਕਿਹਾ ਜਾ ਰਿਹਾ ਵੀ ਕੈਨੇਡੀਅਨ ਮਿਲਟਰੀ ਨੇ ਇਸ ਤਰ੍ਹਾਂ ਦਾ ਮਾਡਲ ਕਥਿਤ ਤੌਰ ਤੇ ਪਹਿਲੀ ਵਾਰ ਤਿਆਰ ਕੀਤਾ, ਅਮਰੀਕਾ ਦੇ ਖਿਲਾਫ ਅਮਰੀਕਾ ਨਾਲ ਕਿਵੇਂ ਡੀਲ ਕਰਨਾ,
ਹਾਈਪੋਥੈਟੀਕਲ ਅਮਰੀਕਨ ਇਨਵੇਜ਼ਨ ਵਾਸਤੇ ਮਾਡਲ ਤਿਆਰ ਕੀਤਾ ਜਾ ਰਿਹਾ। ਬਸੂ ਜੀ ਕੈਨੇਡਾ ਵਾਸਤੇ ਸਭ ਤੋਂ ਵੱਡੀ ਜਿਹੜੀ ਕੋਈ ਸੁਰੱਖਿਆ ਜੇ ਮੰਨੀ ਜਾਂਦੀ ਸੀ ਉਹ ਇਹੀ ਸੀ ਕਿ ਸਾਡੇ ਸਾਰੇ ਪਾਸੇ ਦਾ ਸਮੁੰਦਰ ਲੱਗਦਾ, ਜਿੱਥੋਂ ਸਾਡਾ ਲੈਂਡ ਬਾਰਡਰ ਹੈਗਾ ਉੱਧਰ ਅਮਰੀਕਾ,
ਜੇ ਸਮੁੰਦਰ ਵਾਲੇ ਪਾਸੋਂ ਜਾਂ ਇੱਧਰੋਂ ਉੱਧਰੋਂ ਕੋਈ ਆ ਵੀ ਗਿਆ ਤਾਂ ਅਮਰੀਕਾ ਸਾਨੂੰ ਬਚਾਉਣ ਆਏਗਾ,
ਸਾਨੂੰ ਬਚਾਉਣ ਆਏਗਾ ਕਿਉਂਕਿ ਕੈਨੇਡਾ ਦੀ ਟੈਰੀਟਰੀ ਨੂੰ ਬਚਾ ਕੇ ਰੱਖਣਾ ਉਹ ਅਮਰੀਕਾ ਦੀ ਆਪਣੀ ਸੁਰੱਖਿਆ ਲਈ ਵੀ ਜ਼ਰੂਰੀ ਰਹੇਗਾ, ਕਿਉਂਕਿ ਕੈਨੇਡਾ ਤੋਂ ਬਾਅਦ ਅਗਲਾ ਫਿਰ ਜਿਹੜਾ ਫਰੰਟੀਅਰ ਆ ਉਹ US ਹੋਣਾ।
ਅਮਰੀਕਾ ਸਾਡੀ ਇੰਸ਼ੋਰੈਂਸ ਪਾਲਿਸੀ ਸੀ,
ਕਰੈਕਟ,
ਤੇ ਇੰਸ਼ੋਰੈਂਸ ਪਾਲਿਸੀ ਹੁਣ ਸਾਡੀ ਬਿਮਾਰੀ ਬਣ ਗਈ ਹੈ।
ਹਾਂ ਬਿਲਕੁਲ ਸਹੀ ਗੱਲ ਆ। ਐਂਡ ਇਹ ਜਿਹੜਾ ਹਾਈਪੋਥੈਟੀਕਲ ਸਿਨੈਰੀਓ ਵੀ ਤਿਆਰ ਕਰਨਾ ਪੈਣਾ, ਕਈਆਂ ਨੇ ਇਹ ਗੱਲ ਕਰਨੀ ਆ ਕਿ ਜੀ ਕੈਨੇਡਾ ਅਤੇ ਅਮਰੀਕਾ ਦੀ ਜੰਗ 1800 ਦੇ ਵਿੱਚ ਹੋਈ ਸੀ, ਦ ਵਾਰ ਆਫ 1812, ਉਹ ਕੈਨੇਡਾ ਅਤੇ ਅਮਰੀਕਾ ਦੀ ਜੰਗ ਨਹੀਂ ਸੀ, ਉਹ ਕੈਨੇਡੀਅਨ ਧਰਤੀ ਤੋਂ ਅਮਰੀਕਾ ਦੇ ਖਿਲਾਫ ਲੜੀ ਗਈ ਬ੍ਰਿਟਿਸ਼ ਦੀ ਜੰਗ ਸੀ, ਇਹ ਗੱਲ ਨਾ ਭੁੱਲੀਏ। ਦ ਵਾਰ ਆਫ 1812 ਵਾਜ਼ ਅਸੈਂਸ਼ਲੀ ਬਿਟਵੀਨ ਦ ਬ੍ਰਿਟਿਸ਼ ਐਂਡ ਦ US, ਨਾਟ ਕੈਨੇਡਾ ਐਂਡ ਦ US। ਬਸ ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ,
ਥੈਂਕ ਯੂ ਵੈਰੀ ਮੱਚ ਵਿਜੇ ਜੀ।